ਜੈ ਆਪ ਰਜੋ ਪ੍ਰਪੰਚ ਆਕਾਰ ਕਿਉਂ ਗੁਣ ਮੈਂ ਕਿਨੋ ਵਿਸਤਾਰ
ਜੈ ਆਪ ਰਜੋ ਪ੍ਰਪੰਚ ਆਕਾਰ ਜਦੋਂ ਪ੍ਰਪੰਚ ਆਕਾਰ ਆਪੇ ਰਚ ਦਿੱਤਾ ਦੇਖੋ ਹੁਣ ਇਹ ਹੁਣ ਤੱਕ ਜਿਹੜਾ ਪਿਛਲੇ ਪਦੇ ਆਏ ਨੇ ਨਾ ਸਾਰੀ ਉਹ ਰਚਨਾ ਤੋਂ ਪਹਿਲਾਂ ਦੀ ਗੱਲ ਹੈ ਇਹਦਾ ਮਤਲਬ ਹੈ ਛੇ ਪਦੇ ਆ ਗਏ ਇਹਦੇ ਵਿੱਚ ਇਸ ਅਸ਼ਟਪਦੀ ਦੇ ਛੇ ਪਦਿਆਂ ਤੱਕ ਜਿਹੜੀ ਗੱਲਬਾਤ ਸੀ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਹੈ ਸਾਰੀ ਉਹ ਸ੍ਰਿਸ਼ਟੀ ਨਹੀਂ ਹੈਗੀ ਹੈ ਸਰਗੁਣ ਨਿਰਗੁਣ ਦੀ ਗੱਲ ਕੀਤੀ ਹੈ ਔਰ ਉਹ ਜਦੋਂ ਆਕਾਰ ਹੈ ਕਛੂ ਨਾ ਦਿਸਤੇ ਤਪ ਆਪੁਰ ਤਪ ਕਹਿੰਦੇ ਹੋਤਾ ਇਹ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਗੱਲ ਹੈ ਛੇਵੇਂ ਪਦੇ 'ਤੇ ਆ ਕੇ ਉਹਨਾਂ ਨੇ ਸ੍ਰਿਸ਼ਟੀ ਰਚਨਾ ਦੀ ਗੱਲ ਕਰਤੀ ਚਾਹ ਆਪ ਰਚੋ ਪ੍ਰਪੰਚ ਆਕਾਰ ਜਦ ਪ੍ਰਪੰਚ ਆਕਾਰ ਸ੍ਰਿਸ਼ਟੀ ਰਚ ਦਿੱਤੀ ਇਹ ਪ੍ਰਪੰਚ ਹੈ ਸਾਰੀ ਸ੍ਰਿਸ਼ਟੀ ਦੀ ਰਚਨਾ ਹੀ ਪ੍ਰਪੰਚ ਹੈ ਇਹ ਪ੍ਰਪੰਚ ਦੇ ਵਿੱਚ ਕੁਛ ਵੀ ਕਰਨਾ ਧਰਮ ਦਾ ਕਰਮ ਇਹ ਪ੍ਰਪੰਚ ਹੈ ਕੁਛ ਵੀ ਕਰੀਏ ਅਸੀਂ ਸ੍ਰਿਸ਼ਟੀ ਦੇ ਵਿੱਚ ਲੰਗਰ ਚਲਾ ਲਈਏ ਮਨੁੱਖੀ ਸਰੀਰ ਵਾਸਤੇ ਕੁਛ ਵੀ ਕਰੀਏ ਮਨੁੱਖੀ ਭਲਾਈ ਵਾਸਤੇ ਕੁਛ ਵੀ ਕਰੀਏ ਉਹ ਪ੍ਰਪੰਚ ਤੋਂ ਸਿਵਾ ਕੁਛ ਨਹੀਂ ਪ੍ਰਪੰਚ ਕੀ ਨਹੀਂ ਹੈ ਇੱਥੇ ਇੱਥੇ ਸ਼ਬਦ ਦਾ ਲੰਬਰ ਪ੍ਰਪੰਚ ਨਹੀਂ ਬਾਕੀ ਸਭ ਪ੍ਰਪੰਚ ਹੈ ਆਤਮਾ ਦੀ ਖੁਰਾਕ ਹੈ ਜਿਹੜੀ ਆਤਮ ਗਿਆਨ ਦੀ ਜਿਹੜੀ ਖੁਰਾਕ ਹੈ ਆਤਮ ਗਿਆਨ ਆਤਮਾ ਦੀ ਖੁਰਾਕ ਇਹਤੇ ਛੱਡ ਕੇ ਜਿਹੜੇ ਹੋਰ ਗਿਆਨ ਨੇ ਸੰਸਾਰ ਦੇ ਪੜ੍ਹਾਈਆਂ ਕਾਲਜ ਸਭ ਪ੍ਰਪੰਚ 'ਚ ਆ ਜਾਂਦੇ ਪ੍ਰਪੰਚ ਦਾ ਬਹੁਤ ਅਸੀਂ ਰਚਿਆ ਹੋਇਆ ਸੰਸਾਰ ਦੇ ਵਿੱਚ ਸੰਸਾਰੀ ਗਿਆਨਾਂ ਦਾ ਸਾਰਾ ਹੀ ਪ੍ਰਪੰਚ ਹੈ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਜੋ ਹੈ ਪ੍ਰਪੰਚ ਹੈ ਸਾਰਾ ਚਾਹੇ ਆਪ ਰਚਿਓ ਪ੍ਰਪੰਚ ਆਕਾਰ ਇਹਨੇ ਆਪਣੀ ਇੱਛਾ ਨਾਲ ਰਚਿਆ ਜੋਤ ਦੀ ਇੱਛਾ ਨਾਲ ਪ੍ਰਪੰਚ ਰਚਿਆ ਗਿਆ
ਆਕਾਰ ਸਾਰਾ ਹੀ ਪ੍ਰਪੰਚ ਹੈ
ਹਾਂ ਆਕਾਰ ਸਾਰਾ ਹੀ ਪ੍ਰਪੰਚ ਹੈ ਜਦ ਮਾਇਆ ਦੇ ਨਾਲ ਜੁੜਿਆ ਆ ਕੇ ਪ੍ਰਪੰਚ ਜੋ ਅੱਖਾਂ ਨੂੰ ਦੀਦਾ ਸਭ ਪ੍ਰਪੰਚ ਹੈ ਪ੍ਰਪੰਚ ਕਿੱਥੇ ਕਿੱਥੋਂ ਸ਼ੁਰੂ ਹੋ ਗਿਆ ਪ੍ਰਪੰਚ ਜਿੱਥੇ ਪ੍ਰਪੰਚ ਹੈ ਕੀ ਨਹੀਂ ਭਉ ਭਗਤ ਪਰ ਭਗਵਾਨ ਹਿਤ ਮਾਇਆ ਲਿਪਤ ਨ ਰੰਚ ਜੇ ਰੱਤੀ ਪਰ ਹਵਾ ਸਮਾਨ ਵੀ ਮਾਇਆ 'ਚ ਲਿਪਤਤਾ ਨਹੀਂ ਜਿੱਥੇ ਆਜੂਗਾ ਮਾਇਆ ਲਿਪਤ ਨਾ ਰੰਚ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ ਪ੍ਰਪੰਚ ਉਹ ਬਿਰਲੇ ਰਹਿ ਜਾਂਦੇ ਜਿਹੜੇ ਪ੍ਰਪੰਚ 'ਚ ਨਾ ਰਚਣ ਨਹੀਂ ਸਭ ਕੁਛ ਹੈ ਪ੍ਰਪੰਚ ਹੈ ਜੇ ਅਸੀਂ ਅਕੈਡਮੀ ਬਣਾਵਾਂਗੇ ਪ੍ਰਪੰਚ ਦਾ ਹਿੱਸਾ ਬਣ ਜੂਗੀ ਇਹ ਵੀ ਪ੍ਰਪੰਚ ਇਹ ਪ੍ਰਪੰਚ ਦਾ ਹਿੱਸਾ ਬਣ ਜੇ ਇੱਥੋਂ ਉਹ ਭਾਵਨਾ ਖਤਮ ਹੋ ਗਈ ਜਿੱਦਣ ਜਿਹੜੀ ਭਾਵਨਾ ਨਾ ਹੈ ਵੀ ਇੱਥੇ ਮੈਸੇਜ ਜਾਣਾ ਚਾਹੀਦਾ ਜਦੋਂ ਅੰਮ੍ਰਿਤਸਰ ਤੋਂ ਮੈਸੇਜ ਹਟ ਗਿਆ ਪ੍ਰਪੰਚ ਰਹਿ ਗਿਆ ਉੱਥੇ ਜਦੋਂ ਪੰਜਵੇਂ ਪਾਤਸ਼ਾਹ ਚਲੇ ਗਏ ਦੂਏ ਆ ਗਏ ਬੀਣੇ ਉਹਨਾਂ ਦਾ ਭਾਈ ਬੜਾ ਆ ਗਿਆ ਉਦੋਂ ਤੋਂ ਪ੍ਰਪੰਚ ਹੈ ਉੱਥੇ ਅੱਜ ਵੀ ਪ੍ਰਪੰਚ ਇਹ ਸਭ ਪ੍ਰਪੰਚ ਹੈ ਮਾਇਆ ਲਿਪਤ ਨਾ ਰੰਚ ਜੇ ਰੱਤੀ ਭਰ ਵੀ ਮਾਇਆ ਦੀ ਲਿਪਤਤਾ ਹੋ ਗਈ ਪ੍ਰਪੰਚ ਹੋ ਗਿਆ ਜੇ ਰੱਤੀ ਭਰ ਮਾਇਆ ਦੀ ਲਿਪਤਤਾ ਨਹੀਂ ਹੈ ਤਾਂ ਪ੍ਰਪੰਚ ਨਹੀਂ ਹੈ ਤਾਂ ਪ੍ਰਪੰਚ ਤੋਂ ਬਚਿਆ ਜਾ ਸਕਦਾ ਪਰਨਾ ਪ੍ਰਪੰਚ ਤੋਂ ਬਚਿਆ ਨਹੀਂ ਜਾ ਸਕਦਾ ਪ੍ਰਪੰਚ ਮਾਰਦਾ ਜਿੱਥੇ ਪ੍ਰਪੰਚ ਤੋਂ ਬਚ ਗਿਆ ਜਿਹੜਾ ਉਹ ਗਾਹਾਂ ਨਿਕਲਦਾ ਨਿਕਲਦਾ ਹੀ ਕੋਈ ਨਹੀਂ ਪ੍ਰਪੰਚ ਤੋਂ ਸਤੋ ਗੁਣ ਜਾ ਕੇ ਪ੍ਰਪੰਚ ਮਾਰ ਜਾਂਦਾ ਸਤੋ ਗੁਣ ਦੀ ਜਿਹੜੀ ਖਾਈ ਹੈ ਇੰਨੀ ਖਤਰਨਾਕ ਹੈ ਇਹ ਤੋਂ ਪ੍ਰਪੰਚ ਜੋ ਉੱਪਰ ਨਿਕਲਣਾ ਬਚ ਕੇ ਨਿਕਲਣਾ ਬੜਾ ਔਖਾ ਇਹਨੂੰ ਕਬੀਰ ਕਾਜਲ ਕੀ ਕੋਠੜੀ ਕਹਿੰਦਾ ਇੱਥੇ ਆ ਕੇ ਕਾਜਲ ਕੀ ਕੋਠੜੀ ਅੰਤ ਪੜੇ ਤਸਮਾਏ ਅੰਨੇ ਆ ਕੇ ਗਿਰ ਗਏ ਸੰਤ ਅੰਨੇ ਹਿੰਦੂ ਕਹਿੰਦਾ ਇਹਦੇ 'ਚ ਬਚ ਕੇ ਕਿਵੇਂ ਨਿਕਲੇ ਕਹਿੰਦਾ ਪੈਸ ਜੋ ਨਿਕਲ ਜਾਏ ਇਹ ਤੋਂ ਬਹਿ ਕੇ ਨਿਕਲ ਸਕਦਾ ਖੜ ਕੇ ਨਹੀਂ ਨਿਕਲ ਸਕਦਾ ਇਹ ਖੜੇ ਨੇ ਉੱਪਰ ਵੀ ਸਾਨੂੰ ਲੋਕ ਦੇਖ ਲੈਣ ਇਹ ਤਾਂ ਬਹਿ ਕੇ ਹੀ ਨਿਕਲੂਗਾ ਟੋ ਕੇ ਬੜੀ ਸਾਵਧਾਨੀ ਨਾਲ ਨਿਕਲੂਗਾ ਛੋਟਾ ਬਣ ਕੇ ਨਿਕਲੂ ਬੜਾ ਬਣ ਕੇ ਨਹੀਂ ਨਿਕਲ ਸਕਦਾ ਇੱਥੋਂ ਫਿਰ ਆਪਣੀ ਅਕਲ ਨਾਲ ਨਹੀਂ ਨਿਕਲ ਸਕਦਾ ਫਿਰ ਆਰਾਧਨਾ ਕਰੇ ਵੀ ਇੱਥੋਂ ਬਚਾ ਕੇ ਕੱਢ ਹੁਣ ਕਿਵੇਂ ਪਰਪੰਚ ਤੋਂ ਬਚਾਵੇ ਕੌਣ ਬਚਾਵੇ ਸੱਚ ਬਚਾਵੇ ਜਿੱਦਣ ਜਦੋਂ ਵੀ ਅੰਤਰਾਤਮਾ ਦੀ ਆਵਾਜ਼ ਤੋਂ ਜਰਾ ਵੀ ਸਲਿੱਪ ਹੋ ਗਿਆ ਗੁਰਬਾਣੀ ਤੋਂ ਜਰਾ ਵੀ ਸਲਿੱਪ ਹੋ ਗਿਆ ਪਰਪੰਚ ਦੇ ਖਾਤੇ ਜੜ ਗਿਆ ਜਦੇ ਕਾਲਾ ਹੋ ਜਾਣਾ ਜਿੱਧਰ ਵੀ ਟੱਚ ਹੋ ਗਿਆ ਮਾਇਆ ਦੇ ਨਾਲ ਉੱਥੇ ਕਾਲਾ ਇੱਥੇ ਆ ਕੇ ਪਰਪੰਚ ਜੈ ਆਪ ਰਚਿਓ
ਪਰਪੰਚ ਆਕਾਰ
ਇਹਨੇ ਆਪ ਰਚਿਆ ਪਰਪੰਚ ਆਕਾਰ ਸਰੀਰ ਚ ਆਪ ਆਇਆ ਇੱਥੇ ਲੈ ਲਓ ਸਰੀਰ ਜਿਹੜਾ ਧਾਰਨ ਕੀਤਾ ਕਿਹਨੇ ਕੀਤਾ ਇਹਨੇ ਆਪ ਧਾਰਨ ਕੀਤਾ ਇਹਦੀ ਇੱਛਾ ਨਾ ਹੋਇਆ ਗੁਰਸੇਵਾ ਤੇ ਭਗਤ ਕਮਾਈ ਤਵੇ ਮਾਣਸ ਦੇ ਹੀ ਭਾਈ ਫਿਰ ਇਹਨੇ ਆਪਣੀ ਇੱਛਾ ਨਾਲ ਪਰਪੰਚ ਆਕਾਰ ਰਚਿਆ ਨਾ ਕਾਹਦੇ ਵਾਸਤੇ ਰਚਿਆ ਆਪਣੀ ਤੰਦਰੁਸਤੀ ਵਾਸਤੇ ਇਹ ਸਾਰਾ ਹਸਪਤਾਲ ਪਰਪੰਚ ਹੈ ਇਹ ਹਸਪਤਾਲ ਹੈ ਨਾ ਜਿਹੜਾ ਸਾਰਾ ਮਾਇਆ ਦਾ ਇਹ ਪਰਪੰਚ ਹੈ ਪਰਪੰਚ ਛੱਡ ਕੇ ਜਾਣਾ ਹੈ ਪਰਪੰਚ 'ਚ ਰਹੀ ਪਰਪੰਚ ਵਿੱਚ ਫਸਣਾ ਨਹੀਂ ਪਰਪੰਚ ਤਮਾਸ਼ਾ ਹੈ ਤਮਾਸ਼ਾ ਪਰਪੰਚ ਹੈ ਤਮਾਸ਼ਾ ਦੇਖਣਾ ਸਮਝਣਾ ਨਾ ਕਿ ਇਹਦਾ ਹਿੱਸਾ ਬਣਨਾ ਪਰਪੰਚ ਦਾ ਹਿੱਸਾ ਨਹੀਂ ਬਣਨਾ ਹੈ ਦੇਖਣਾ ਜ਼ਰੂਰ ਹੈ ਦੇਖਣ ਆਇਓ ਜਗਤ ਤਮਾਸ਼ਾ ਸਾਰਾ ਪਰਪੰਚ ਹੈ ਇੱਥੇ ਲੋਕ ਭਲਾਈ ਦੇ ਕੰਮ ਪਰਪੰਚ ਹੈ ਸਰਕਾਰਾਂ ਸਾਰੀਆਂ ਪਰਪੰਚ ਫਸੀਆਂ ਹੋਈਆਂ ਨੇ ਲੋਕ ਭਲਾਈ ਵਾਲੇ ਜਿੰਨੇ ਆਦਮੀ ਨੇ ਸਾਰੇ ਪਰਪੰਚੀ ਨੇ ਪਰਪੰਚ ਫਸੇ ਹੋਏ ਨੇ ਉਹ ਕਰਮ ਧਰਮ ਪਾਖੰਡ ਹੈ ਉਹਨੂੰ ਕਰਮ ਧਰਮ ਨੂੰ ਹੈ ਤਾਂ ਧਰਮ ਉਹ ਪਰ ਉਹ ਪਾਖੰਡ ਹੈ ਪਰਪੰਚ ਹੈ ਜਬ ਆਪ ਰਚੋ ਪਰਪੰਚ ਆਕਾਰ ਆ ਰਚਨਾ ਸਾਰੀ ਪਰਪੰਚ ਹੈ ਜਦ ਇਹ ਰਚ ਲਿਆ ਫਿਰ ਕੀ ਹੋਇਆ ਤਿੰਨ ਗੁਣ ਆਏ ਨੇ ਮਾਇਆ ਚ ਉਹ ਜਿਹੜੇ ਰਜੋ ਤਮੋ ਸਤੋ ਤੇ ਤਾਂ ਉਹ ਆਏ ਨੇ ਪਰਪੰਚ ਦੇ ਵਿੱਚ ਨੇ ਉਹ ਜੇ ਅਸੀਂ ਤਿੰਨਾਂ ਗੁਣਾਂ ਵਾਲੇ ਨੂੰ ਸਰਗੁਣ ਮੰਨ ਲਿਆ ਪਰਪੰਚ ਹੈ ਉਹ ਪਰਪੰਚ ਦੇ ਵਿੱਚ ਤਿੰਨਾਂ ਗੁਣਾਂ ਵਾਲੇ ਜਿਹੜੇ ਨੇ ਨਾ ਰਜੋ ਤਮੋ ਸਤੋ ਵਾਲੇ ਸਾਰੇ ਕੋਲ ਪਰਪੰਚੀਆਂ ਨੇ ਬਣਾਏ ਨੇ ਉਹ ਜਿਹੜੇ ਪਰਪੰਚ ਪਰਪੰਚੀ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਮੰਨ ਲਿਆ ਜਿਹਨਾਂ ਦੇ ਬੜੇ ਬੜੇ ਮੰਦਰ ਆ ਬੜੇ ਬੜੇ ਹੋਰ ਭੰਡਾਰੇ ਕਰਦੇ ਨੇ ਉਹਨਾਂ ਨੇ ਉਹਨਾਂ ਨੂੰ ਪਰਪੰਚੀ ਲੋਕ ਨੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਮਾਨਤਾ ਦੇ ਦਿੱਤੀ ਪਰਪੰਚ ਨੂੰ ਸੱਚ ਬਣ ਮੰਨ ਲਿਆ ਜੋ ਸੱਚ ਹੈ ਉਹ ਗਾਇਬ ਕਰਦਾ ਤਾਂ ਜੀਵਨ ਜੱਗ ਪਰਪੰਚ ਸੱਚ ਹੈ ਨਾ ਮਰਨ ਵੇਲੇ ਕਹਿੰਦੇ ਨੇ ਝੂਠ ਹੈ ਫਿਰ ਜੋ ਕਾਸੀ ਉਪਦੇਸ਼ ਤੇ ਮਾਣ ਸਮਰਤੀ ਬਾਅਦ ਉਦੋਂ ਕਹਿੰਦੇ ਨੇ ਪਰਪੰਚ ਸੀਗੇ ਉਦੋਂ ਦਾ ਕੀ ਫਾਇਦਾ ਹੋਇਆ ਕਹਿਣ ਦਾ ਸਾਰੀ ਜ਼ਿੰਦਗੀ ਦਾ ਉਹਨੂੰ ਹੋਰ ਕੁਛ ਪੜ੍ਹਾਇਆ ਜਾਣ ਲੱਗੇ ਨੂੰ ਕਹਿੰਦੇ ਪਰਪੰਚ ਦੀ ਉਹ ਮੰਨ ਲਓ ਤੁਹਾਡੀ ਗੱਲ ਝੂਠੇ ਆਦਮੀ ਜਿਹਨੇ ਲੱਖਾਂ ਝੂਠ ਬੋਲੇ ਹੁਣ ਉਹਦਾ ਸੱਚ ਵੀ ਮੰਨਣ ਨੂੰ ਤਿਆਰ ਨਹੀਂ ਕੋਈ ਹੁੰਦਾ ਉਹਦਾ ਇੱਕ ਅੱਧੀ ਗੱਲ ਦਾ ਸੱਚ ਕਿਵੇਂ ਮੰਨ ਲਓਗੇ ਤੁਸੀਂ ਉਹਦਾ ਵਿਸ਼ਵਾਸ ਹੀ ਨਹੀਂ ਆ ਰਿਹਾ ਹੋਇਆ ਸਾਡੇ ਕੋਲ ਪਹਿਲਾਂ ਤਾਂ ਕਹਿੰਦਾ ਤਾਂ ਆਹ ਦਾਨ ਕਰਦੇ ਉਹ ਦਾਨ ਕਰਦੇ ਗਾਂ ਮਿਲੂਗਾ ਫਿਰ ਕਹਿੰਦਾ ਗਾਂ ਗੁਆ ਨਹੀਂ ਮਿਲਦਾ ਹੁੰਦਾ ਤੂੰ ਸਮਝੇ ਤਾਂ ਉਹੀ ਹੈ ਫਿਰ ਮੈਨੂੰ ਕਹੋ ਤਾਂ ਕਹੋ ਮੇਰਾ ਧੋਖਾ ਕੀਤਾ ਤੁਸੀਂ ਉਹਨੂੰ ਤਾਂ ਆਪਣੀ ਚਿੰਤਾ ਪੈ ਜੂ ਜੋ ਮੈਂ ਤੇ ਕਰਾਇਆ ਗਲਤ ਕਰਾਇਆ ਧੋਖਾ ਹੈ ਹੋ ਗਿਆ ਮੇਰੇ ਨਾਲ ਉਹਨੂੰ ਆਪਣੇ ਧੋਖੇ ਦਾ ਫਿਕਰ ਹੈ ਤੁਸੀਂ ਕਹਿੰਦੇ ਉਹ ਮੁਕਤੀ ਪ੍ਰਾਪਤ ਕਰ ਜੂ ਉਹ ਤਾਂ ਠੱਗਿਆ ਮਹਿਸੂਸ ਕਰੂਗਾ ਉਸ ਵੇਲੇ ਆਪਣੇ ਆਪ ਜੋ ਕੀਤਾ ਮੈਂ ਤਾਂ ਬੇਕਾਰ ਕੀਤਾ ਮੈਂ ਤਾਂ ਬੇਕਾਰ ਕਰਾਇਆ ਇਹਨਾਂ ਨੇ ਅੱਜ ਇਹ ਕਹਿੰਦੇ ਨੇ ਹੁੰਦਾ ਹੀ ਕੁਛ ਨਹੀਂ ਕਹਾਂ ਪਹਿਲਾਂ ਕੁਛ ਹੋਰ ਕਹਿੰਦੇ ਰਹੇ ਨੇ ਹੁਣ ਪਤਾ ਨਹੀਂ ਕਹਾਂ ਕੀ ਹੈ ਹਾਂਜੀ
ਜੈ ਆਪ ਰਚਿਓ ਪ੍ਰਪੰਚ ਆਕਾਰ ਤਿਹੋ ਗੁਣ ਵੇ ਕਿਨੋ ਵਿਸਤਾਰ
ਤਿਹੋ ਗੁਣ ਤਿੰਨਾਂ ਗੁਣਾਂ 'ਚ ਵਿਸਤਾਰ ਕੀਤਾ ਰਹੇ ਜੋ ਤਮੋ ਸਤੋ 'ਚ ਕਿਸੇ 'ਚ ਤਮੋ ਗੁਣ ਦਾ ਕੁਛ ਜੀਵ ਤਮੋ ਗੁਣ ਹੀ ਜ਼ਿਆਦਾ ਨੇ ਮਾਰਨਾ ਹੀ ਮਾਰਨਾ ਉਹਨਾਂ ਨੇ, ਰਹਿਮ ਉਹਨਾਂ 'ਚ ਹੈ ਹੀ ਨਹੀਂ ਜਿਹਨੂੰ ਇਹ ਰਹਿਮ ਕਹਿੰਦੇ ਨੇ। ਆਤਮ ਗਿਆਨ ਦੀ ਦ੍ਰਿਸ਼ਟੀ ਤਾਂ ਰਹਿਮ ਹੈ, ਮਾਰਨ ਵਾਲੀ ਪਾਵਰ ਸਭ ਤੋਂ ਵੱਡੀ ਆ। ਅਤੇ ਉਹ ਗੁਣ ਮੈਂ ਕਿਸੇ 'ਚ ਰਜੋ ਗੁਣ ਜ਼ਿਆਦਾ, ਕਿਸੇ 'ਚ ਸਤੋ ਗੁਣ ਜ਼ਿਆਦਾ, ਇਹ ਵਿਸਤਾਰ ਕੀਤਾ। ਅਤੇ ਉਹ ਗੁਣ ਮੈਂ ਕਿਹਨੋ
ਵਿਸਤਾਰ, ਪਾਪ ਪੁੰਨ ਪੈ ਭਈ ਕਹਾਵਤ, ਕੋ ਨਰਕ ਕੋ ਸੁਰਗ।
ਉੱਥੇ ਪਾਪ ਪੁੰਨ ਦੀ ਗੱਲ ਚੱਲ ਪਈ, ਕਹਾਵਤ ਆ ਪਾਪ ਹੈ ਪੁੰਨ, ਪਰ ਪੰਜ ਵਿੱਚ ਪਾਪ ਪੁੰਨ ਸ਼ੁਰੂ ਹੋਇਆ, ਉਦੋਂ ਪਹਿਲਾਂ ਪਾਪ ਪੁੰਨ ਸੱਚ ਖੜ ਚ ਹੈ ਹੀ ਨਹੀਂ। ਇਹ ਪਾਪ ਪੁੰਨ ਦੀ ਕਹਾਵਤ ਜਦ ਸ਼ੁਰੂ ਹੋਈ ਆ, ਜਦ ਸ੍ਰਿਸ਼ਟੀ ਪੈਦਾ ਹੋਈ ਹੈ ਉਦੋਂ ਪਹਿਲਾਂ ਪਾਪ ਪੁੰਨ ਹੀ ਹੈ। ਯਾਨੀ ਸੱਚਖੰਡ ਦਾ ਪਾਪ ਪੁੰਨ ਦੀ ਜ਼ਿਕਰ ਨਹੀਂ ਹੈ, ਖੁਦਾ ਉੱਥੇ ਤਾਂ ਮੰਨਿਆ ਨਹੀਂ ਜਾਂਦਾ ਪਾਪ ਪੁੰਨ, ਉਹ ਤਾਂ ਕਹਿੰਦੇ ਜਨਤਾ ਕੇ ਬਸ ਕੁਛ ਨਹੀਂ। ਇਹ ਸੰਸਾਰ ਦੇ ਵਿੱਚ ਪਾਪ ਪੁੰਨ ਦੀ ਚੱਲ ਪਈ ਗੱਲ, ਆ ਪਾਪ ਹੈ ਪੁੰਨ ਕਹਾਵਤ ਚੱਲ ਪਈ। ਕਹਾਵਤ ਇਹ ਹੈ, ਕਹਾਵਤ ਸੱਚ ਨਹੀਂ ਹੁੰਦੀ, ਮਨੌਤ ਚੱਲ ਪਈ, ਕਹਾਵਤ ਆਉਂਦਾ ਮਨੌਤ ਚੱਲ ਪਈ। ਇਹ ਪਾਪ ਪੁੰਨ ਮਨੌਤ ਹੈ ਸਾਡੀ ਮੰਨੀ ਹੋਈ, ਪਾਪ ਪੁੰਨ ਦਰਗਾਹ 'ਚ ਮੰਨਿਆ ਨਹੀਂ ਜਾਂਦਾ, ਅਸੀਂ ਮੰਨਦੇ ਹਾਂ। ਜਿਵੇਂ ਜਪ ਲੱਗ ਜਾਣੇ ਮੈਂ ਕੁਛ ਕਰਤਾ, ਅਤੇ ਮਨ ਤਾਂ ਆਪ ਹੀ ਮੰਨਦਾ ਨਾ ਮੈਂ ਕੁਛ ਕਰਦਾ ਹਾਂ, ਤਬਲ ਗਰਭ ਜੋਨ ਮੈਂ ਫਿਰਦਾ, ਸਾਡੀ ਮਨੌਤ ਹੀ ਗਰਭ ਜੋਨ 'ਚ ਲਈ ਬੈਠੀ ਹੈ ਸਾਨੂੰ। ਪਾਪ ਪੁੰਨ ਦੀ ਮਨੌਤ ਗਰਭ ਜੋਨ 'ਚੋਂ ਨਿਕਲ ਨਹੀਂ ਦਿੰਦੀ, ਔਰ ਬੰਨੀ ਹੋਈ ਆ ਸਾਡੀ ਗਲਤ ਇਹ। ਪਾਪ ਪੁੰਨ ਦੀ ਕਹਾਵਤ ਨੂੰ ਜਿਹੜਾ ਅਸੀਂ ਮੰਨ ਲਿਆ ਨਾ ਪੱਕਾ, ਇਹ ਸੱਚ ਹੈ, ਇਹ ਸਾਨੂੰ ਗਰਭ ਜੋਨ 'ਚੋਂ ਨਿਕਲਣ ਦਊਗਾ ਹੀ ਨਹੀਂ, ਹੁਣ ਕਦੇ ਵੀ ਨਹੀਂ ਨਿਕਲਣ ਦੇ ਸਕਦੀ, ਜਿੰਨਾ ਚਿਰ ਪਾਪ ਪੁੰਨ ਦੀ ਮਨੌਤ ਨੂੰ ਅਸੀਂ ਮਿਟੇ ਨਹੀਂ ਦਿੰਦੇ ਬਿਲਕੁਲ ਅੰਦਰੋਂ। ਜਦ ਅੰਦਰੋਂ ਬਠੇ ਦਿੱਤੀ ਪਾਪ ਪੁੰਨ ਦੀ, ਉਹ ਬਿਟੂ ਕਾਹਦੇ ਨਾਲ, ਬਿਟੂ ਗਿਆਨ ਨਾਲ, ਗਿਆਨ ਪਿਆ ਤਾਂ ਕਰਮ ਹੈ, ਕਰਮ ਦਾ ਜਿਹੜਾ ਲੇਖਾ ਸੀ ਆਪ ਲਿਖਿਆ ਉਹ ਬਿਟੂ ਗਿਆਨ ਨਾਲ, ਗਿਆਨ ਪਿਆ ਤਾਂ ਕਰਮ ਹੈ ਨਾਸ, ਕਰਮ ਦਾ ਨਾਸ ਹੀ ਕਾਗਜ਼ ਫਾੜੇ ਨਾਨਕ ਤਿਨਕਾ ਲੇਖਾ, ਫੇਰ ਲੇਖਾ ਪਾੜਨਾ, ਲੇਖਾ ਅੰਦਰੇ ਪਾੜਨਾ, ਲਿਖਿਆ ਹੋਇਆ ਸਾਡਾ ਹੀ ਹੈ, ਵੀ ਲੇਖਾ ਹੁੰਦਾ ਹੀ, ਲੇਖਾ ਨਹੀਂ ਹੁੰਦਾ ਤਾਂ ਬਕਵਾਸ ਹੈ। ਹਾਂਜੀ,
ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ।
ਹੁਣ ਜਿਹੜੇ ਪਾਪ ਪੁੰਨ ਦੀ ਕਹਾਵਤ ਵਾਲੇ ਨੇ ਦੋ ਚੀਜ਼ਾਂ ਲੈ ਜਾਂਦੇ ਨੇ, ਭਾਈ ਜਿਹੜਾ ਪਾਪ ਕਰੂਗਾ ਨਰਕ ਜਾਊਗਾ, ਜਿਹੜਾ ਪੁੰਨ ਕਰੂਗਾ ਸੁਰਗ ਜਾਊਗਾ। ਹੁਣ ਸੁਰਗ ਦੀ ਇੱਛਾ ਇੱਥੇ ਆ, ਨਰਕ ਦੀ ਇੱਛਾ, ਦੋ ਇੱਛਾ ਰਹਿ ਗਈਆਂ ਸੰਸਾਰ ਦੇ ਲੋਕਾਂ ਦੇ ਵਿੱਚ, ਇਹਨਾਂ ਦਾ ਹੀ ਪ੍ਰਚਾਰ ਹੈ, ਤੀਜੀ ਦਾ ਪ੍ਰਚਾਰ ਇਹ ਨਹੀਂ। ਕਿਉਂ ਪਾਪ ਪੁੰਨ ਦੀ ਕਹਾਵਤ ਪ੍ਰਪੰਚ ਇਹਦੇ ਵਿੱਚ ਹੀ ਨਾ, ਪ੍ਰਪੰਚ ਪ੍ਰਪੰਚ ਤੋਂ ਬਾਹਰ ਕੱਢਣ ਵਾਲੀ ਮਤ ਕੋਈ ਨਹੀਂ ਹੈ, ਪ੍ਰਪੰਚ 'ਚ ਰਹਿ ਕੇ ਹੀ ਤੁਸੀਂ ਸੰਸਾਰ 'ਚ ਰਹਿ ਕੇ ਹੀ ਸੁੱਖ ਕਿਵੇਂ ਹੈ, ਇਹ ਗੱਲ ਦਾ ਪ੍ਰਚਾਰ ਹੈ ਸਭ। ਜਿੱਥੇ ਪਾਪ ਪੁੰਨ ਦੀ ਕਹਾਵਤ ਹੁੰਦੀ ਹੈ, ਤੈਨੂੰ ਸੁੱਖ ਕਿਵੇਂ ਹੋਊਗਾ, ਤੂੰ ਪੁੰਨ ਕਰ, ਚੰਗੇ ਕੰਮ ਕਰ, ਬਸ ਉਹ ਤੈਨੂੰ ਰਿਲੀਫ ਹੋਊ ਸੋਕਾ ਦਾ ਹੈ, ਉਹਦੇ ਨਾਲ ਸੁੱਖ ਹੋਊ ਤੈਨੂੰ। ਜੰਮਣ ਵਣ ਕੱਟਿਆ ਜਾਊ ਇਹਦਾ ਨਹੀਂ ਕੋਈ ਗੱਲ ਕਰਦਾ, ਜੰਮਣ ਵਣ ਕੱਟਣ ਤੇ ਸੁਰਗ ਨਰਕ ਦੀ ਗੱਲ ਕਰਦਾ। ਹਾਂ, ਸੁਰਗ ਨੂੰ ਇਹ ਮੰਨ ਲੈਂਦੇ ਨੇ ਵੀ ਸੁਰਗ 'ਚ ਨਹੀਂ, ਬਸ ਜੰਮਣ ਵਣ ਕੱਟਿਆ ਜਾਂਦਾ, ਫਿਰ ਜਨਮ ਨਹੀਂ ਹੁੰਦਾ, ਉੱਥੇ ਜਾ ਕੇ ਰਲਾ ਦਿੰਦੇ ਨੇ ਗੱਲ ਇਹ। ਹਾਂਜੀ,
ਆਲ ਜਾਲ ਮਾਇਆ ਜੰਜਾਲ, ਹਮੇ ਮੋਹ ਭਰਮ ਪੈ ਭਾਰ,
ਆਲ ਜਾਲ ਮਾਇਆ ਜੰਜਾਲ। ਬਾਕੀ ਜਿਹੜਾ ਗੁਨੀਂਦ ਹੈ ਪ੍ਰਪੰਚ ਤੁਹਾਨੂੰ ਜਿੱਥੇ ਤੱਕ ਵੀ, ਇਸਦਾ ਮਾਇਆ ਦਾ ਜਾਲ ਹੈ, ਇਹ ਜੰਜਾਲ ਹੈ, ਜਾਲ ਨਹੀਂ ਹੈ। ਇੱਕ ਜਾਲ ਹੁੰਦਾ, ਇੱਕ ਜੰਜਾਲ ਹੁੰਦਾ, ਜੰਜਾਲ ਵਾਲ ਜਾਲ 'ਚ ਕੀ ਫਰਕ ਹੈ? ਜੰਜਾਲ ਵਾਲ ਜਾਲ 'ਚ ਕੀ ਫਰਕ ਹੈ? ਗਲਤ ਹੈ ਗੱਲ, ਜਾਲ ਹੈ ਜੰਜਾਲ ਬਣਦਾ ਜਦ ਆਪ ਫਸ ਜਾਂਦਾ, ਜਾਂ ਜੰਜਾਲ ਹੈ ਜਿੰਨਾ ਚਿਰ ਪਰੇ ਖੜਾ ਉਹਨਾਂ ਚਿਰ ਜਾਲ ਹੈ। ਜਿਹੜਾ ਜਾਲ ਤੋਂ ਅਲੱਗ ਹੈ ਉਹਦੇ ਵਾਸਤੇ ਤਾਂ ਜਾਲ ਹੈ, ਜਿਹੜਾ ਫਸ ਗਿਆ ਜੰਜਾਲ ਹੈ। ਜਿਹੜਾ ਫਸ ਗਿਆ ਆਪ ਵਿੱਚ ਫਿਰ ਜੰਜਾਲ ਬਣਿਆ, ਪਹਿਲਾਂ ਜਾਲ ਹੈ ਫਿਰ ਆਪ ਵਿੱਚ ਹੀ ਹੈ ਨਾ ਜਾਲ ਦੇ, ਜਦ ਜਾਲ ਦੇ ਵਿੱਚ ਹੈ ਫਿਰ ਉਹਦੇ ਵਾਸਤੇ ਜੰਜਾਲ ਹੈ, ਜਿਹੜਾ ਬਾਹਰ ਖੜਾ ਉਹਦੇ ਵਾਸਤੇ ਜਾਲ ਹੈ। ਜਾਲ ਵਾਲਿਆਂ ਦਾ ਇਕੱਠਾ ਕਰਕੇ ਮੋਢੇ 'ਤੇ ਰੱਖ ਕੇ ਲੈ ਜਾਣਾ ਨਾ, ਫਸਿਆ ਹੋਇਆ ਜਿਹੜਾ ਵਿੱਚ ਹੈ ਉਹ ਜੰਜਾਲ ਹੈ। ਜਾਲ ਜਾਂ ਜੰਜਾਲ ਬਣ ਜਾਂਦਾ ਜਾਂ ਖਤਰਨਾਕ ਹੈ, ਜਾਲ ਕੁਛ ਨਹੀਂ ਕਹਿੰਦਾ। ਜਾਲ ਨੂੰ ਜਾਲਿਆ ਜਾ ਸਕਦਾ ਹੈ। ਜਲ ਨੂੰ ਜਾਲਣਾ ਹੋਵੇ ਵਿੱਚ ਆਪ ਜੜੂ, ਜਲ ਨੂੰ ਜਾਣੇਗਾ ਵਿੱਚ ਆਪ ਜੜੂ, ਜਾਲ ਨੂੰ ਤਾਂ ਅੱਗ ਲਾ ਕੇ ਪਰੇ, ਅੱਗ ਲਾ ਕੇ ਪਰੇ ਹੋ ਜਾ। ਪਰਦੇਸੀ ਕੇ ਘਾ ਘਰ ਹੈ, ਫਿਰ ਚਾਹੁੰਦੇ ਸਾਗ ਲੱਗੀ ਆ, ਜਾਂ ਆਪ ਬਾਹਰ ਨਿਕਲ ਗਿਆ, ਫਿਰ ਘਾ ਦੇ ਘਰ ਨੂੰ ਅੱਗ ਲਾਈ ਆ, ਪਰੇ ਹੋ ਗਿਆ ਆਪ। ਜਾਲ ਤਾਂ ਜਿੰਨਾ ਚਿਰ ਆਪ ਫਸਿਆ ਤਾਂ ਦੇਹੀ ਚ ਉਹਨਾਂ ਚਿਰ ਕਿਵੇਂ ਜਾਲ ਦਿੰਦਾ? ਖਿੜਦਾ ਜਲ ਕੋਲਿਆ ਪਈ ਉਦੋਂ ਫਿਰ ਦੇਹੀ ਚੋਂ ਜਲ ਨਹੀਂ, ਆਪ ਤਾਂ ਜਲਿਆ ਹੀ ਨਹੀਂ, ਉਹਨੂੰ ਆ ਚੁੱਕੇ ਵੇਲੇ ਉਹ ਤਾਂ ਪਰੇ ਖੜਾ ਦੂਰ। ਹਾਂਜੀ,
ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ।
ਕਬੀਰ ਦਾ ਹੁਣ ਪਤਾ ਲੱਗੂਗਾ ਅਸਲ 'ਚ ਵੀ ਗੱਲ ਕੀ ਕਹਿੰਦਾ, ਐਂ ਨਹੀਂ ਪਤਾ ਲੱਗਦਾ ਸ਼ਲੋਕਾਂ ਦਾ, ਜੇ ਅਸੀਂ ਸ਼ਲੋਕ ਦੇ ਅਰਥ ਕਰੀਏ ਨਹੀਂ ਪਤਾ ਲੱਗਦਾ, ਸ਼ਲੋਕ ਦਾ ਬਾਣੀ 'ਚੋਂ ਪਤਾ ਲੱਗਦਾ ਸ਼ਲੋਕ ਕੀ ਕਹਿੰਦਾ ਸੀ। ਗੁਰਬਾਣੀ ਜਦ ਮੋੜ ਆਉਂਦਾ ਨਾ, ਫਿਰ ਸ਼ਲੋਕ 'ਤੇ ਨਿਗਾ ਜਾਵੇ, ਫਿਰ ਸ਼ਲੋਕ ਦੀ ਸਮਝ ਆਉਂਦੀ ਹੈ ਕਿ ਸ਼ਲੋਕ ਕਹਿੰਦਾ ਕੀ ਸੀ ਉਹ। ਹਾਂਜੀ,
ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਭੈ ਭਾਰ।
ਹਉਮੈ ਮੋਹ ਭਰਮ ਭੈ, ਚਾਰ ਚੀਜ਼ਾਂ ਦਾ ਵਜ਼ਨ ਰਹਿੰਦਾ ਉੱਤੇ, ਚਾਰ ਚੀਜ਼ਾਂ ਦਾ ਵਜ਼ਨ ਰੱਖ ਦਿੰਦਾ। ਜਦ ਖੜਕ ਨੂੰ ਜਾਂ ਜਾਲ ਲੱਗਦਾ ਨਾ, ਜਾਲ ਜਿਹੜਾ ਫਸ ਜਾਂਦਾ ਉਹ 'ਤੇ ਚਾਰ ਚੀਜ਼ਾਂ ਦਾ ਬੋਝ ਪੈ ਜਾਂਦਾ। ਹਾਂ, ਜੰਜਾਲ ਜਾਂ ਮਾਇਆ ਜੰਜਾਲ ਬਣਦੀ ਹੈ, ਚਾਰ ਚੀਜ਼ਾਂ ਦਾ ਬੋਝ ਪੈਂਦਾ।
ਹਉਮੈ
ਮੋਹ ਭਰਮ ਭੈ, ਬਾਕੀ ਦੋ ਬਾਕੀ ਆਪੇ ਵੱਧਦੇ ਨੇ, ਬਾਕੀ ਨਹੀਂ ਹੈ ਹੋਰ ਕੁਛ ਵੀ, ਬਾਕੀ ਤਾਂ ਵਿਆਹ ਦੇ ਆ, ਫਿਰ ਸਾਡੇ ਇਹ ਨੇ ਅਸਲ 'ਚ। ਹਉਮੈ ਮੋਹ
ਭਰਮ ਭੈ ਭਾਰ,
ਸਾਬੇ ਸਾਡੇ ਲਿਪ ਛੁਟਕੀ ਲੱਗੀ ਤ੍ਰਿਸ਼ਨਾ, ਉੱਥੋਂ ਸ਼ੁਰੂ ਹੁੰਦੀ ਹੈ ਗੱਲ। ਇਹਨਾਂ ਦੀਆਂ ਗੱਲਾਂ ਮੰਨੀ ਜਾਂਦੇ ਹਾਂ ਅਸੀਂ, ਜਿਹੜੇ ਪੰਜ ਨੇ ਉਹ ਤਾਂ ਇਹਨਾਂ ਵਾਲੇ ਮੰਨੀ ਜਾਂਦੇ ਹਾਂ, ਸਾਡੇ ਵਾਲੇ ਹੈਗੇ ਨਹੀਂ, ਵੈਸੇ ਪੰਜੇ ਨਹੀਂ ਸਾਡੇ ਕੋਲ ਔਗਣ ਹੈਗੇ, ਸਾਡੇ ਕੋਲ 6 ਨੇ, 1 ਮਨੰਤ ਤੇ 2 ਬੂਹੇ, 2 ਮਨੰਤ ਤੇ 4, 4 ਮਨੰਤ ਤੇ 6 ਬੂਹੇ, 4 ਪੁਰਖ ਤੋਂ ਨਾਲ ਅਸੀਂ 6ਵੇਂ ਦਾ ਇਲਾਜ ਕਰ ਰਹੇ ਹਾਂ ਸਿਰਫ, ਭਰਮ ਦਾ ਅਸੀਂ ਭਰਮ ਦਾ ਇਲਾਜ ਕਰ ਰਹੇ ਹਾਂ, ਹਉਮੈ ਦਾ ਇਲਾਜ ਨਹੀਂ ਕਰ ਰਹੇ ਕਦੇ ਵੀ। ਨਾ ਮੋਹ ਦਾ ਇਲਾਜ ਕੀਤਾ ਕਿਤੇ, ਨਾ ਲੋਭ ਦਾ ਇਲਾਜ ਕੀਤਾ ਕਿਤੇ, ਭਰਮ ਦਾ ਇਲਾਜ ਕਰ ਲਓ ਸਾਰਿਆਂ ਦੇ ਹੋਈ। ਹਉਮੈ ਕਿੱਥੋਂ ਪਜਾਇਆ, ਹਉਮੈ ਦਾ ਕਿਤੋਂ ਪੈਦਾ ਹੋਈ ਹੈ ਨਾ, ਉਹ ਜੜ ਦਾ ਇਲਾਜ ਕੀਤਾ ਸੀ। ਭਰਮ ਦਾ ਇਲਾਜ ਕੀ ਹੈ? ਭਰਮ ਦਾ ਇਲਾਜ ਹੈ ਗਿਆਨ, ਗੁਰਪ੍ਰਸਾਦ ਭਰਮ ਕਾ ਨਾਸ, ਗੁਰਪ੍ਰਸਾਦ ਭਰਮ ਕਾ ਨਾਸ ਹੈ ਸਾਡੇ ਕੋਲ ਦਵਾਈ ਅਸਲ 'ਚ, ਬਾਕੀ ਸਾਰੇ ਆਪੇ ਦੂਰ ਹੋ ਜਾਣਗੇ। ਉਹ ਜਾਲ ਵੀ ਭਰਮ ਦਾ ਹੀ ਆ, ਜਿਹੜਾ ਜੰਜਾਲ ਬਣ ਗਿਆ ਭਰਮ ਦੇ ਜਾਲ 'ਚ ਫਸਿਆ, ਉਹ ਜਾਲ ਕਾਹਦਾ ਬਣਿਆ ਹੋਇਆ? ਸਵਾਲ ਤਾਂ ਇਹ ਸੀ, ਜਿਹਨੂੰ ਅਸੀਂ ਜਾਲ ਕਹਿੰਦੇ ਕਾਹਦਾ ਜਾਲ ਹੈ? ਜਿਹੜਾ ਜੰਜਾਲ ਬਣ ਗਿਆ ਜਾਲ ਕਾਹਦਾ? ਜਾਲ ਕਦ ਸੀ? ਜਾਲ ਸੀ ਭਰਮ ਦੇ ਆਂਡੇ 'ਚ, ਜਿੰਨਾ ਚਿਰ ਭਰਮ ਦੇ ਆਂਡੇ 'ਚ ਰਿਹਾ ਜਾਲ ਸੀ, ਜਦ ਸਰੀਰ 'ਚ ਆ ਗਿਆ ਜੰਜਾਲ ਬਣ ਗਿਆ। ਭਰਮ ਦਾ ਜਾਲ ਹੁੰਦਾ ਹੈ ਇਕੱਲੇ ਭਰਮ ਦਾ, ਜਦ ਮਾਇਆ ਦੇ ਵਿੱਚ ਨਾਲ ਆ ਜਾਵੇ ਸਾਰਾ ਭਰਮ ਲੈ ਕੇ ਵਿੱਚ, ਫਿਰ ਜੰਜਾਲ ਬਣ ਜਾਂਦਾ ਹੈ। ਭਰਮ ਦਾ ਜਾਲ ਹੋਊਗਾ ਜਾਂ ਮਾਇਆ ਨਾਲ ਹੋਰ ਆ ਗਈ, ਇੱਕ ਪ੍ਰੇਤ ਪਿੰਜਰ ਆ ਗਿਆ, ਸਰੀਰ ਪਿੰਜਰੇ 'ਚ ਪਾਤਾ ਭਰਮ ਵਾਲਾ, ਭਰਮ 'ਚ ਫਸੇ ਨੂੰ ਪਿੰਜਰੇ 'ਚ ਪਾਤਾ, ਫਿਰ ਜੰਜਾਲ ਬਣ ਗਿਆ ਜੀ ਦਾ। ਇਹ ਜੀ ਦਾ ਜੰਜਾਲ ਹੈ ਸਰੀਰ ਅਸਲ 'ਚ। ਜੇ ਆਪਣਾ ਜਿਹੜੇ ਲੋਕ ਆਪਣਾ ਜਿਹੜਾ ਟਾਰਗੇਟ ਸੀ ਜੋ ਲੈਣ ਆਏ ਸੀ ਲਾਹਾ, ਉਹ ਭੁੱਲ ਗਏ, ਉਹਨਾਂ ਨੇ ਜੀ ਦਾ ਜੰਜਾਲ ਹੈ ਜ਼ਿੰਦਗੀ ਉਹਨਾਂ ਵਾਸਤੇ, ਸਰੀਰ ਮਨੁੱਖਾ ਜੀ ਦਾ ਜੰਜਾਲ ਹੈ, ਜੀ ਵਾਸਤੇ ਜੰਜਾਲ ਹੈ, ਔਰ ਕੀ ਹੈ ਉਹਨਾਂ ਵਾਸਤੇ ਮਨੁੱਖਾ ਸਰੀਰ ਜੀ ਦਾ ਜੰਜਾਲ ਹੈ, ਜਿਹੜੇ ਆਪਣੇ ਕੰਮ ਲੱਗੇ ਹੋਏ ਨੇ ਉਹਨਾਂ ਵਾਸਤੇ ਨਾ, ਉਹ ਜੰਜਾਲ ਨੂੰ ਛੱਡ ਕੇ ਉਹ ਇਹ ਜੰਜਾ ਇਹ ਸਰੀਰ ਦੀ ਮਦਦ ਨਾਲ ਭਰਮ ਦਾ ਜਾਲ ਕੱਟ ਰਹੇ ਨੇ। ਇਹ ਸਰੀਰ 'ਚ ਰਹਿੰਦੇ ਹੋਏ ਤਾਂ ਭਰਮ ਦਾ ਜਾਲ ਕੱਟਣਾ ਸੀ, ਉਹਦੇ ਕੱਟਣ ਦੀ ਬਜਾਏ ਜੰਜਾਲ 'ਚ ਫਸ ਗਏ, ਸਰੀਰ ਦੀਆਂ ਲੋੜਾਂ 'ਚ ਫਸ ਗਏ ਜੰਜਾਲ 'ਚ। ਉਹ ਭੁੱਲ ਗਏ ਜੋ ਕਰਨ ਆਏ ਤੇ ਉਹ ਭੁੱਲ ਗਏ, ਜੰਜਾਲ 'ਚ ਫਸ ਗਏ, ਸਰੀਰ ਦੇ ਜੰਜਾਲ 'ਚ ਪੁੱਜ ਗਏ, ਇਹਦੀਆਂ ਲੋੜਾਂ ਚੁੜਜ ਗਏ, ਸਰੀਰ ਦੀਆਂ ਰਿਸ਼ਤੇਦਾਰੀਆਂ ਚੁੜਜ ਗਏ, ਸਰੀਰ ਦੇ ਨਾਲ ਅਟੈਚਮੈਂਟਾਂ ਚੁੜਜ ਗਏ, ਇਹ ਜੰਜਾਲ ਬਣ ਗਈ ਜ਼ਿੰਦਗੀ। ਇਹ ਜੀਵਨ ਜੱਗ ਜੀਵਨ ਜੰਜਾਲ ਹੈ, ਜਿਹਨੂੰ ਸੱਚ ਕਰਕੇ ਜਿਹਨੇ ਸੱਚ ਕਰਕੇ ਮੰਨ ਲਿਆ ਉਹ ਜੰਜਾਲ ਹੈ ਸਾਰਾ। ਜਦ ਜੀਵਨ ਜੱਗ ਨੂੰ ਸੱਚ ਕਰਕੇ ਜਿਹਨੇ ਮੰਨ ਲਿਆ ਉਹਦੇ ਵਾਸਤੇ ਜੰਜਾਲ ਬਣ ਗਿਆ, ਜਿਹਨੇ ਸੱਚ ਕਰਕੇ ਮੰਨਿਆ ਨਹੀਂ ਉਹਦੇ ਵਾਸਤੇ ਜੰਜਾਲ ਨਹੀਂ ਹੈ, ਉਹਦੇ ਵਾਸਤੇ ਜਾਲ ਰਹਿ ਗਿਆ, ਜੰਜਾਲ ਰਿਹਾ ਨਹੀਂ, ਸਰੀਰ ਦਾ ਜੰਜਾਲ ਰਿਹਾ ਨਹੀਂ, ਉਹ ਹੁਣ ਭਰਮ ਦਾ ਜਾਲ ਰਹਿ ਗਿਆ। ਭਰਮ ਦਾ ਜਾਲ ਹੋਮੈ ਮੋਹ ਭਰਮ ਹੈ ਜਿਹੜਾ ਨਾ, ਭਰਮ ਕੱਟਣਾ, ਭਰਮ ਕਰਕੇ ਭੈ ਵੀ ਕੱਟੀ ਜਾਣੀ ਹੈ, ਹੋਮੇ ਹਰਮੋਹ ਵੀ ਕੱਟਿਆ ਜਾਣਾ। ਭਰਮ ਗਿਆ ਤਾਂ ਸਭ ਕੁਛ ਨਹੀਂ ਗਿਆ।
ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ।
ਹਾਂ, ਹੋਮੇ ਮੋਹ ਭਰਮ ਪੈ, ਇਹਦਾ ਭਾਰ ਦੱਬਿਆ ਰਹਿੰਦਾ, ਇਹਦੇ ਭਾਰ ਦੱਬਿਆ ਰਹੂ ਜਿੰਨਾ ਚਿਰ ਮਾਇਆ ਧਾਰੀ ਹੈ, ਜਿੰਨਾ ਚਿਰ ਜੀ ਦੇ ਜੰਜਾਲ 'ਚ ਫਸਿਆ ਹੋਇਆ। ਹਾਂ,
ਦੁੱਖ ਸੁੱਖ ਮਾਨ ਅਪਮਾਨ ਅਨਕ ਪ੍ਰਕਾਰ ਕਿਨੋ ਕਿਉਂ ਵਿਖਿਆਨ।
ਹੁਣ ਉੱਥੇ ਕੀ ਹੈ, ਕਾਹਦਾ ਭਾਰ ਹੈ, ਕੀ ਹੈ ਇਹ ਦੁੱਖ ਸੁੱਖ ਦਾ ਚਿੰਤਾ, ਦੁੱਖ ਸੁੱਖ ਦੀ ਚਿੰਤਾ ਹੈ, ਦੁੱਖ ਨਾ ਆ ਜਾਵੇ ਸੁੱਖ ਆਵੇ, ਦੁੱਖ ਨਾ ਆਵੇ ਸੁੱਖ ਨਾ ਚਲਿਆ ਜਾਵੇ, ਇਹ ਚਿੰਤਾ। ਦੁੱਖ ਘਰ ਨਾ ਆਵੜੇ ਸੁੱਖ ਘਰੋਂ ਚਲਿਆ ਨਾ ਜਾਵੇ, ਇੱਕ ਤਾਂ ਇਹ ਚਿੰਤਾ।
ਮਾਨ ਬਮਾਨ,
ਮਾਨ ਹਮੇਸ਼ਾ ਬਣਿਆ ਰਹੇ, ਬਮਾਨ ਹੋ ਨਾ ਜਾਵੇ, ਇਹ ਚਿੰਤਾ। ਜੰਮਣ ਵੱਲ ਨਹੀਂ ਲਿਆ ਇੱਥੇ, ਮਾਨ ਬਮਾਨ ਵਾਲਾ ਤਾਂ ਮੈਨੂੰ ਵਸਾਰਿਆ ਹੋਇਆ ਜੇ, ਉਹ ਤਾਂ ਬਾਅਦ ਦੀ ਗੱਲ ਹੈ, ਪਤਾ ਵੀ ਹੈ ਸਾਰਿਆਂ ਨੂੰ ਵਸਾਰਿਆ ਵੀ ਨਹੀਂ ਹੋਇਆ। ਹਾਂ, ਮਾਨ ਅਪਮਾਨ
ਅਨੇਕ ਪ੍ਰਕਾਰ ਕਿਉਂ ਵਿਖਿਆਨ,
ਅਨੇਕ ਪ੍ਰਕਾਰ ਕਿਉਂ, ਜਿਹਦਾ ਕਿ ਅਨੇਕ ਪ੍ਰਕਾਰ ਵਿਖਿਆਨ ਕੀਤਾ ਹੋਇਆ, ਮਾਨ ਅਪਮਾਨ ਕਾਹਦਾ ਕਾਹਦਾ, ਬਹੁਤ ਵਿਖਿਆਨ ਗੁਰਬਾਣੀ 'ਚ ਹੋਇਆ ਹੋਇਆ, ਅਨੇਕ ਪ੍ਰਕਾਰ ਨਾਲ ਜਿਹਦਾ ਵਿਖਿਆਨ ਹੋਇਆ ਹੋਇਆ ਪਿੱਛੇ ਗੁਰਬਾਣੀ 'ਚ, ਉਹ ਮਾਨ ਅਪਮਾਨ ਦੀ ਗੱਲ ਹੈ। ਕੀਤਾ ਹੋਇਆ, ਹਾਂ,
ਆਪਣ ਖੇਲ ਆਪ ਕਰ ਦੇਖੋ,
ਸੁੱਖ ਦਾ ਵੀ ਵਿਖਿਆਨ ਹੋਇਆ ਹੈ, ਮਾਨ ਅਪਮਾਨ ਦਾ ਵੀ ਵਿਖਿਆਨ, ਅਨੇਕ ਪ੍ਰਕਾਰ। ਹਾਂ,
ਆਪਣ ਖੇਲ ਆਪ ਕਰ ਦੇਖਿਆ, ਖੇਲ ਸੰਕੋਚੇ ਤੋ ਨਾਨਕ ਇੱਕ ਹੈ,
ਆਪਣ ਖੇਲ ਆਪ ਕਰ ਦੇਖਿਆ, ਬਾਜੀ ਖੇਲ ਰਿਹਾ ਉਹ ਜਿਹੜਾ ਬੱਲੇ 'ਤੇ ਖੜਾ ਹੈ, ਉਹਨੂੰ ਨਹੀਂ ਪਤਾ ਮੈਂ ਕੀ ਗਲਤੀ ਕੀਤੀ ਹੈ, ਲੱਭਿਆ ਕਿਤੇ ਗਲਤੀ ਬਚ ਗਈ ਮੇਰੀ, ਗਾਹ ਨੂੰ ਨਹੀਂ ਕਰਨੀ ਲਾਪਰਵਾਹੀ, ਪਰ ਫੇਰ ਕਿਤੇ ਕਰ ਪੈਂਦਾ, ਪਤਾ ਜਦੇ ਲੱਗਦਾ ਨਾ ਇਹ ਵਾਲ ਨੇੜੇ ਨੂੰ ਆਉਂਦੀ ਆ, ਫਿਰ ਉਦੋਂ ਭੁੱਲ ਜਾਂਦਾ, ਉਦੋਂ ਫੇਰ ਗਲਤੀ ਕਰ ਪੈਂਦਾ, ਆਊਟ ਹੋ ਜਾਂਦਾ, ਫਿਰ ਕਹਿੰਦਾ ਵੀ ਲੈ ਨਾਲੇ ਕਿਹਾ ਸੀ ਗਲਤੀ ਨਹੀਂ ਕਰਨੀ, ਫਿਰ ਹੋ ਗਈ। ਇਹ ਹੋ ਜਾਂਦੀ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲਵੇ ਹੋ ਜਾਂਦੀ ਹੈ, ਉਦੋਂ ਪਤਾ ਨਹੀਂ ਲੱਗਦਾ, ਫੈਸਲਾ ਲੈਣਾ ਇੱਕ ਸਕਿੰਟ ਹੁੰਦਾ ਕੋਲ, ਉਸ ਸਕਿੰਟ 'ਚ ਖਬਰਾਂ ਕੀ ਫੈਸਲਾ ਲਿਆ ਜਾਣਾ, ਉਹ ਜੋ ਉਸ ਸਕਿੰਟ 'ਚ ਫੈਸਲਾ ਲਿਆ ਗਿਆ ਉਹ ਐਕਸੀਡੈਂਟ ਜੇ ਉਹਨੇ ਕਰਾਉਣਾ ਤਾਂ ਕਰਾ ਦਿੰਦਾ, ਜਿੰਨਾ ਮਰਜ਼ੀ ਸਿਆਣਾ ਬਣ ਜਾਵੇ, ਬਥੇਰਾ ਜ਼ੋਰ ਲਾ ਕੇ ਜਾਂਦਾ ਵੀ ਇਹ ਗਲਤੀ ਕਰਨੀ ਹੁੰਦੀ, ਅਗਲੇ ਕਹਿ ਕੇ ਵੀ ਭੇਜਦੇ ਨੇ ਵੀ ਐਂ ਨਾ ਕਰਿਆ ਕਰ, ਪਰ ਉਹੀ ਗਲਤੀ ਫਿਰ ਰਿਪੀਟ ਹੋ ਜਾਂਦੀ ਹੈ।
ਆਪਣੇ
ਆਪ ਨੂੰ ਵੀ ਮੈਂ ਬਈ ਖੇਲ ਤੋਂ ਬਾਹਰ ਨਿਕਲਣਾ, ਹੁਣ ਮੈਂ ਤਮਾਸ਼ਾ ਦੇਖਣਾ, ਖੇਲਣਾ ਨਹੀਂ, ਮੈਂ ਤਾਂ ਹੁਣ ਰਿਟਾਇਰਮੈਂਟ ਲੈ ਲਈ ਖੇਲ ਤੋਂ, ਬੱਲਾ ਰੱਖਦਾ ਖੇਡਣਾ ਨਹੀਂ ਬਈ, ਮੈਂ ਦੇਖਿਆ ਕਰੂੰਗਾ ਖੇਡਣਾ ਨਹੀਂ, ਤੇ ਜਿਹੜਾ ਖੇਡਦਾ ਹੀ ਨਹੀਂ ਉਹਨੇ ਗਲਤੀ ਕੀ ਕਰਨੀ, ਗਲਤੀ ਤਾਂ ਉਦੋਂ ਕਰੂ ਜਿਹੜਾ ਖੇਡਦਾ।
ਖੇਲ ਸੰਕੋਚ ਹੈ,
ਉਹਨੇ ਤਾਂ ਆਪਣਾ ਸੰਕੋਚ ਲਿਆ ਵੀ ਆਪਾਂ ਜਿਹੜੇ ਖੇਡ ਲਏ ਖੇਡ ਲਏ, ਹੁਣ ਖੇਡਣਾ ਹੀ ਨਹੀਂ, ਕਿਉਂ ਮਾਨ ਅਪਮਾਨ ਨਹੀਂ ਚਾਹੀਦਾ, ਜੇ ਮਾਨ ਅਪਮਾਨ ਚਾਹੀਦਾ ਚਿੰਤਾ ਵੀ ਨਾਲ ਰਹੂਗੀ, ਆਊਟ ਨਾ ਹੋ ਜਾਂ ਮਾਨ ਅਪਮਾਨ ਤਾਂ ਛੱਡ ਦਿੱਤਾ, ਵੀ ਛਿੱਕਾ ਮਾਰੂ ਤਾਂ ਤਾੜੀਆਂ ਵੱਜਣਗੀਆਂ, ਉਹ ਲੋੜ ਨਹੀਂ ਬਾਈ ਆਪਾਂ। ਜੇ ਪਹਿਲੀ ਬਾਲ 'ਤੇ ਆਊਟ ਹੋ ਗਿਆ ਫਿਰ ਦੇਸ਼ ਬਣਨਾ ਵੀ ਔਖਾ ਹੋ ਜੂਗਾ। ਹਾਂ ਫਿਰ ਕਈ ਦਿਨ ਟੀਕੇ ਵੀ ਲੱਗਣਗੇ, ਜੀ ਵੀ ਨਹੀਂ ਲੱਗਣਾ, ਖਾਣਾ ਪੀਣਾ ਵੀ ਨਹੀਂ ਚੰਗਾ ਲੱਗਣਾ। ਇਹ ਤਾਂ ਮਾਨ ਅਪਮਾਨ ਬਣਿਆ ਹੋਇਆ, ਖੇਲੂਗਾ ਤਾਂ ਮਾਨ ਅਪਮਾਨ ਰਹੂਗਾ, ਕਦੇ ਮਾਨ ਕਦੇ ਅਪਮਾਨ। ਉਹ ਕਹਿੰਦਾ ਬਿਮਾਰੀ ਉਹ ਛੱਡੋ, ਇਹ ਤਾਂ ਜਾਂਦਾ ਹੀ ਨਹੀਂ। ਖੇਲ ਸੰਕੋਚੇ ਦਾ ਨਾਨਕ ਇੱਕ ਹੋਏ ਬਿਨਾ ਖੋਲ ਖੇਲ ਸੰਕੋਚ ਨਹੀਂ ਸਕਦਾ। ਇੱਕ ਬਣ ਇੱਕ ਚਿੱਤ, ਦੁਚਿੱਤੀ ਦੇ ਵਿੱਚ ਗੇਮ ਤੋਂ ਇਹ ਜਿਹੜਾ ਰਿਟਾਇਰਮੈਂਟ ਲੈਂਦਾ ਹੀ ਨਹੀਂ। ਇਹ ਦੁਨੀਆ ਨੂੰ ਤਿਆਗ ਹੀ ਨਹੀਂ ਸਕਦਾ ਸੰਸਾਰ ਨੂੰ ਜਿੰਨਾ ਚਿਰ ਦੁਚਿੱਤੀ ਹੈ। ਦੁਚਿੱਤੀ ਵਾਲਾ ਨਹੀਂ ਸੰਸਾਰ ਤਿਆਗ ਸਕਦਾ, ਇੱਕ ਚਿੱਤ ਹੋ ਕੇ ਤਿਆਗੂਗਾ। ਇੱਕ ਹੈ ਫੈਸਲਾ ਕਰ ਲਵੇ ਵੀ ਨਹੀਂ ਇਹ ਦੁਨੀਆ ਤਿਆਗਣੀ ਹੈ,
ਖੇਲਣਾ ਹੀ
ਬਸ, ਖੇਲਣਾ। ਇੱਥੇ ਨਾ ਕੋਈ ਮੇਰਾ ਨਾ ਮੈਂ ਕਿਸੇ ਦਾ, ਜਿੰਨਾ ਚਿਰ ਇਹ ਮੰਨ ਨਹੀਂ ਲੈਂਦਾ ਇਹਨੂੰ ਤਿਆਗਦਾ ਨਹੀਂ। ਜਿੰਨਾ ਚਿਰ ਆਪਣੇ ਇੱਥੇ ਨੇ ਸੰਸਾਰ 'ਚ ਤਿਆਗ ਕਿਵੇਂ ਦੇਵੇ, ਜਿੰਨਾ ਚਿਰ ਆਪਣੇ ਮੰਨੀ ਬੈਠਾ ਸੰਸਾਰ 'ਚ ਕਿਵੇਂ ਛੱਡ ਕੇ ਚਲਾ ਜਾਵੇ। ਜੇ ਮੈਂ ਪਿਛਲੇ ਜਿਹੜੇ ਸੀ ਸਾਡੇ ਉਹਨਾਂ ਦੇ ਪਿੰਡ ਪੱਤਲ ਕਰਦਾ ਰਿਹਾ ਅਤੇ ਪਿੱਛੋਂ ਉਹਦੇ ਭਾਵ ਭੋਗ ਪਾਉਂਦਾ ਰਿਹਾ ਵੀ ਉਹਦੀ ਆਤਮਾ ਨੂੰ ਪਹੁੰਚੇ ਇਹਦਾ ਫਲ ਪਾਠ ਦਾ ਜਾਂ ਦਾਨ ਪੁੰਨ ਉਹਨੂੰ ਪਹੁੰਚੇ, ਤਾਂ ਮੇਰੇ ਪਿੱਛੇ ਵੀ ਤਾਂ ਮੇਰਾ ਪਹੁੰਚੂਗਾ ਕਰੂ, ਇਹ ਦਿਆ ਕਰਨਗੇ। ਜਿੰਨਾ ਚਿਰ ਇਹ ਗੱਲਾਂ ਮੰਨਦਾ ਉਹਨਾਂ ਚਿਰ ਸੰਸਾਰ ਨਹੀਂ ਛੱਡ ਸਕਦਾ। ਜਿੰਨਾ ਚਿਰ ਇਹਨਾਂ ਪਖੰਡਵਾਦ 'ਤੇ ਵਿਸ਼ਵਾਸ ਪ੍ਰਪੰਚ ਵਿੱਚ ਫਸਿਆ ਹੋਇਆ, ਪ੍ਰਪੰਚ ਨੂੰ ਸੱਚ ਮੰਨਦਾ, ਉਹਨਾਂ ਚਿਰ ਸੰਸਾਰ ਨਹੀਂ ਛੱਡ ਸਕਦਾ। ਪ੍ਰਪੰਚ ਨੂੰ ਸਮਝ ਕੇ ਹੀ ਸੰਸਾਰ ਛੱਡ ਸਕਦਾ। ਜਿੱਦਣ ਇਹ ਪ੍ਰਪੰਚ ਨੂੰ ਪ੍ਰਪੰਚ ਮੰਨ ਲਿਆ, ਇਹਨੇ ਸਮਝ ਲਿਆ, ਸਮਝੇ ਬਿਨਾਂ ਮੰਨ ਨਹੀਂ ਸਕਦਾ। ਜਿੱਦਣ ਇਹਨੇ ਸਾਰੇ ਪ੍ਰਪੰਚ ਨੂੰ ਸਮਝ ਕੇ ਪ੍ਰਪੰਚ ਦੇਖ ਲਿਆ, ਮੰਨ ਲਿਆ, ਅੱਖੀ ਦੇਖ ਲਿਆ ਵੀ ਹੈ ਉਹ ਪ੍ਰਪੰਚ, ਉੱਦਣ ਛੱਡੂਗਾ ਵਰਨਾ ਨਹੀਂ ਛੱਡ ਸਕਦਾ। ਕਹੇ ਤਾਂ ਨਹੀਂ ਹੁੰਦਾ ਹੈ ਕਿ ਜੋਗੀ ਘਰ ਛੱਡ ਕੇ ਚਲੇ ਗਿਆ ਸੀ ਮਾਇਆ ਛੱਡਤੀ, ਕਹਿੰਦਾ ਮੋਹ ਨਹੀਂ ਹੋ ਕੇ ਬੋਲਣੇ ਨਾ ਹੀ ਆਸਾ ਤ੍ਰਿਸ਼ਨਾ ਮਨੀ ਮਾਈ, ਉਹਦਾ ਅੰਦਰ ਹੀ ਹੈ ਫਿਰ ਆਸਾ ਤ੍ਰਿਸ਼ਨਾ। ਕੀ ਹੋ ਗਿਆ ਜੀ ਮੋਹ ਨਹੀਂ ਹੋ ਕੇ ਬੋਲਦਾ ਨਹੀਂ, ਆਸਾ ਤ੍ਰਿਸ਼ਨਾ ਤਾਂ ਹੈਗੀ ਹੈ ਤੇਰੇ ਵਿੱਚ, ਚਲਿਆ ਗਿਆ ਤੂੰ ਉਦਾਸੀ ਬਣ ਕੇ ਜੰਗਲ 'ਚ, ਸਰੀਰ ਤਾਂ ਨਾਲੇ ਨਹੀਂ ਫਿਰਦਾ, ਸਰੀਰ ਦੀਆਂ ਲੋੜਾਂ ਨਾਲੇ ਨੇ, ਸਰੀਰ ਦਾ ਮੋਹ ਨਾਲੇ ਨਹੀਂ ਫਿਰਦਾ, ਉਦਾਸੀ ਕਿੱਥੇ ਹੋ ਗਿਆ। ਉਦਾਸੀ ਤਾਂ ਸਰੀਰ ਤੋਂ ਉੱਪਰ ਉੱਠ ਜਾਂਦਾ, ਉਹ ਜਿਹੜੇ ਮਹਿਲ ਸੀ ਉਹਨਾਂ ਨੂੰ ਇਹ ਸਮਝ ਲੈਂਦਾ ਜੰਗਲ, ਉਦਾਸੀ ਤਾਂ ਘਰ ਬੈਠੇ ਹੀ ਹੋ ਜਾਂਦਾ, ਜੰਗਲ ਜਾ ਕੇ ਛੇਤੀ ਹੁੰਦਾ ਉਦਾਸੀ। ਉਹ ਤਾਂ ਪਖੰਡ ਹੈ, ਪ੍ਰਪੰਚ ਹੈ, ਸਭ ਦਿਖਾਵਾ ਲੋਕਾਂ ਵਾਸਤੇ, ਆਪਣੇ ਵਾਸਤੇ ਵੀ ਕਈ ਵਾਰ ਭੁਲੇਖਾ ਵੀ ਸ਼ਾਇਦ ਮੈਂ ਜੇ ਛੱਡ ਕੇ ਚਲੇ ਜਾਊਂ ਸ਼ਾਇਦ ਮੇਰਾ ਮਨ ਇਹ ਬਣ ਜਾਵੇ। ਹਾਂਜੀ
ਆਪਣ ਖੇਲ ਆਪ ਕਰ ਦੇਖਾ ਹੈ, ਖੇਲ ਸੰਕੋਚੇ ਤੋਂ ਨਾਨਕ ਇੱਕ ਹੈ।
ਆਪਣ ਖੇਲ ਆਪ ਕਰ ਦੇਖਾ ਹੈ, ਆਪਣੀ ਬਾਜੀ ਆਪੇ ਖੇਲਦਾ, ਦੇਖਦਾ ਵੀ ਹੈ, ਜਾਂ ਖੇਲ ਸੰਕੋਚ ਲੈਂਦਾ, ਖੇਲ ਖੇਲਣ ਤੋਂ ਸੰਕੋਚ ਕਰ ਜਾਂਦਾ ਵੀ ਹੁਣ ਨਹੀਂ ਖੇਲਣਾ। ਅਬ ਕੀ ਵਾਰ ਬਖਸ਼ ਬੰਦੇ ਕੋ, ਜਦੇ ਕਹਿੰਦਾ ਨਾ ਬੌੜ ਨਾ ਭਾਵ ਜਲ ਫੇਰਾ, ਫਿਰ ਇੱਕ ਹੈ ਇੱਕ ਹੋਏ ਤੇ ਬਾਅਦ, ਫਿਰ ਕਹਿੰਦਾ ਅਬ ਕੀ ਵਾਰ ਬਖਸ਼ ਬੰਦੇ ਕੋ, ਕੈਦ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇੜਾ, ਨਵੇੜਾ ਕਰ ਲਓ ਸੰਕੋਚ ਲਓ ਐਤਕੀਓ। ਇਹ ਹੁਣੇ ਹੁਣ ਖੇਲਦੇ ਖੇਲਦੇ ਹੀ ਖੇਲਦੇ ਖੇਲਦੇ ਹੀ ਬੱਲਾ ਰੱਖ ਦਿਓ, ਇਹ ਮੈਚ ਤੋਂ ਬਾਅਦ ਮੈਂ ਨਹੀਂ ਖੇਡਣਾ, ਇਹ ਨਹੀਂ ਗੱਲ ਹੈ। ਜੇ ਤੈਂ ਮਨ ਬਣਾ ਲਿਆ ਵੀ ਤੇ ਹੁਣੇ ਰੱਖਦੇ ਵੀ ਮੈਂ ਖੇਡਦਾ ਹੀ ਨਹੀਂ, ਇਹ ਮੈਚ ਦਾ ਕੀ ਮਤਲਬ ਨਹੀਂ ਖੇਡਣਾ, ਇਹੀ ਕਿਉਂ ਖੇਡਦਾ ਫਿਰ, ਇਹ ਛੱਡਣਾ ਨਹੀਂ ਹੈਗਾ। ਗੁਰਬਾਣੀ ਨੇ ਨਹੀਂ ਛੱਡਣਾ ਮੰਨਦੀ, ਉਹ ਸੰਸਾਰ ਮੰਨਦਾ ਹੋਊਗਾ ਛੱਡਣਾ, ਇਹ ਸੰਸਾਰੀ ਲੋਕਾਂ ਦੇ ਫੈਸਲੇ ਹੁੰਦੇ ਨੇ। ਜਦ ਮਨ ਮੰਨ ਗਿਆ ਉਦੋਂ ਹੀ ਛੱਡ ਦੋ। ਹਾਂਜੀ
ਜੈ ਅਵਗਤ ਭਗਤ ਤੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ।
ਜੈ ਅਵਗਤ ਅਵਗਤ ਭਗਤ ਜਿੱਥੇ ਅਵਗਤ ਭਗਤ ਹੈ ਆਪਣੇ ਅੰਦਰ, ਇੱਕ ਭਗਤ ਮੇਰੇ
ਹਿਰਦੇ
ਹਿਰਦੇ ਜਿਹੜਾ ਭਗਤ ਹੈ ਅਵਗਤ ਹੈ, ਥਿਰ ਹੈ, ਚਲਾਇਮਾਨ ਨਹੀਂ ਹੈ, ਤਾਂ ਆਪ ਉੱਥੇ ਹੀ ਆਪ ਹੈ, ਉੱਥੇ ਹੀ ਆਪ ਚਲਿਆ ਜਾਵੇ ਇਹ, ਉੱਥੇ ਇਹਦਾ ਉਹੀ ਉੱਥੇ ਇਹਦਾ ਮੂਲ ਹੈ, ਯਾਨੀ ਉਹੀ ਉਹਦਾ ਮੂਲ ਹੈ। ਜੀਵ ਦਾ ਮੂਲ ਕਿੱਥੇ ਹੈ? ਜੀਵ ਦਾ ਨਿੱਜ ਘਰ ਕਿੱਥੇ ਹੈ? ਜੈ ਅਵਗਤ ਭਗਤ ਉੱਥੇ ਹੀ ਹੈ। ਅਸਲ ਦੇ ਵਿੱਚ ਸ਼ਬਦ ਵੀ ਉੱਥੇ ਹੀ ਹੈ, ਨਾਮ ਵੀ ਉੱਥੇ ਹੀ ਹੈ, ਨਾਮ ਵੀ ਉੱਥੇ ਹੀ ਹੈ, ਇਹਨੂੰ ਵੀ ਉੱਥੇ ਜਾਣਾ ਪੈਣਾ। ਚਾਹੇ ਆਪ
ਜੈ ਪਸਰੇ ਪਾਸਾਰ ਸੰਤ ਪ੍ਰਤਾਪ,
ਪਸਰੇ ਪਾਸਾਰ ਸੰਤ ਪ੍ਰਤਾਪ, ਸੰਤ ਦਾ ਪ੍ਰਤਾਪ ਦਾ ਹੀ ਪਸਾਰਾ ਹੈ ਉੱਥੇ, ਉੱਥੇ ਇਹਨੂੰ ਗਿਆਨ ਹੋਣਾ ਹੈ, ਉੱਥੇ ਪਸਾਰਾ ਹੋਣਾ ਹੈ ਸੰਤ ਪ੍ਰਤਾਪ, ਉੱਥੇ ਉਹ ਸੰਤ ਦਾ ਪ੍ਰਤਾਪ ਜਿਹੜਾ ਬ੍ਰਹਮ ਗਿਆਨੀ ਮਨ ਪ੍ਰਕਾਸ਼, ਉੱਥੋਂ ਪ੍ਰਕਾਸ਼ ਉੱਥੋਂ ਪਸਰਦਾ, ਹਿਰਦੇ 'ਚੋਂ ਪ੍ਰਕਾਸ਼ ਬਾਹਰ ਨੂੰ ਜਾਣਾ, ਜਿਹੜਾ ਬ੍ਰਹਮ ਗਿਆਨੀ ਕੇ ਮਨ ਪ੍ਰਕਾਸ਼ ਹੈ ਨਾ, ਜੇ ਮਨ ਜਾ ਕੇ ਉੱਥੇ ਜਾਊਗਾ ਆਪ, ਉੱਥੋਂ ਪਸਾਰਾ ਤਾਂ ਹੁਣ ਲੱਗਣਾ ਮਨ ਦੇ ਵਿੱਚ ਚਾਨਣ। ਉਹ ਜਿਹੜਾ ਚਾਨਣ ਹੈ ਉੱਥੋਂ ਚਾਨਣ ਹੋਣ ਵਾਲਾ ਜਿਹੜਾ ਹੈ, ਹਿਰਦੇ ਜੋ ਚਾਨ ਭਗਤ ਤੋਂ ਚਾਨਣ ਹੋਣ ਵਾਲਾ, ਭਗਤੀ ਦਾ ਚਾਨਣ ਉੱਥੋਂ ਸ਼ੁਰੂ ਹੋਣਾ, ਉਹ ਹੈ ਜੈਸੇ ਧਾਰੂ ਪਰ ਆਕਾਸ਼ ਜਿੱਦੋਂ। ਜਿਹੜੇ ਹੋਰ ਚਾਨਣ ਨੇ ਦੁਨਿਆਵੀ ਗਿਆਨਾਂ ਦੇ ਦਿਮਾਗ 'ਚੋਂ ਹੁੰਦੇ ਨੇ, ਉੱਥੋਂ ਨਹੀਂ ਫਸਲਦੇ, ਉਹ ਹਿਰਦੇ 'ਚੋਂ ਨਹੀਂ ਪਸਰਦੇ, ਉਹਦਾ ਹਿਰਦੇ 'ਚੋਂ ਮਤਲਬ ਨਹੀਂ, ਉਹਦਾ ਪਸਾਰਾ ਦਿਮਾਗ ਦੇ ਵਿੱਚ ਹੈ। ਜਿਹੜੇ ਦਿਮਾਗ ਦੇ ਆਲੇ ਦੁਆਲੇ ਉਹ ਦੁਖਮਦੇ ਨੇ ਨਾ, ਉਹ ਦੁਨਿਆਵੀ ਗਿਆਨ ਵਾਲੇ ਨੇ ਸਾਰੇ, ਚਾਹੇ ਕ੍ਰਿਸ਼ਨ ਹੋਵੇ, ਚਾਹੇ ਰਾਮਚੰਦਰ ਹੋਵੇ, ਚਾਹੇ ਵਿਸ਼ਨੂੰ ਹੋਵੇ, ਜਿਹਦੇ ਵੀ ਸਿਰ ਦੇ ਉੱਤੇ ਦਿਖਾਉਂਦੇ ਨੇ ਉਹ ਮਨਮਤ ਹੈ, ਉਹ ਦੁਨਿਆਵੀ ਗਿਆਨ ਦਾ ਦਾਇਰਾ, ਭਗਤੀ ਦਾ ਦਾਇਰਾ ਨਹੀਂ ਹੈ ਉਹ। ਉਹ ਜੇ ਉਹ ਭਗਤੀ ਹੈ ਤਾਂ ਕਰਮ ਧਰਮ ਪਾਖੰਡ ਵਾਲੀ ਭਗਤੀ ਹੈ, ਜਿਹੜਾ ਉਹ ਦਾਇਰਾ ਜੇ ਹੈ ਵੀ ਜਿਹੜਾ ਸਿਰ ਦੇ ਆਲੇ ਦੁਆਲੇ ਦਿਖਾਉਂਦੇ ਨੇ ਉਹਰਾ, ਉਹ ਦੁਨੀਆਂ ਦੇ ਪ੍ਰਪੰਚ ਦੇ ਵਿੱਚ ਪ੍ਰਪੰਚ ਦੀ ਭਲਾਈ ਕਰਨ ਦਾ ਦਾਇਰਾ ਸਰ, ਪ੍ਰਪੰਚ ਦਾ ਹਿੱਸਾ ਬਣਦਾ, ਹਿੱਸਾ ਬਣ ਕੇ ਲੋਕਾਂ ਦੀ ਭਲਾਈ ਦਾ ਜਿਹੜਾ ਜ਼ਿੰਮੇਵਾਰੀ ਲੈਂਦਾ, ਉਹ ਪ੍ਰਤਿਸ਼ਠਾ, ਉਹ ਜਿਹੜਾ ਬੋਝ ਪਾਇਆ ਨਾ ਦਿਮਾਗ 'ਤੇ ਉਹਨੇ, ਹੋਮੇ ਬੋਹ ਭਰਮ ਪੈਦਾ, ਉਹ ਬੋਝ ਦਿਖਾਇਆ, ਉਹਦੇ ਦਿਮਾਗ 'ਤੇ ਬੋਝ ਹੈ, ਉਹ ਸੰਸਾਰ ਦੀ ਚਿੰਤਾ ਰਾਜੇ ਨੂੰ ਹੁਣ ਆਪਣੇ ਰਾਜ ਦੀ ਚਿੰਤਾ ਹੀ ਹੁੰਦੀ ਹੈ। ਇੱਕ ਪਰਿਵਾਰ ਦੇ ਮੁਖੀ ਨੂੰ ਪਰਿਵਾਰ ਦੀ ਚਿੰਤਾ ਹੁੰਦੀ ਹੈ, ਜਿਵੇਂ ਇੱਕ ਦੇਸ਼ ਦੇ ਮੁਖੀ ਨੂੰ ਦੇਸ਼ ਦੀ ਚਿੰਤਾ ਹੁੰਦੀ ਹੈ, ਜਿਵੇਂ ਉਹ ਦਿਮਾਗ ਦਾ ਦਾਇਰਾ ਹੁੰਦਾ, ਦਿਮਾਗ 'ਤੇ ਹੁੰਦੀ ਹੈ, ਬੋਝ ਹੁੰਦਾ, ਦਿਲ 'ਤੇ ਨਹੀਂ ਹੁੰਦਾ, ਦਿਲ 'ਤੇ ਉਹਦਾ ਅਸਰ ਹੁੰਦਾ, ਕਿਉਂਕਿ ਦਿਮਾਗ ਦਾ ਦਿਲ 'ਤੇ ਅਸਰ ਪੈਂਦਾ, ਦਿਮਾਗ ਦੇ ਉੱਤੇ ਹੁੰਦਾ, ਦਿਲ 'ਤੇ ਅਸਰ ਪੈਂਦਾ, ਉਹਦਾ ਹਾਰਟ ਫੇਲ ਕਰ ਦਿੰਦਾ ਉਹ, ਜਿਹਦਾ ਦਿਲ ਦੇ ਉੱਤੋਂ ਦਾਇਰਾ ਚੱਲਦਾ ਉਹ, ਜਿਹਦਾ ਦਿਲ ਤੋਂ ਦਾਇਰਾ ਚੱਲਦਾ ਉਹ ਦਿਮਾਗ ਨੂੰ ਫੇਲ ਕਰ ਦਿੰਦਾ, ਜਿਹਦਾ ਦਿਮਾਗ ਦੇ ਦਾਇਰਾ ਉਹ ਦਿਲ ਨੂੰ ਫੇਲ ਕਰ ਦਿੰਦਾ, ਦਿਲ ਦੀਆਂ ਬਿਮਾਰੀਆਂ ਪੈਦਾ ਕਰਦਾ, ਜਿਹੜਾ ਦਿਲ ਤੋਂ ਗਿਆਨ ਸ਼ੁਰੂ ਹੁੰਦਾ ਦਿਮਾਗ ਫੇਲ ਕਰ ਦਿੰਦਾ, ਆਪਣਾ ਦਿਮਾਗ ਜਿਹੜਾ ਸ਼ਰਾਰਤਾਂ ਸੋਚਦਾ ਫੇਲ ਹੋ ਜਾਂਦਾ, ਕੰਮੇ ਨਹੀਂ ਕਰਦਾ, ਦਿਮਾਗ ਦੀ ਉੱਥੇ ਲੋੜ ਹੀ ਨਹੀਂ ਹੈ, ਬਿਨਾਂ ਹੀ ਦਿਮਾਗ ਦਾ ਗਿਆਨ ਹੁੰਦਾ, ਉੱਥੇ ਨਾਮ ਸਿੱਧਾ ਜੁੜ ਜਾਂਦਾ, ਉਹ ਦਿਮਾਗ ਆ ਸ਼ੈਤਾਨ ਦਾ ਚਰਖਾ, ਇਹਦੀ ਲੋੜ ਨਹੀਂ ਹੈਗੀ, ਸ਼ੈਤਾਨ ਦੇ ਚਰਖੇ ਦੀ, ਸ਼ੈਤਾਨ ਦਾ ਚਰਖਾ ਫੇਲ ਉਦੋਂ ਹੁੰਦਾ ਜਦੋਂ ਦਿਲ 'ਚੋਂ ਪ੍ਰਕਾਸ਼ ਉੱਠਦਾ, ਜਿਹੜਾ ਦਿਲ ਦੇ ਵਿੱਚੋਂ ਅੰਤਰ ਆਤਮਾ ਦੀ ਆਵਾਜ਼ ਦਾ ਪ੍ਰਕਾਸ਼ ਵਧਣ ਲੱਗਦਾ, ਜਦ ਫਿਰ ਦਿਮਾਗ ਜਾ ਕੇ ਫੇਲ ਹੁੰਦਾ, ਕਿਉਂਕਿ ਦਿਮਾਗ 'ਚ ਜੋ ਗੱਲ ਉੱਠਦੀ ਹੈ, ਜੋ ਦਿਲ 'ਚ ਉੱਠਦੀ ਹੈ, ਉਹਨਾਂ ਦਾ ਤਾਂ ਵਿਰੋਧ ਆ ਉਸ ਵਿੱਚ। ਜੇ ਤਾਂ ਦਿਮਾਗ ਦੇ ਫੁਰਨਿਆਂ ਨੇ ਦਿਲ ਦੇ ਫੁਰਨੇ ਦਵਾਲੇ, ਜੇ ਤਾਂ ਦਿਮਾਗ ਦੇ ਫੁਰਨਿਆਂ ਨੇ ਦਿਲ ਦੇ ਫੁਰਨੇ ਦਵਾਲੇ, ਤਾਂ ਹਾਰਟ ਵੀ ਫੇਲ ਹੋਊ, ਚਿੰਤਾ ਵੀ ਵਧੂਗੀ, ਹੰਕਾਰ ਵੀ ਵਧੂਗਾ, ਭਰਮ ਵੀ ਵਧੂਗਾ, ਭੈ ਵੀ ਵਧੂਗਾ, ਮੋਹ ਵੀ ਵਧੂਗਾ, ਫਿਰ ਤਾਂ ਨਰਕੀ ਜੀਵ ਆ, ਨਰਕ 'ਚ ਰਹੂਗਾ। ਔਰ ਹੋਰ ਵੀ ਨਰਕ ਦੇ ਵਿੱਚ ਘੱਲੂਗਾ, ਉਹਦਾ ਉਪਦੇਸ਼ ਵੀ ਨਰਕ 'ਚ ਰਹਿਣ ਦੀ ਗੱਲ ਕਰੂਗਾ, ਸੰਸਾਰ ਨਾਲ ਜੋੜ ਕੇ ਰੱਖੂਗਾ, ਸੰਸਾਰ ਨਾਲ ਜੁੜਿਆ ਰਹੂ, ਸੰਸਾਰ ਨਾਲ ਜੋੜ ਕੇ ਰੱਖੂਗਾ, ਸੰਸਾਰ ਨੂੰ ਸੁਰਗ ਬਣਾਉਣ ਦੀਆਂ ਗੱਲਾਂ ਕਰੂਗਾ, ਸੁਰਗ ਸੰਸਾਰ ਦੇ ਵਿੱਚ ਹੀ ਦੱਸੂਗਾ, ਜਿਵੇਂ ਕੈਲਾਸ਼ ਨੂੰ ਸੁਰਗ ਕਿਹਾ ਹੋਇਆ ਇਹਨਾਂ ਨੇ, ਸੁਰਗ ਸੰਸਾਰ 'ਚ ਬਣਾਊਗਾ, ਜਿੱਥੇ ਦਿਮਾਗ ਦਾ ਦਾਇਰਾ ਹਾਵੀ ਰਹੂਗਾ, ਦਿਮਾਗੀ ਗਿਆਨ। ਜਦੋਂ ਦਿਲ ਦਾ ਗਿਆਨ ਵਧੂਗਾ, ਦਿਮਾਗ ਵਾਲਾ ਸਾਰਾ ਫੇਲ ਹੋ ਜਾਊਗਾ। ਇਹ ਦਿਲ ਦੇ ਗਿਆਨ ਨੇ ਦਿਮਾਗ ਦੇ ਗਿਆਨ ਸਾਰੀਆਂ ਮੱਤਾਂ ਫੇਲ ਕਰਤੀ, ਸਾਰੀਆਂ ਮੱਤਾਂ ਦਿਮਾਗ ਦੀ ਕਾਢ ਨੇ, ਸ਼ੈਤਾਨ ਦੀ ਕਾਢ ਨੇ, ਸ਼ੈਤਾਨ ਦੀ ਕਾਢ ਤਾਂ ਨਹੀਂ ਕਹਿ ਸਕਦੇ, ਉਹ ਸ਼ੈਤਾਨ ਦਾ ਖੈਰ ਜਿਹੜਾ ਪਰਮਾਰਥ ਹੈ, ਸ਼ੈਤਾਨ ਦਾ ਕੰਮ ਨਹੀਂ ਹੈ, ਹੈ ਤਾਂ ਇਨਸਾਨ ਦੀ ਕਾਢ ਹੈ, ਸ਼ੈਤਾਨ ਦੇ ਤਾਂ ਮੱਤਾਂ ਵੀ ਖਿਲਾਫ ਨੇ ਨਾ, ਸ਼ੈਤਾਨ ਨੂੰ ਤਾਂ ਬੁਰਾ ਸਮਝਦੀਆਂ ਨੇ ਮੱਤਾਂ, ਪਰ ਗੁਰਮਤ ਉਹਨਾਂ ਨੂੰ ਵੀ ਸ਼ੈਤਾਨ ਤੋਂ ਪ੍ਰਭਾਵਿਤ ਸਮਝਦੀ ਹੈ, ਗੁਰਮਤ ਕਿਉਂਕਿ ਘਰ ਤੋਂ ਬਾਹਰ ਨੇ ਨਾ, ਨਿੱਜ ਘਰ ਤੋਂ ਬਾਹਰ ਨਹੀਂ ਮੱਤ ਹੈ ਨਾ, ਮਾਇਆ ਤੋਂ ਪ੍ਰਭਾਵਿਤ ਮੱਤ ਹੈ, ਜੇ ਮਾਇਆ ਤੋਂ ਪ੍ਰਭਾਵਿਤ ਹੈ ਤਾਂ ਸ਼ੈਤਾਨ ਦਾ ਪ੍ਰਭਾਵ ਉੱਥੇ ਬਣਿਆ ਹੋਇਆ ਜੀ, ਸ਼ੈਤਾਨ ਦਾ ਪ੍ਰਭਾਵ ਤਾਂ ਬਣਿਆ, ਖੁਦ ਨੂੰ ਉਹ ਡਿਕਲੇਅਰ ਕਰ ਦਿੰਦਾ, ਮੈਂ ਹਾਂ ਪਰਮੇਸ਼ਰ ਨੂੰ, ਮੈਂ ਹਾਂ ਰੱਬ ਹਾਂ, ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਰੀਕ ਖੁਦਾ ਹੋਣਾ ਵੀ ਸ਼ੈਤਾਨ ਵਰਗਾ ਹੀ ਕੰਮ ਹੈ, ਸ਼ੈਤਾਨ ਦਾ ਹੀ ਕੰਮ ਹੈ। ਸੱਚ ਦੇ ਪੈਰਲਲ ਮਤ ਘਾਟੀ ਕੋਈ ਚੰਗੀ ਗੱਲ ਨਹੀਂ ਹੈ, ਪਤਾ ਲੱਗਣ ਤੋਂ ਬਾਅਦ ਕਿ ਮਤ ਗਲਤ ਹੈ ਉਹਦੇ 'ਤੇ ਫਿਰ ਪਹਿਰਾ ਦੇਣਾ, ਫਿਰ ਤਾਂ ਬਿਲਕੁਲ ਹੀ ਸ਼ੈਤਾਨ ਹੈ ਨਾ, ਚਲੋ ਭੁਲੇਖੇ ਸਰ ਜੇ ਕਰਦਾ ਰਹੇ ਪ੍ਰਚਾਰ ਗੱਲ ਨਹੀਂ ਹੈ, ਫਿਰ ਇਨਸਾਨ ਹੈ, ਪਤਾ ਲੱਗੇ ਤਾਂ ਛੱਡ ਦੇਵੇ ਇਨਸਾਨ ਹੈ, ਪਤਾ ਲੱਗੇ ਤਾਂ ਨਾ ਛੱਡੇ ਬਾਅਦ 'ਚ ਫਿਰ ਸ਼ੈਤਾਨ, ਉਹਦੇ ਪਤਾ ਲੱਗ ਜਾਵੇ ਨਾ ਇਹ ਨੁਕਸਾ ਹੈ, ਫਿਰ ਵੀ ਉਹ ਕੰਮ 'ਤੇ ਅੜਿਆ ਰਹੇ, ਫਿਰ ਉਹ ਸ਼ੈਤਾਨ ਹੈ। ਹਾਂਜੀ,
ਜੈ ਅਵਗਤ ਭਗਤ ਤੈ ਆਪ, ਜੈ ਪਸਰੇ ਪਾਸਾਰ ਸੰਤ ਪ੍ਰਤਾਪ,
ਜੈ ਪਸਰੇ ਪਾਸਾਰ ਸੰਤ ਪ੍ਰਤਾਪ, ਜਦੋਂ ਪਸਰਦਾ ਪਾਸਾਰ, ਪਸਰਨ ਲੱਗਦਾ ਦਾਇਰਾ ਗਿਆਨ ਦਾ ਹਿਰਦੇ 'ਚੋਂ, ਇਹ ਸੰਤ ਪ੍ਰਤਾਪ ਹੈ, ਇਹੀ ਸੰਤ ਪ੍ਰਤਾਪ ਹੈ, ਇਹ ਸੰਤ ਦਾ ਜਿਹੜਾ ਹੈ ਨਾ ਪ੍ਰਤਾਪ ਫੈਲਦਾ ਆਲੇ ਦੁਆਲੇ ਨੂੰ, ਜਿਵੇਂ ਸੂਰਜ ਦਾ ਪ੍ਰਤਾਪ ਕੀ ਹੈ, ਸੂਰਜ ਦਾ ਤੇਜ, ਸੂਰਜ ਦੀ ਧੁੱਪ, ਸੂਰਜ ਦੀ ਰੋਸ਼ਨੀ, ਸੰਤ ਦੀ ਰੋਸ਼ਨੀ ਹੈ ਜਿਹੜੀ ਫੈਲਦੀ ਹੈ ਗਿਆਨ। ਬ੍ਰਹਮ ਗਿਆਨੀ ਕੇ ਮਨ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼, ਸੰਤ ਪ੍ਰਤਾਪ ਹੈ, ਧਰ ਉੱਪਰ ਆਕਾਸ਼ ਹੈ, ਇਹੀ ਸੰਤ ਪ੍ਰਤਾਪ ਹੈ, ਪ੍ਰਤਾਪ ਫੈਲਿਆ ਉਹਦਾ, ਸੰਤ ਪ੍ਰਤਾਪ ਜਦ ਫੈਲਦਾ ਹਿਰਦੇ 'ਚੋਂ, ਜਦ ਜਿਹੜੇ ਚਿੱਤ ਦੇ ਫੁਰਨੇ ਉੱਠਦੇ ਨੇ ਦਿਲ 'ਚੋਂ, ਉਹਨਾਂ ਨੇ ਦਿਮਾਗ ਦੇ ਫੁਰਨੇ ਫੇਲ ਕਰਤੇ, ਮਨ ਦੇ ਵਿੱਚੋਂ ਫੁਰਨੇ ਉੱਠਦੇ ਨੇ ਸਭ ਫੇਲ ਕਰਤੇ, ਮਨ ਦੇ ਸਵਾਰਥ ਦੇ ਫੁਰਨੇ ਸੀ ਨਾ, ਪਰਮਾਰਥ ਨੇ ਸਭ ਰੱਦ ਕਰਤਾ, ਪਰਪੰਚ ਆਕਾਰ ਕਹਿ ਕੇ ਰੱਦ ਕਰਤੇ, ਇਕੱਲਾ ਪਰਪੰਚ ਆਕਾਰ ਕਹਿ ਕੇ ਰੱਦ ਕਰਤੇ, ਦਿਮਾਗ ਨੇ ਕੰਮ ਕੀਤਾ ਬਹੁਤ ਬਾਅਦ ਦੇ ਵਿੱਚ, ਦਿਲ ਕੰਮ ਕਰਦਾ ਸੀ ਗਰਭ 'ਚ, ਦਿਲ ਗਰਭ 'ਚ ਕੰਮ ਕਰਨ ਲੱਗਦਾ, ਦਿਮਾਗ ਆ ਕੇ ਬਾਹਰ ਕੰਮ ਕਰਨ ਲੱਗਾ, ਉਹ ਵੀ ਕੁਛ ਦੇਰ ਬਾਅਦ ਜਨਮ ਤੋਂ, ਦਿਮਾਗ ਕੰਮ ਕਰਦਾ ਪਰਪੰਚ ਨੂੰ ਦੇਖ ਕੇ, ਦਿਮਾਗ ਚਲਾਇਆ ਪਰਪੰਚ ਨੇ, ਦਿਮਾਗ ਚਲਾਇਆ ਹੀ ਪਰਪੰਚ ਨੇ, ਸਟਾਰਟ ਹੀ ਪਰਪੰਚ ਨੇ ਹੋਇਆ ਨਹੀਂ, ਸਟਾਰਟ ਹੀ ਨਹੀਂ ਹੋਇਆ ਅੰਦਰ, ਅੰਦਰ ਪਰਪੰਚ ਹੈ ਨਹੀਂ, ਸਟਾਰਟ ਹੋਇਆ ਨਹੀਂ, ਦਿਮਾਗ ਨੂੰ ਤਾਂ ਸਟਾਰਟ ਹੀ ਪਰਪੰਚ ਕਰਦਾ, ਕਿ ਬਿਨ ਦੇਖੇ ਫਿਰ ਆਸਾ ਹੀ ਨਹੀਂ ਪੈਦਾ ਹੋਈ, ਇੱਛਾ ਹੀ ਨਹੀਂ ਪੈਦਾ ਹੋਈ ਮਨ ਵਿੱਚ, ਪਰਪੰਚ ਸ਼ੁਰੂ ਹੀ ਨਹੀਂ ਹੋਇਆ, ਇਸ ਕਰਕੇ ਉਸ ਵੇਲੇ ਬਾਲ ਬੁੱਧ ਹੁੰਦੀ ਹੈ, ਉਹ ਤਰਵਾਨ ਬਾਲ ਬੁੱਧ ਹੈ, ਤਨੇ ਪਾਇਆ ਬਾਲ ਬੁੱਧ, ਨਿਰਮਲ ਬੁੱਧ ਹੁੰਦੀ ਹੈ। ਹਾਂਜੀ,
ਦੋਹੋਂ ਪਾਖ ਕਾ ਆਪੇ ਧਨੀ, ਉਨਕੀ ਸੋਭਾ ਉਨਹੋਂ ਬਣੀ।
ਦੋਹੋਂ ਪਾਖ ਕਾ, ਦੋਨੇ ਪੱਖ ਨੇ, ਆਪੇ ਧਨੀ, ਦੋਹਾਂ ਪੱਖਾਂ ਦਾ ਦੋਵੇਂ ਪਾਸੇ ਦਾ ਆਪ ਧਨੀ ਹੈ, ਪ੍ਰਪੰਚ ਆਕਾਰ ਦਾ ਵੀ ਆਪ ਧਨੀ ਹੈ, ਸੰਤ ਪ੍ਰਤਾਪ ਦਾ ਵੀ ਧਨੀ ਹੈ। ਦੋ ਪਾਖ ਕਿਹੜੇ ਹੋ ਗਏ?
ਪ੍ਰਪੰਚ,
ਇੱਕ ਤਾਂ ਪ੍ਰਪੰਚ ਆਕਾਰ ਦਾ ਗਿਆਨ ਰਚਣ ਵਾਲਾ, ਪ੍ਰਪੰਚ ਆਕਾਰ ਇੱਕੇ ਤੋਂ ਬਚਾਉਣ ਵਾਲਾ, ਪ੍ਰਪੰਚ ਆਕਾਰ ਤੋਂ ਉਹ ਕਿਹੜਾ?
ਸੰਤ ਪ੍ਰਤਾਪ।
ਸੰਤ ਪ੍ਰਤਾਪ, ਸੰਤ ਪ੍ਰਤਾਪ ਔਰ ਪ੍ਰਪੰਚ ਆਕਾਰ ਦੋਹਾਂ ਦਾ ਮਾਲਕ ਆਪ ਹੈ। ਉੱਧਰ ਜਾਲ ਬੁਣ ਕੇ ਲਾਇਆ, ਇੱਧਰ ਗਿਆਨ ਦਿੱਤਾ ਨਿਕਲਣ ਤੋੜਨ ਦਾ ਜਾਲ। ਜਾਲ ਆਪ ਬਣਾਇਆ, ਆ ਸਰੀਰ ਆਪ ਦਿੱਤਾ, ਮਾਇਆ ਦਾ ਦਸਤਾ ਆਪ ਪਾਇਆ ਕੁਹਾੜੀ ਚ, ਵੱਢਣਾ ਕੀ ਹੈ? ਵੱਢਣਾ ਇਹਦੇ ਨਾਲ ਮੋਟਾ ਦਰਖਤ ਵੱਢਣਾ, ਚਾਹੇ ਜਾਂ ਮੋਟਾ ਬਾਹਾਂ, ਇਹਦੇ ਨਾਲ ਮੋਟਾ ਮੋਟਾ ਦਰਖਤ ਵੱਢਣਾ, ਸਾਰੀ ਮਾਇਆ ਹੀ ਵੱਢ ਦੇਣੀ, ਮਾਇਆ ਦਾ ਦਰਖਤ ਹੀ ਵੱਢ ਦੇਣਾ। ਬਾਹਾਂ ਲੱਕੜ ਦਾ ਹੀ ਪਾਇਆ, ਉਸੇ ਦਰਖਤ ਦਾ, ਉਸੇ ਮਾਇਆ ਦਾ ਬਾਹਾਂ ਪਾਇਆ ਪਹਾੜੀ 'ਚ, ਉਹੀ ਦਰਖਤ ਵੱਢ ਦੇਣਾ, ਮਾਇਆ ਦਾ ਹੀ ਦਰਖਤ ਵੱਢ ਦੇਣਾ। ਇਹਦਾ ਵੱਢਣ ਵਾਸਤੇ ਪਾਇਆ ਸੀ ਬਾਹਾਂ ਪਹਾੜੀ 'ਚ, ਬਾਹਾਂ ਨੂੰ ਤੇਲ ਲਾਈ ਜਾਂਦਾ, ਕੁਹਾੜੀ ਦੀ ਧਾਰ ਨਹੀਂ ਲਾਉਂਦਾ, ਬਾਹਾਂ ਨੂੰ ਤੇਲ ਲਾਉਂਦਾ, ਕੁਹਾੜੀ ਨੂੰ ਤਾਂ ਤਾਂ ਧਾਰ ਲਾਵੇ ਜੇ ਦਰਖਤ ਮਾਇਆ ਵੱਢਣੀ ਹੋਵੇ, ਫਿਰ ਉਹਦੇ ਤੇ ਲਾ ਕੇ ਰੱਖਦਾ ਸੋਨੇ ਦੇ ਕੁਛ ਕੋਕੇ ਲਾ ਕੇ ਰੱਖਦਾ, ਤਾਂ ਕਿ ਇਹ ਬੜਾ ਸੋਹਣਾ ਲੱਗੇ, ਉਹਨੂੰ ਸ਼ਿੰਗਾਰ ਕੇ ਰੱਖਦਾ ਬਾਹਾਂ ਨੂੰ। ਐਂ ਤਾਂ ਚਾਹੁੰਦਾ ਹੀ ਨਹੀਂ ਵੀ ਬਾਹਾਂ ਮੈਲਾ ਹੋ ਜਾਵੇ ਜਾਂ ਬਾਹਾਂ ਮੈਂ ਮਾਇਆ ਵੱਢਣ ਲੱਗਾ ਬਾਹਾਂ ਹੀ ਟੁੱਟ ਜਾਵੇ, ਮੈਂ ਲੱਗ ਜਾ ਦਰਖਤ ਵੱਢਣ ਬਾਹਾਂ ਟੁੱਟ ਜਾਵੇ, ਉਹ ਨਹੀਂ ਇਹ ਇੱਦਾਂ ਕਰਦਾ ਹੈ। ਹਾਂਜੀ,
ਦੋਹੋਂ ਪਾਖ ਕਾ ਆਪੇ ਧਨੀ,
ਦੋਹੋਂ ਪਾਖ ਕਾ ਆਪੇ ਧਨੀ,
ਉਨਕੀ
ਦੋਹੇ ਪਾਸੇ ਦਾ ਗਿਆਨ ਉੱਥੋਂ ਮਿਲਦਾ। ਜਿੰਨੇ ਵੀ ਸਾਇੰਟਿਸਟ ਨੇ ਦੁਨਿਆਵੀ ਗਿਆਨ ਵਾਲੇ ਨੇ, ਅੱਜ ਇਕੱਠਾ ਆ ਗਿਆ ਗੱਲ, ਉਹਨਾਂ ਨੂੰ ਵੀ ਜਿਹੜੀ ਖੋਜ ਅੰਦਰੋਂ ਹੀ ਮਿਲਦੀ ਹੈ, ਗਾਹਾਂ ਦੇ ਗਾਹਾਂ ਦਾ ਗਿਆਨ ਉਹਨਾਂ ਨੂੰ ਮਿਲ ਰਿਹਾ ਹੈ। ਸੰਸਾਰ ਦੇ ਜਿਹੜੇ ਪ੍ਰਪੰਚ ਆਕਾਰ ਦੇ ਵਿੱਚ ਨੇ, ਲੋਕ ਗਿਆਨ ਦੀ ਖੋਜ ਕਰਦੇ ਨੇ, ਉਹਨਾਂ ਨੂੰ ਮਿਲਦਾ ਰੋਜ਼ ਗਿਆਨ। ਇਲੈਕਟ੍ਰੋਨਿਕਸ ਕਿੱਥੋਂ ਆਈ ਹੈ? ਸਾਰਾ ਰੋਜ਼ ਜਿਹੜਾ ਉਹਨਾਂ ਨੂੰ ਮਿਲਦਾ ਗਿਆਨ ਨਵੇਂ ਧਰਮ ਕਿੱਥੋਂ ਆਉਂਦਾ? ਉਹ ਵੀ ਉੱਥੋਂ ਹੀ ਆਉਂਦਾ, ਉਹ ਵੀ ਭਗਤੀ ਉਹ ਕਰਦੇ ਨੇ, ਐਵੇਂ ਨਹੀਂ ਆਉਂਦਾ ਉਹਨਾਂ ਨੂੰ, ਉਹ ਵੀ ਮੁੰਡੇ ਰੋਟੀ ਰਾਟੀ ਭੁੱਲਦੇ ਆਉਂਦੇ, ਖਾਂਦੇ ਜਪੜਦੇ ਨੇ, ਮਾਂ ਆਲੇ ਦੁਆਲੇ ਫਿਰਦੀ ਰਹਿੰਦੀ ਹੈ ਵੀ ਰੋਟੀ ਠੰਡੀ ਹੁੰਦੀ ਹੈ, ਦੁੱਧ ਠੰਡਾ ਹੋ ਗਿਆ, ਤੂੰ ਉਹ ਕਹਿੰਦਾ ਮੈਨੂੰ ਤਾਂ ਯਾਦ ਨਹੀਂ ਰਿਹਾ, ਭਗਤੀ ਆ ਉਹ ਵੀ ਉਹਨਾਂ ਦੀ ਪੜ੍ਹਨ ਵਾਲਿਆਂ ਦੀ ਵੀ, ਐਵੇਂ ਨਹੀਂ ਉਹ ਇੰਨੀਆਂ ਜਿਹੜੇ ਨੇ ਚੰਗੇ ਜਿਹੜੇ ਇੰਟੈਲੀਜੈਂਟ ਮੁੰਡੇ ਹੁੰਦੇ ਨੇ ਪੜ੍ਹਨ ਵਾਲੇ, ਉਹਨਾਂ ਦਾ ਜਿਹੜਾ ਮਨ ਹੈ ਉਹ ਵੀ ਬੜਾ ਸ਼ਾਂਤ ਹੁੰਦਾ, ਭਗਤੀ ਵਾਲਾ ਮਨ ਹੁੰਦਾ ਉਹਨਾਂ ਦਾ। ਇਸ ਕਰਕੇ ਇੰਟੈਲੀਜੈਂਟ ਮੁੰਡੇ ਇਹ ਨੇ ਆਪਣੇ ਨੇ ਸਾਰੇ, ਜਿੰਨੇ ਨੇ ਸਾਰੇ ਇੰਟੈਲੀਜੈਂਟ, ਪਹਿਲਾਂ ਹੀ ਨਿਰਮਲ ਲਏ ਸੰਤ ਪ੍ਰਤਾਪ, ਖੋਜ ਦੂਈ 'ਚ ਪਏ ਹੋਏ ਤੇ, ਖੋਜ ਦੂਈ 'ਚ ਪਏ ਹੋਏ ਸੀ ਉਹ, ਜਦ ਪਤਾ ਲੱਗਿਆ ਇੱਧਰਲੀ ਖੋਜ ਦਾ, ਜਦ ਇੱਧਰੋਂ ਆ ਗਏ ਇਹ ਤਾਂ ਵਧੀਆ, ਉਦੋਂ ਵੀ ਉਹ ਤਾਂ ਹੈ ਉਹਨਾਂ ਕੋਲ ਗਿਆਨ ਜਿਹੜਾ ਹੈਗਾ, ਉੱਧਰ ਵੀ ਕਹਿੰਦੇ ਜ਼ਿਆਦਾ ਦਿਮਾਗ ਕੰਮ ਕਰਦਾ ਹੁਣ ਸਾਡਾ, ਕਿਉਂ ਇੱਧਰ ਪਹਾੜੀ ਵੀ ਦੇਖੀ ਆਉਣ ਲੱਗ ਗਈ ਨਾ, ਇੱਧਰ ਧਾਰ ਕੁਹਾੜੀ ਦੀ ਲੱਗਣ ਲੱਗ ਗਈ, ਬਾਹਾਂ ਤਾਂ ਹੈ ਸੀ ਉਹਨਾਂ ਕੋਲ ਵਧੀਆ ਮਜ਼ਬੂਤ, ਬਾਹਾਂ ਤਾਂ ਥਾਈ ਮਜ਼ਬੂਤ, ਕੁਹਾੜੀ ਤੋਂ ਵੀ ਕੰਮ ਲੈਣ ਲੱਗ ਗਏ, ਉਹ ਡਬਲ ਹੋ ਗਿਆ ਉਹਨਾਂ ਦਾ ਕੰਮ। ਹਾਂਜੀ,
ਦੋਹੋਂ ਪਾਖ ਕਾ ਆਪੇ ਧਨੀ, ਉਨਕੀ ਸੋਭਾ ਉਨਹੋਂ
ਬਣੀ। ਜਿਹੜਾ ਬ੍ਰਹਮ ਗਿਆਨ ਵਾਲਾ ਪਾਸਾ, ਇਹ ਵੀ ਇੱਧਰ ਵੀ ਉਹੀ ਦਿੰਦਾ, ਉੱਥੇ ਹੀ ਆਉਂਦਾ ਗਿਆਨ, ਖਜ਼ਾਨਾ ਉਹਦੇ ਕੋਲ ਹੈ, ਦੋਵੇਂ ਖਜ਼ਾਨੇ ਦੋਵਾਂ ਨੇ ਗਿਆਨ ਦੇ, ਇੱਕ ਮਾਇਆ ਦਾ ਗਿਆਨ ਦਾ ਖਜ਼ਾਨਾ, ਇੱਕ ਮਾਇਆ ਤੋਂ ਬਾਹਰ ਨਿਕਲਦੇ ਗਿਆਨ ਦਾ ਖਜ਼ਾਨਾ। ਦੋਵੇਂ ਪਾਸਿਆਂ ਦਾ ਪੱਖਾਂ ਦਾ ਖਜ਼ਾਨਾ ਆਪਣੇ ਕੋਲ ਹੈ ਉਹਦੇ, ਪਾਕਾ ਆਪੇ ਧਨੀ ਮਾਲਕ ਹੈ, ਚਾਹੇ ਜੋ ਮੰਗੇ ਠਾਕੁਰ ਆਪਣੇ
ਤੇ।
ਅਬਦੁਲ ਕਲਾਮ ਨੇ ਦੂਆ ਗਿਆਨ ਮੰਗਲੇ ਨੂੰ ਮੂੰਹ ਦੇ ਦਿੱਤਾ, ਉਹਦੀ ਕਿਹੜਾ ਘੱਟ ਇੱਜ਼ਤ ਹੈ, ਦੁਨਿਆਵੀ ਲੈਵਲ 'ਤੇ ਤਾਂ ਲੋਕ ਉਹਦੀ ਇੱਜ਼ਤ ਜ਼ਿਆਦਾ ਕਰਦੇ ਨੇ, ਮੈਨੂੰ ਗਿਆਨ ਨਾਲ ਵੀ ਜ਼ਿਆਦਾ ਇੱਜ਼ਤ ਕਰਦੇ ਨੇ ਲੋਕ, ਉਹ ਐਂ ਨਾ ਉਹਨਾਂ ਲੋਕਾਂ ਨੂੰ ਉਸ ਇੱਜ਼ਤ ਦਾ ਪਤਾ, ਉਸ ਗਿਆਨ ਦਾ ਪਤਾ, ਦੂਏ ਦਾ ਪਤਾ ਹੀ ਨਹੀਂ, ਦੂਏ ਦੀ ਕੀਮਤ ਨਹੀਂ ਹੈ ਉਹਨਾਂ ਕੋਲ, ਫਿਰ ਵੀ ਉਹ ਕਿਹੜਾ ਕੋਈ ਘੱਟ ਚੀਜ਼ ਹੈ, ਇੱਜ਼ਤ ਚਾਹੀਦੀ ਵੀ ਹੈ ਉਹਨਾਂ ਦੀ। ਹਾਂਜੀ,
ਉਨਕੀ ਸੋਭਾ ਉਹਨੂੰ ਬਣੀ,
ਉਨਕੀ ਸੋਭਾ ਉਹਨੂੰ ਬਣੀ, ਕਿਉਂਕਿ ਜਿਹੜਾ ਦੋਵੇਂ ਪਾਸੇ ਦਾ ਧਨੀ ਹੈ, ਅਸਲ ਦੇ ਵਿੱਚ ਤਾਂ ਸੋਭਾ ਉਸੇ ਦੀ ਹੈ, ਪਰ ਸੋਭਾ ਜਿਹੜਾ ਧਨ ਲੈ ਲੈਂਦਾ ਸੰਸਾਰ 'ਚ ਉਹਦੀ ਸੋਭਾ
ਉਹਨੂੰ ਬਣੀ,
ਜਿੱਥੋਂ ਅਸਲ 'ਚ ਦਾਨ ਮਿਲਦਾ ਹੈ ਨਾ, ਗਿਆਨ ਮਿਲਦਾ ਹੈ, ਜਿਹੜਾ ਖਜ਼ਾਨੇ ਦਾ ਮਾਲਕ ਹੈ ਭਗਤ ਤਾਂ ਉਹਦੀ ਉਹ ਸੋਭਾ ਕਰਦੇ ਨੇ। ਆਹ ਜਿਹੜੇ ਦੂਏ ਸੰਸਾਰੀ ਗਿਆਨ ਵਾਲੇ ਨੇ ਉਹਨਾਂ ਨੂੰ ਇਹ ਗੱਲ ਦਾ ਗਿਆਨ ਹੈ ਨਹੀਂ, ਉਹ ਨਹੀਂ ਕਹਿੰਦੇ ਵੀ ਸਾਨੂੰ ਪਰਮੇਸ਼ਰ ਨੇ ਦਿੱਤੀ ਹੈ, ਤਾਂ ਆਹ ਫਰਕ ਹੈ। ਇਹ ਸਾਨੂੰ ਜਿਹੜੀ ਗਿਫਟ ਹੈ, ਗੋਡ ਗਿਫਟ ਹੈ, ਇਹ ਸਾਨੂੰ ਸਾਡੇ ਭਾਈ ਆਪਣੀ ਗੱਲ ਨਹੀਂ ਹੈਗੀ, ਇਹ ਤਾਂ ਸਾਤੋਂ ਕਰਵਾ ਲਿਆ ਸਾਡੇ ਵੱਸ ਦੀ ਗੱਲ ਨਹੀਂ, ਉਹ ਇਹ ਗੱਲ ਨਹੀਂ ਕਹਿੰਦੇ। ਉਹਨਾਂ ਦੀ ਪੜ੍ਹਾਈ ਮਾਇਆ ਦੀ ਹੈ, ਉਹ ਸਮਝਦੇ ਨੇ ਸ਼ਾਇਦ ਸਾਨੂੰ ਪਤਾ ਲੱਗ ਗਿਆ। ਆਪ ਕਿਤੇ ਕਹਿ ਵੀ ਸਕਦੇ ਨੇ, ਕਹਿਣ ਵੀ ਲੱਗ ਜਾਂਦੇ ਨੇ, ਨਹੀਂ ਡਿਕਲੇਅਰ ਨਹੀਂ ਕਰਦੇ ਜਗ੍ਹਾ ਜਗ੍ਹਾ, ਜਿਵੇਂ ਗੁਰਬਾਣੀ ਡਿਕਲੇਅਰ ਜਗ੍ਹਾ ਜਗ੍ਹਾ ਕਰ ਰਹੀ ਹੈ ਨਾ, ਬੁਲਾਇਆ ਬੋਲੇ ਖਸਮ ਖਾਏ, ਇਹੋ ਜਿਹੀਆਂ ਨਹੀਂ ਗੱਲਾਂ ਉਹ ਆਮ ਤੌਰ 'ਤੇ ਕਰਦੇ, ਸ਼ਾਇਦ ਅੱਗੇ ਨੂੰ ਕਰਨ ਲੱਗ ਜਾਣ, ਜੋ ਜੋ ਨੇੜੇ ਜਾਂਦੇ ਨੇ ਫਿਰ ਕਹਿਣ ਲੱਗ ਜਾਣ, ਹੁਣ ਵੈਸੇ ਮਹਿਸੂਸ ਕਰਨ ਲੱਗ ਗਏ ਉਹ ਇਹ ਗੋਡ ਗਿਫਟ ਹੁੰਦੀ ਹੈ। ਖੁਦ ਆਤਮਾ ਦੀ ਖੋਜ ਕਰਨ ਲੱਗ ਗਏ, ਨੇੜੇ ਚਲੇ ਗਏ ਉਹ ਖੁਦ ਇੰਨਾ ਨੇੜੇ ਚਲੇ ਗਏ, ਡੀਪ ਚਲੇ ਗਏ ਮਾਇਆ ਦਾ ਖੋਜ ਕਰਕੇ, ਉਹ ਆਤਮਾ ਦੇ ਨੇੜੇ ਚਲੇ ਗਏ ਖੋਜ ਕਰਨ ਨੂੰ, ਉਹ ਕਹਿੰਦੇ ਅਸੀਂ ਆਤਮਾ ਲੱਭ ਲੈਣੀ ਹੈ। ਜਦੇ ਦੋਵੇਂ ਨਦੀਆਂ ਇਕੱਠੀਆਂ ਹੋ ਗਈਆਂ, ਬ੍ਰਹਮਾ ਮਾਇਆ ਇਕੱਠੇ ਹੋ ਗਏ, ਮਾਇਆ ਬ੍ਰਹਮ ਰਵੈ, ਜਦ ਮਾਇਆ ਦੀ ਖੋਜ ਵਾਲੇ ਬ੍ਰਹਮ ਦੀ ਖੋਜ ਵਾਲੇ ਇਕੱਠੇ ਹੋ ਗਏ, ਜਿੱਦਣ ਉਦੋਂ ਕੋਈ ਬਚਣਾ ਹੀ ਨਹੀਂ ਬ੍ਰਹਮ ਗਿਆਨ ਨੂੰ ਬਚਾਉਣ ਵਾਸਤੇ, ਔਰ ਇੰਨੇ ਨੇੜੇ ਚਲੇ ਗਏ ਦੂਜੀਆਂ ਮੱਤਾਂ ਨੂੰ ਖਤਰਾ ਪੈਦਾ ਹੋ ਗਿਆ, ਸੰਸਾਰ ਦੀਆਂ ਸਾਰੀਆਂ ਮੱਤਾਂ ਨੂੰ ਖਤਰਾ ਪੈਦਾ ਹੋ ਗਿਆ, ਇਹ ਨੇੜੇ ਹੀ ਇੰਨੇ ਚਲੇ ਗਏ, ਉਹਨਾਂ ਨੇ ਸਾਬਤ ਕਰਤਾ। ਜਿੱਥੇ ਸੁੱਖੇ ਦੇ ਖਿਲਾਫ ਲੋਕ ਬੋਲਦੇ ਨੇ ਤੇ ਡਾਕਟਰਾਂ ਨੇ ਸਾਬਤ ਕਰਤਾ ਵੀ ਦਵਾਈ ਹੈ ਸੁੱਖਾ ਨਾ, ਇਹ ਦਵਾਈ ਹੈ ਬਹੁਤ ਤਕੜੀ। ਇਹ ਵੈਸੇ ਅਮਰੀਕਾ ਵਾਲੇ ਔਰ ਹੋਰ ਮੁਲਕਾਂ ਵਾਲੇ ਤਾਂ ਨਹੀਂ ਛੂਟ ਕਰਨ ਫਿਰਦੇ ਨੇ, ਇਹ ਤਾਂ ਬੈਨ ਹਟਾਇਆ ਜਾਵੇ, ਬੈਨ ਲਾਇਆ ਕਿ ਨਹੀਂ ਸੀ, ਲਾਇਆ ਕਿ ਨਹੀਂ ਸੀ, ਲਾਇਆ ਪੰਡਿਤ ਨੇ, ਪੰਡਿਤ ਨੂੰ ਤਾਂ ਧਾਰਮਿਕ ਮੰਨਿਆ ਹੀ ਨੀ ਗੁਰੂ ਨਾਨਕ ਨੇ,
ਸ਼ਿਵਜੀ ਨੂੰ ਮੰਨਿਆ,
ਸ਼ਿਵ ਉਹ ਸ਼ਿਵ ਭਗਤ ਤਾਂ ਮੰਨੇ ਨੇ ਧਾਰਮਿਕ, ਇਹਦਾ ਧਾਰਮਿਕ ਹੈ ਹੀ ਨਹੀਂ, ਇਹਦਾ ਫਰੋਡੀ ਹੈ। ਜੋ ਸ਼ਬਦ ਨਾਥ ਦੀ ਗੱਲ ਹੈ ਵੇਦ ਵਿੱਚ ਹੈ, ਨਾਦ ਵੇਦ ਵਿਚਾਰ ਨਾਦ ਵਿੱਚ ਹੈ, ਵੇਦ ਸਿਮਰਤ ਸ਼ਾਸਤਰ ਵਿੱਚ ਨਾਦ ਦਾ ਵਿਰੋਧ ਕੀਤਾ, ਵੇਦ ਦਾ ਵੇਦ ਆ ਨਾਦ ਦਾ ਵਿਰੋਧ ਸਿਮਰਤ ਸ਼ਾਸਤਰ 'ਚ ਹੈ, ਉਹਨਾਂ ਕੋਲ ਗੱਲ ਪਹੁੰਚ ਗਈ, ਗੱਲ ਤਾਂ ਹਵਾ 'ਚ ਉੜੀ ਯਾਰ ਗਈ, ਗੱਲ ਤਾਂ ਚਲੀ ਗਈ, ਸ਼ਿਵ ਭਗਤ ਇਕੱਠੇ ਹੋਣਗੇ, ਨਹੀਂ ਨਹੀਂ ਜਿਵੇਂ ਅਕਾਲ ਤਖ਼ਤ ਦੇ ਸਿਆਸਤਦਾਨਾਂ ਨੇ ਕਬਜ਼ਾ ਕਰ ਲਿਆ, ਉਹਨਾਂ 'ਤੇ ਵੀ ਕਬਜ਼ਾ ਕਰਨ ਨੂੰ ਫਿਰਦੀ ਆ ਰਹੀ ਸਿਆਸਤਦਾਨਾਂ 'ਤੇ, ਉਹਨਾਂ ਦਾ ਅਸਲੀ ਧਰਮ ਸ਼ਿਵ ਭਗਤੀ ਹੈ, ਅਸਲੀ ਭਗਤੀ ਜਿਹੜੀ ਵੇਦ ਨਾਲ ਜੁੜੀ ਹੋਈ ਹੈ, ਜਿਹੜੀ ਨਾਦ ਨਾਲ ਜੁੜੀ ਹੋਈ ਹੈ, ਸਾਰੀ ਗੱਲ ਗੁਰੂ ਨਾਨਕ ਦੀ ਜਿਹੜੀ ਉਹਨਾਂ ਨਾਲ ਮਿਲਦੀ ਹੈ। ਸ਼ਬਦ ਬਾਰੇ ਪਤਾ ਨਹੀਂ ਉਹਨਾਂ ਨੂੰ ਹੈ, ਖੋਜਦੇ ਤਾਂ ਵਿੱਚੋਂ ਨੇ ਸਰੀਰ ਦੇ। ਉਹ ਸਾਰੀ ਗੱਲ ਉਹਨਾਂ ਦੀ ਮਿਲਦੀ ਹੈ ਗੁਰਬਤ ਨਾਲ, ਥੋੜ੍ਹਾ ਫਰਕਾ ਨਿਕਲ ਸਕਦਾ ਬੈਠ ਕੇ, ਉਹ ਤਾਂ ਕੋਈ ਖਾਸ ਗੱਲ ਨਹੀਂ। ਇਹ ਉਹਦੇ 'ਤੇ ਕਬਜ਼ਾ ਕਰਨ ਨੂੰ ਫਿਰਦੇ ਨੇ, ਜਿਵੇਂ ਸਾਡੇ ਇਹਨਾਂ ਨੇ ਕਰ ਲਿਆ ਸ਼ਾਸਤਰਾਂ ਨੇ ਕਬਜ਼ਾ ਅਕਾਲ ਤਖ਼ਤ 'ਤੇ। ਉਹਨਾਂ ਨੇ ਕਿਹਾ ਕਬਜ਼ਾ ਕਰ ਲਿਆ ਤਾਂ ਧਰਮ ਨੂੰ ਬਦਲ ਦੇਣਗੇ ਸਾਰੇ ਲੋਕ, ਮੂਰਤੀ ਪੂਜਾ ਜਿਹੜੀ ਇਹ ਚੀਜ਼ਾਂ ਨੇ ਉਹ ਕਦੋਂ ਬਣਦੇ ਨੇ ਇਹਨਾਂ ਗੱਲਾਂ ਨੂੰ? ਉਹ ਚਾਰ ਬਣਨ ਨੂੰ ਹੀ ਬਣਦੇ, ਕਹਿੰਦੇ ਜਿਹੜਾ ਸੰਤ ਬਣ ਗਿਆ ਉਹਦਾ ਕੋਈ ਬਣਨਾ ਨਹੀਂ ਹੁੰਦਾ। ਇਹਨਾਂ ਨੇ ਵੱਢ ਹੀ ਦੇਣਾ ਦੂਏ ਵੱਢ ਨੂੰ, ਵੱਢਣ ਤੇ ਵੱਢ ਹੀ ਦੇਣਾ ਮੰਦਰ ਦੇ ਵਿੱਚ। ਉਹ ਤਾਂ ਉਹਨਾਂ ਨਾਲ ਆਪਸ ਵਿੱਚ ਟਕਰਾਇਆ ਬਹੁਤ ਤਕੜਾ ਇਹਨਾਂ ਦਾ। ਗੰਗਾ ਸ਼ਿਵਜੀ ਦੀ ਕਬਜ਼ਾ ਕਰੀ ਬੈਠੇ ਨੇ ਥਾਂ ਥਾਂ ਤੇ, ਕਾਸ਼ੀ ਵਿੱਚ ਇਹਨਾਂ ਦਾ ਕੀ ਹੈ, ਸ਼ਿਵ ਕੀ ਪੂਰੀ ਹੈ ਕਾਸ਼ੀ। ਡਾਂਗਾ ਮਾਰ ਕੇ ਬਾਹਰ ਕੱਢ ਦੇਣਗੇ ਪਹਿਲਾਂ ਨਿਕਲਿਆ ਨਾ ਸਾਰਾ ਕੁਝ ਥੱਲਿਓ, ਥੱਲਿਓ ਨਿਕਲਿਆ ਆ ਹੁਣ। ਅਸੀਂ ਤਾਂ ਸੇਕਣਾ ਹੀ ਆ, ਇਹਨਾਂ ਨੂੰ ਬਥੇਰਾ
ਬਣੇ
ਨਹੀਂ, ਇਹਨਾਂ ਨੂੰ ਬਥੇਰਾ ਗੋਮੇ ਦੇ ਅੱਗ ਕਰ ਦਿੱਤੇ, ਫਿਰ ਗਜਮੇ ਦੇ ਅੱਗ ਹੈ
ਅਸ਼ਮੇਧ,
ਅਸ਼ਮੇਧ ਅਸ਼ਮੇਧ ਨਹੀਂ ਹੁੰਦਾ ਘੋੜਾ, ਪਹਿਲਾਂ ਗੋਮੇ ਦੇ ਅੱਗ ਹੈ ਸਭ ਤੋਂ ਸ੍ਰੇਸ਼ਟ ਹੈ। ਇਹ ਖਾਂਦੇ ਤੇ ਉਹ ਉਦੋਂ ਬੋਲਣ ਦਾ ਬਲੀ ਦਿੰਦੇ ਸੀ, ਫਿਰ ਗਜਮੇ ਦੇ ਅੱਗ ਆ ਗਏ, ਫਿਰ ਗਜ 'ਤੇ ਵੀ ਪਾਬੰਦੀ ਲਾਈ ਵੀ ਇਹ ਤਾਂ ਕੰਮ ਆਉਂਦੇ ਰਾਜਿਆਂ ਦੇ ਲੜਾਈ ਦੇ ਵਿੱਚ ਕੰਮ ਆਉਂਦੇ ਨੇ। ਫਿਰ ਉਹਦੀ ਜਗ੍ਹਾ ਗੈਂਡਾ ਕਰ ਲਿਆ ਇਹਨਾਂ ਨੇ, ਚੱਲ ਗੈਂਡਾ ਹੋ ਜਾਈਏ, ਹਾਥੀ ਦੀ ਜਗ੍ਹਾ ਗੈਂਡਾ ਕੀਤਾ,
ਹਾਥੀ
ਕੰਮ ਦਾ ਗੈਂਡਾ ਕੰਮ ਦਾ ਨਹੀਂ, ਉਹ ਬਦਲ ਲਿਆ। ਗਊ ਤਾਂ ਵੈਸੇ ਹੀ ਛੱਡਤੀ, ਮੁਸਲਮਾਨ ਅੱਡ ਹੋ ਗਏ ਵੀ ਗਊ ਕਿਉਂ ਛੱਡੀ, ਪਹਿਲਾਂ ਇਕੱਠੇ ਹੀ ਸੀ। ਸਮਝਿਆ ਨੀ, ਫਿਰ ਆ ਗਿਆ ਗਜਮੇਧ, ਫਿਰ ਅਸ਼ਵਮੇਧ ਆਇਆ ਦੁਆਪਰ ਜਾ ਕੇ, ਦੱਤਰੇਤੇ ਚ ਵੀ ਕ੍ਰਿਸ਼ਨ ਰਾਮਚੰਦਰ ਦਾ ਵੀ ਅਸ਼ਵਮੇਧ ਦੇ ਅੱਗੇ ਹੈ, ਦੁਆਪਰ ਜੀ ਵੀ ਅਸ਼ਵਮੇਧ ਦੇ ਅੱਗੇ, ਹੁਣ ਚੌਥੇ ਯੁੱਗ ਦਾ ਅਸ਼ਵਮੇਧ ਦੇ ਅੱਗੇ ਬੱਕਰਾ, ਉਹ ਜਿਹੜਾ ਸਾਡੇ ਨੇ ਅਸਾਂ ਕਰਦੇ ਨੇ ਇਹ ਅਸ਼ਵਮੇਧ ਦੇ ਅੱਗੇ ਦਸਮ ਗ੍ਰੰਥ ਜਿਹੜੇ ਬੱਕਰੇ ਵੱਢਦੇ ਨੇ ਇਹਨਾਂ ਨੂੰ ਕੀ ਪਤਾ। ਮਿਸ਼ਨਰੀ ਵਾਲਿਆਂ ਨੂੰ ਗੱਲ ਕੀ ਹੈ, ਇਹ ਵੀ ਪੰਡਤੇ ਨੇ, ਪੰਡਤ ਇਹਨਾਂ ਦੇ ਖਿਲਾਫ ਹੈ, ਇਹ ਪੰਡਤ ਉੱਧਰ ਪੰਡਤਰ ਉਹ ਲੱਗੇ ਹੋਏ ਨੇ ਆ ਗਏ, ਅਸੀਂ ਸਾਡੇ ਨਾਲ ਮਿਸ਼ਨਰੀ ਵਾਲੇ ਲੱਗੇ ਨੇ, ਇਹ ਪੰਡਤ ਦੇ ਚੇਲੇ ਨੇ, ਨਵੇਂ ਪੰਡਤ ਆਏ, ਜੇ ਨਾ ਵੱਟ ਵੱਟ ਪਾਤੇ ਦੋਏ ਤਾਂ ਕਹਿ ਦਿਓ, ਇਹਨਾਂ ਕੋਲ ਕੱਖ ਵੀ ਨਹੀਂ, ਝੂਠ ਤੋਂ ਬਿਨਾਂ ਇਹਨਾਂ ਕੋਈ ਕੁਛ ਨਹੀਂ। ਹੁਣ ਉਹਨਾਂ ਨੇ ਛੱਡਤਾ, ਉਹਨਾਂ ਨੇ ਕਿਹਾ ਲੱਖਾਂ ਹੀ ਗਊਗਾ ਖਾ ਗਏ ਤੁਸੀਂ, ਹੁਣ ਦੱਸੋ ਸਿਮਰਤੀਆਂ ਕੱਢੋ, ਸਭ ਕੁਛ ਬਾਹਰ ਆ ਜੂਗਾ ਜੋ ਲੁਕੋਇਆ ਹੋਇਆ ਇਹਨਾਂ ਦਾ। ਜਿਹੜਾ ਕਹਿੰਦੇ ਸੀ ਨਾ ਬਈ ਅਸੀਂ ਪੜ੍ਹ ਨਹੀਂ ਦੇਣਾ ਹੋਰ ਕਿਸੇ ਨੂੰ, ਸੰਸਕ੍ਰਿਤ ਨਹੀਂ ਪੜ੍ਹਾਉਣ, ਤਾਂ ਨਹੀਂ ਪੜ੍ਹਾਉਣੀ, ਸਾਰਾ ਝੂਠ ਇਹਨਾਂ ਨੇ ਜਿਹੜਾ ਹੈ ਸੱਚ ਲੁਕੋਇਆ ਹੋਇਆ, ਝੂਠ ਮੂਹਰੇ ਲਿਆਂਦਾ, ਸੱਚ ਉੱਤੇ ਆ ਜੂਗਾ ਝੂਠ ਚਲੇ ਜਾਊ। ਆ ਸਾਡਾ ਜਿਹੜਾ ਕੋਈ ਗੁਰਦਾਸ ਦੀਆਂ ਬਾਰਾਂ ਨੇ ਝੂਠ ਸਭ ਉੜਜੂ ਹਵਾ ਦੇ ਵਿੱਚ, ਜੋ ਇਹ ਤਾਂ ਝੂਠ ਲਗਾ ਹਵਾ 'ਚ ਉੱਡ ਗਿਆ, ਉੱਡੇ ਗਿਆ, ਜਵਾਬ ਹੀ ਨਹੀਂ ਦੇ ਰਹੇ ਕਿਸੇ ਗੱਲ ਦਾ। ਉਹਨਾਂ ਦਾ ਥੋੜ੍ਹਾ ਜਿਹਾ ਪੁਰਾਣਾ ਹੋ ਗਿਆ ਉਡਾਉਣਾ, ਹੁਣ ਉਹਨੂੰ ਥੋੜ੍ਹੀ ਜਿਹੀ ਮਿਹਨਤ ਕਰਨੀ ਪਊਗੀ, ਮਿਹਨਤ ਸਾਨੂੰ ਵੀ ਉਹਨੀ ਉਹ ਕਰਨੀ ਪਊਗੀ। ਹਾਂਜੀ,
ਦੋਹੋਂ ਪਾਖ ਦਾ ਆਪੇ ਧਨੀ ਉਨਕੀ ਸੋਭਾ ਉਹਨੂੰ ਬਣੀ।
ਮੁਸਲਮਾਨਾਂ ਨੇ ਨਾਗਿਆਂ ਨੂੰ ਜਾ ਲੈਣਾ, ਨਾਗੇ ਸ਼ਰਾਬ ਵੀ ਪੀਂਦੇ ਨੇ, ਨਾਗੇ ਮਾਸ ਵੀ ਖਾਂਦੇ ਨੇ,
ਨਾਗੇ ਸੁੱਕਾ ਵੀ ਛਕਦੇ
ਨੇ, ਤੇਗ ਵੀ ਛਕਦੇ ਨੇ। ਇਹ ਧਾਰਮਿਕ ਹੀ ਇਹ ਦੂਏ ਧਾਰਮਿਕ ਹੀ ਨਹੀਂ ਹੈ, ਦੂਏ ਪ੍ਰਪੰਚ ਆਕਾਰ ਵਾਲੇ ਨੇ ਸਾਰੇ। ਉਹ ਪ੍ਰਪੰਚ, ਇਹ ਪ੍ਰਪੰਚ ਦੇ ਬਾਹਰ ਨੇ, ਉਹ ਪ੍ਰਪੰਚ ਆਕਾਰ ਵਾਲੇ ਨੇ। ਇੱਕ ਪ੍ਰਪੰਚੀ ਨੇ, ਪ੍ਰਪੰਚ ਆਕਾਰ ਵਾਲੇ ਨੇ।
ਜਿਹੜੇ ਨਿਹੰਗ ਵੀ ਨਾ, ਜਿਹੜੇ ਜਾ ਵੜੇ ਆ ਸੁਰ ਸਿੰਘ ਵਾਲੇ, ਇਹ ਵੀ ਦੇਖ ਦੇ ਖਿਲਾਫ ਹੋ ਗਏ।
ਉਹ ਛੱਡੋ ਪਰ ਇਹਨਾਂ ਨੂੰ, ਉਹਨਾਂ ਨੂੰ ਕਿਹੜਾ ਖਿਆਲ ਹੈ ਕੁਛ, ਕੌਣ ਪੁੱਛਦਾ ਇਹਨਾਂ ਨੂੰ ਨਾਲੇ।
ਦੇਖ ਵੀ ਛੱਡ ਗਏ,
ਉਹ ਛੱਡਣਗੇ ਹੀ ਇਹ ਪ੍ਰਪੰਚੀ
ਨੇ, ਜਿਹੜੇ ਦੇਖ ਤੋਂ ਵੀ ਡਰਦੇ ਨੇ। ਖਾਲੀ ਛੱਡਦਾ ਜੀ, ਬਦਾਮ ਜਿਹਾ ਰਗੜੀ,
ਕੱਲੇ ਕੱਲੇ ਦਾ ਗੁਰਦੁਆਰਾ ਬਣਾਇਆ ਉਹਨਾਂ ਨੇ ਉੱਥੇ ਆਪਣੇ ਨਾਂ ਤੇ।
ਬੱਕਰਾ ਵੀ ਨਹੀਂ ਝਟਕਦੇ, ਇਹ ਤਾਂ ਬੁੱਢਾ ਦਾ ਨਹੀਂ ਝਟਕੇ ਜਾ ਕੇ ਉੱਥੇ, ਜਿਹੜੇ ਗੁਰਦੁਆਰਾ ਝਟ ਗਏ।
ਨਾਲੇ ਉਹ ਤਾਂ ਵਿਧੀ ਚੰਦ ਹੈ, ਸਿੰਘ ਤਾਂ ਹੈ ਹੀ ਨਹੀਂ, ਵਿਧੀ ਚੰਦ ਹੈ,
ਵਿਧੀ ਚੰਦੀ ਹੈ
ਉਹਨਾਂ ਦਾ, ਚੰਦ ਹੈ, ਸੂਰਜ ਨਹੀਂ ਹੈਗਾ ਤਾਂ ਚੰਦ ਹੈ। ਖਾਲਸਾ ਤਾਂ ਹੈ ਨਹੀਂ, ਖਾਲਸਾ ਸੂਰਜ ਦੇ ਨਾਲ ਜੁੜਿਆ ਹੋਇਆ, ਉਹ ਚੰਦ ਨਾਲ ਜੁੜੇ ਨੇ, ਮਨਮੁੱਖ ਨੇ। ਚੰਦ ਸੂਰਜ ਦੀ ਤਾਂ ਗੰਢ ਪੈਣੀ ਸੀ।
ਜਾਂਚ ਕਮੇਟੀ ਜਦੋਂ ਚੱਲੀ, ਉਹਨਾਂ ਦਾ ਹੀ ਬੰਦਾ ਲਿਆ ਅਵਤਾਰ ਸਿੰਘ,
ਅਵਤਾਰ ਸਿੰਘ
ਸ਼੍ਰੋਮਣੀ ਕਮੇਟੀ ਨੇ, ਇਹ ਲਾਲਾ ਜੱਟ ਨੇ ਉਹਨਾਂ ਦੀਆਂ, ਸੁਰ ਸਿੰਘ ਵਾਲੇ ਅਕਾਲ ਤਖ਼ਤ ਵਾਲਿਆਂ ਦੀਆਂ।
ਉਹਨੂੰ ਕਿੰਨੀ ਕੁ ਅਕਲ ਅਵਤਾਰ ਸਿੰਘ ਵਿਚਾਰੇ, ਉਹਨੇ ਫਿਰ ਕੀ ਕੀਤਾ,
ਬੜੀ ਬਰੀ ਕਰਦਾ ਬਸ ਸ਼੍ਰੋਮਣੀ ਕਮੇਟੀ ਵਾਲਾ।
ਓਹੋ, ਸਾਰੇ ਬਰੀ ਕਰਦੇ ਕਰਦੇ, ਕਿਵੇਂ ਐਕਸ਼ਨ ਲੈ ਕੇ ਦਿਖਾਉਂਦੇ, ਕਿਵੇਂ ਲੈ ਲੈਂਦੇ ਐਕਸ਼ਨ, ਐਕਸ਼ਨ ਕਿਤੇ ਲੈਂਦੇ, ਕੌਣ ਲੈ ਲੈਂਦੇ, ਇਹਨਾਂ ਨੂੰ ਕੀ ਰਾਈਟ ਐਕਸ਼ਨ ਲੈਣ ਦਾ, ਇਹਨਾਂ ਦੇ ਪੱਲੇ ਕੀ ਆ ਹੁਣ। ਇਹ ਤਾਂ ਆਪਣੀ ਇੱਜ਼ਤ ਬਚਾਉਂਦੇ ਰਹੇ, ਹੁਣ ਇਹਨਾਂ ਦਾ ਪੜਾਕਾ ਪੈਣ ਵਾਲਾ ਝੂਠ ਦਾ।
ਦੋਹੋਂ ਪਾਕਾ ਆਪੇ ਧਨੀ, ਉਨਕੀ ਸੋਭਾ ਉਨਹੂੰ ਬਣੀ।
ਦੋਹੋਂ ਪਾਕਾ ਆਪੇ ਧਨੀ, ਦੋਹਾਂ ਪਾਸਿਆਂ ਦਾ ਆਪੇ ਧਨੀ ਹੈ, ਉਨਕੀ ਸੋਭਾ ਉਨਹੂੰ ਬਣੀ। ਜਿਹੜੀ ਉਨਕੀ ਸੋਭਾ ਹੈ ਨਾ, ਜਿਹਨਾਂ ਜਿਹਨਾਂ ਨੂੰ ਵੀ ਗਿਆਨ ਮਿਲਦਾ ਹੈ, ਚਾਹੇ ਮਾਇਆ ਦਾ ਮਿਲਦਾ ਚਾਹੇ ਹੈ, ਇਹਦੀ ਅਸਲ ਸੋਭਾ ਤਾਂ ਪਰਮੇਸ਼ਰ ਨੂੰ ਜਾਂਦੀ ਹੈ। ਬਈ ਖਜ਼ਾਨਾ ਜਿਹਦੇ ਕੋਲ ਹੈ ਉਸ ਨੂੰ ਜਾਣੀ ਚਾਹੀਦੀ ਹੈ, ਖਜ਼ਾਨੇ ਨੂੰ, ਸਰਕਾਰ ਨੂੰ ਜਾਣੀ ਚਾਹੀਦੀ ਹੈ ਸੋਭਾ ਤਾਂ। ਹਾਂਜੀ,
ਆਪੇ ਕੌਤਕ ਕਰੇ ਆਨੰਦ ਚੋਜ,
ਭਾਵੇਂ ਸੋਭਾ ਇਹਨਾਂ ਨੂੰ ਵੀ ਮਿਲਦੀ ਹੈ ਜਿਹਨਾਂ ਦੇ ਵਿੱਚ, ਜਿਹਨੂੰ ਗਿਆਨ ਮਿਲ ਜਾਂਦਾ ਸੰਸਾਰ ਦੇ ਵਿੱਚ, ਇਹਨਾਂ ਨੂੰ ਵੀ ਸੋਭਾ ਮਿਲਦੀ ਹੈ। ਪਰ ਅਸਲ ਦੇ ਵਿੱਚ ਸੋਭਾ ਤਾਂ ਉਹਦੀ ਹੈ ਨਾ ਜਿਹੜਾ ਜਿੱਥੋਂ ਆਇਆ, ਅਸਲ ਦੇ ਵਿੱਚ ਸੋਭਾ ਤਾਂ ਉਸੇ ਦੀ ਹੈ ਨਾ ਜਿੱਥੋਂ ਗਿਆਨ ਮਿਲਿਆ। ਸੰਸਾਰ ਭਾਵੇਂ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਾਣ ਜਾਣ, ਭਾਵੇਂ ਇਹਨਾਂ ਦੀ ਸੋਭਾ ਕਰਦਾ ਹੈ, ਪਰ ਸੋਭਾ ਦਾ ਹੱਕਦਾਰ ਕੌਣ ਹੈ? ਜਿਹੜਾ ਧਨੀ ਹੈ, ਦੋਹੂ ਪਾਕ ਪੂਰਨ ਬ੍ਰਹਮ, ਧਨੀ ਕੌਣ ਹੈ? ਪੂਰਨ ਬ੍ਰਹਮ, ਜਿਹੜਾ ਪੂਰਨ ਬ੍ਰਹਮ ਹੈ ਉਹ ਦੋਏ ਪਾਕ ਦਾ ਧਨੀ, ਉਹਦੇ ਕੋਲ ਦੋਏ ਗਿਆਨ ਹੁੰਦੇ ਨੇ, ਤਿੰਨ ਲੋਕ ਦਾ ਗਿਆਨ ਵੀ ਉਹਦੇ ਕੋਲ ਹੈ, ਆ ਦੂਗਾ ਬ੍ਰਹਮ ਗਿਆਨ ਵੀ ਉਹਦੇ ਕੋਲ ਹੈ। ਇਹ ਦੋਹੂ ਪਾਕ ਆ, ਉਹ ਧਨੀ ਹੈ। ਗੁਰੂ ਨਾਨਕ ਨੇ ਉਦੋਂ ਪਹਿਲਾਂ ਦੀ ਗੱਲ ਕਹਿਤੀ, ਸਾਚੇ ਤੇ ਪਵਣਾ ਪਿਆ, ਉੱਥੇ ਤਾਂ ਜੋ ਸਾਇੰਸ ਪਹੁੰਚੀ ਵੀ ਨਹੀਂ, ਤਾਂ ਕਰਕੇ ਉਹ ਵੀ ਹੁਣ ਮੰਨ ਲਿਆ ਇਹਨਾਂ ਨੇ ਵੀ ਗੱਲ ਜਿਹੜੀ ਗੁਰਬਾਣੀ ਕਹਿੰਦੀ ਹੈ, ਜ਼ਿਆਦਾ ਪਤੇ ਦੀ ਗੱਲ ਕਹਿੰਦੀ ਹੈ, ਉਹ ਇੱਥੇ ਆ ਕੇ ਦੋਏ ਇਕੱਠੇ ਹੋ ਰਹੇ ਨੇ, ਸਾਇੰਸਦਾਨ ਵੀ ਉਹ ਗੁਰਬਾਣੀ 'ਤੇ ਇਕੱਠੇ ਹੋ ਰਹੇ ਨੇ। ਕਹਿੰਦੀ ਬਰੀਕੀ ਦੀ ਗੱਲ ਕਿਵੇਂ ਕਹਿ ਗਏ ਹੋ, ਕੀ ਇਹ ਆਤਮ ਗਿਆਨ ਵਾਲੇ ਸਿੱਧੇ ਡਾਇਰੈਕਟ ਕਿਸੇ ਹੋਰ ਤਰੀਕੇ ਨਾਲ ਇਹਨਾਂ ਨੂੰ ਗਿਆਨ ਦਾ ਪਤਾ ਲੱਗ ਜਾਂਦਾ, ਸਾਨੂੰ ਕਿਸੇ ਹੋਰ ਤਰੀਕੇ ਨਾਲ ਪਤਾ ਲੱਗਦਾ, ਕਿ ਬਿਨਾਂ ਲੈਬੋਰਟਰੀ ਦੇ ਵੀ ਗਿਆਨ ਦਾ ਪਤਾ ਲੱਗ ਸਕਦਾ? ਉਹਨਾਂ ਕੋਲ ਤਾਂ ਲੈਬੋਰਟਰੀ ਹੈ ਨਹੀਂ ਸੀ, ਉਹਨਾਂ ਨੇ ਕਿਸ ਤਰੀਕੇ ਨਾਲ ਇਹਨਾਂ ਗੱਲਾਂ ਦਾ ਪਤਾ ਕੀਤਾ, ਉਹਨਾਂ ਨੂੰ ਕਿਵੇਂ ਪਤਾ ਲੱਗਿਆ ਇਹਨਾਂ ਗੱਲਾਂ ਦਾ? ਉਦੋਂ ਤਾਂ ਬਹੁਤਾ ਚਿਰ ਦੀ ਗੱਲ ਤਾਂ ਹੈ ਨਹੀਂ।
ਇੱਕ ਦੋਏ ਪੱਖ ਹੀਣੀ ਦੀ ਗੱਲ ਵੀ ਗੁਰਬਾਣੀ ਚ ਆਈ ਹੈ, ਦੋਏ ਪੱਖ ਹੀਣੀ,
ਹਾਂ
ਦੋਏ ਪੱਖ ਤੋਂ ਹੀਣੀ ਵਾਲੀ ਦੀ ਗੱਲ ਆਈ,
ਦੋਏ ਪੱਖ ਤੋਂ ਹੀਣੀ ਹੈ, ਉਹ ਦੁਹਾਗਣ ਹੈ, ਦੁਖੀ ਦੁਹਾਗਣ,
ਦੋਵੇਂ ਪੱਖ,
ਦੋ ਪੱਖ ਹੀਣੀ, ਦੁਖੀ ਹੈ, ਦੁਹਾਗਣ ਹੈ, ਉਹਦੇ ਨਾ ਸੰਸਾਰੀ ਗਿਆਨ ਨਾ ਨਿਰਾਕਾਰੀ ਗਿਆਨ, ਉਹ ਦੁਹਾਗਣ ਹੈ ਉਹਦਾ। ਉਹ ਤਾਂ ਇਹਦੀ ਮੱਤ ਹੈ ਨਾ ਆਪਣੇ ਪੰਡਿਤ ਵਾਲੀ, ਉਹ ਪੰਡਿਤ ਵਾਲੀ ਹੈ ਜਿਹਨੇ ਝੂਠ ਬੋਲਿਆ, ਬੋਲਦੇ ਸਿੰਘ ਤੇ ਧਰਤੀ ਖੜੀ ਹੈ, ਉਹ
ਸੰਸਾਰੀ ਗਿਆਨ ਵੀ ਗਲਤ ਹੈ,
ਉਹ ਵੀ ਗਲਤ ਹੈ। ਹਾਂਜੀ,
ਆਪੇ ਕੌਤਕ ਕਰੇ ਆਨੰਦ ਚੋਜ, ਆਪੇ ਰਸ ਭੋਗਣ ਨਿਰਯੋਗ।
ਆਪੇ ਦੇਖੋ ਜਿਹੜੇ ਰਿਸ਼ੀ ਮੁਨੀ ਹੋਏ ਨੇ ਨਾ, ਜਿਹਨਾਂ ਨੇ ਲਿਖਿਆ ਉਹ ਸ਼ਿਵ ਭਗਤ, ਸ਼ਿਵ ਜੀ ਦਾ ਡਾਇਰੈਕਟ ਭਗਤ ਨੇ ਕੋਈ ਗ੍ਰੰਥ ਨਹੀਂ ਲਿਖਿਆ। ਇਹਨਾਂ ਨੇ ਗਣੇਸ਼ ਨੂੰ ਲਿਖਣ ਵਾਲਾ ਬਣਾ ਦਿੱਤਾ, ਇਹ ਪੰਡਿਤ ਦੀ ਕਾਢ ਹੈ। ਬਾਅਦ 'ਚ ਇਹਨਾਂ ਨੇ ਨਾਲ ਬੁਲਾ ਲਿਆ, ਜਦੋਂ ਇਹਨਾਂ ਨੇ ਵੇਦਾਂ ਤੋਂ ਥੱਲੇ ਲਾਉਣਾ ਤਾਂ ਗਣੇਸ਼ ਨੂੰ ਨਾਲ ਲੈ ਲਿਆ। ਸਮਝੇ ਨੀ, ਗਣੇਸ਼ ਨੂੰ ਲਿਖਾਰੀ ਬਣਾ ਦਿੱਤਾ, ਉਹ ਲਿਖਾਰੀ ਬਣਾ ਕੇ ਗ੍ਰੰਥਾਂ ਨਾਲ ਜੋੜਤਾ ਸ਼ੁਰੂ। ਅਸਲ 'ਚ ਉਹ ਜੁੜਦਾ ਹੀ ਨਹੀਂ ਗ੍ਰੰਥਾਂ, ਸਿੱਧੀ ਸਮਾਧੀ ਵਾਲੇ ਹੀ। ਹਾਂਜੀ,
ਆਪੇ ਕੌਤਕ ਕਰੇ ਆਨੰਦ ਚੋਜ,
ਆਪੇ ਕੌਤਕ ਕਰੇ ਆਨੰਦ ਚੋਜ,
ਆਪੇ ਰਸ ਭੋਗਣ ਨਿਰਯੋਗ।
ਆਪੇ ਕੌਤਕ ਕਰੇ, ਆਪੇ ਤਾਂ ਕੌਤਕ ਕਰਦਾ, ਆਹ
ਆਨੰਦ ਚੋਜ,
ਆਨੰਦ ਚੋਜ, ਆਪੇ ਰਸ ਭੋਗਣ ਨਿਰਯੋਗ। ਜਿਹੜੇ ਕੌਤਕ ਨੇ ਉਹ ਤਾਂ ਨੇ ਨਿਰਾਕਾਰੀ ਦੁਨੀਆਂ ਦੇ, ਜਿਹੜਾ ਭਾਣਾ ਵਰਤਦਾ ਆਪਾਂ ਕਹਿੰਦੇ ਹਾਂ ਕਿ ਕੌਤਕ ਨਿਰਯੋਜ ਜਿਹੜੇ ਕਰਦਾ ਇਹ ਵੀ ਬ੍ਰਹਮ ਹੈ। ਇਹ ਬ੍ਰਹਮ ਹੋਰ ਰੂਪ ਦੇ ਵਿੱਚ ਹੈ, ਜਾਂ ਰਸ ਭੋਗਣ ਨਿਰਯੋਗ ਹੈ ਉਹ ਦੂਏ ਰੂਪ 'ਚ ਹੈ। ਸੰਸਾਰੀ ਰੂਪ ਦੇ ਵਿੱਚ ਰਸ ਭੋਗਣ ਨਿਰਯੋਗ ਹੈ, ਯੋਗ ਹੈ ਨਹੀਂ ਉੱਥੇ। ਜਾਂ ਕੌਤਕ ਦਿਖਾਉਂਦਾ ਹੈ, ਆਪੇ ਕੌਤਕ ਕਰੇ
ਆਨੰਦ ਚੋਜ,
ਆਨੰਦ ਵਿੱਚ ਚੋਜ, ਕੌਤਕ ਨੇ ਕੌਤਕ ਕਰਦਾ ਇਹਦੇ ਵਿੱਚ, ਜਿਵੇਂ ਭਗਤੀ ਲਹਿਰ 'ਚ ਕੌਤਕ ਕਰਦਾ, ਭਗਤ ਹੋ ਕੇ ਕੌਤਕ ਕਰਦਾ, ਜਿਵੇਂ ਕਬੀਰ ਹੈ, ਕੌਤਕ ਹੈ ਉੱਥੇ, ਹਾਥੀ ਮੂਹਰੇ ਸੁੱਟਿਆ ਗਿਆ ਨਹੀਂ ਮੰਨਿਆ, ਡਰਾਇਆ ਗਿਆ ਨਹੀਂ ਮੰਨਿਆ, ਪ੍ਰਹਲਾਦ ਨੂੰ ਡਰਾਇਆ ਗਿਆ, ਧਰੂਣ ਨੂੰ ਡਰਾਇਆ ਗਿਆ ਨਹੀਂ ਮੰਨੇ, ਕੌਤਕ ਸੀ ਸਰ। ਉਹ ਆਪਣੇ ਆਨੰਦ 'ਚ ਹੈ, ਉਹ ਦੇਖਦਾ ਚੋਜ, ਦੇਖਦਾ ਚੋਜ, ਉਹ ਪ੍ਰੀਤਮ ਦੇ ਚੋਜ ਦੇਖਦਾ, ਉਹ ਤਾਂ ਕਹਿੰਦਾ ਦੇਖਣਾ ਜਗਤ ਮਾਸ਼ਾ, ਇਹ ਵੀ ਚੋਜ ਦੇਖਦੇ ਹਾਂ ਕੀ ਹੈ ਇਹ, ਚੋ ਕੀ ਕੱਢੂਗਾ ਸੱਪ ਦਮਾ, ਜਿਹੜਾ ਮੈਨੂੰ ਇਹਨੇ ਬੋਟਲੀ ਬੰਨ ਕੇ ਇੱਥੇ ਪਾਇਆ ਹੋਇਆ ਤਾਂ ਉਹਦੇ ਹੁਕਮ ਨਾਲ ਹੈ। ਇਹਦੇ ਵਿੱਚ ਦੇਖਦੇ ਹਾਂ ਕੀ ਦੇਣਾ ਚਾਹੁੰਦਾ ਸੰਸਾਰ ਨੂੰ, ਇਹਦੇ ਸੰਸਾਰ ਨੂੰ ਕੀ ਸਿੱਖਿਆ ਦੇਣੀ ਚਾਹੁੰਦਾ ਹੈ। ਭੈ ਭੀਤ ਹੋ ਗਏ ਲੋਕ, ਦੋਏ ਬੰਦਿਆਂ 'ਤੇ ਉਦੋਂ ਹਾਥੀ ਪੂਰੇ ਸਿੱਟੇ ਨੇ, ਇੱਕ ਨਾਮਦੇਵ ਕਬੀਰ, ਬਾਕੀ ਕਿਸੇ ਨੂੰ ਹੱਥ ਨਹੀਂ ਲਾਇਆ, ਬਾਅਦ 'ਚ ਭੈ ਭੀਤ ਹੋ ਗਏ ਸਾਰੇ। ਇੱਧਰ ਖੜਾ ਹੈ ਆਪ ਉਹ ਛੇੜਿਓ ਨਾ ਇਹਨਾਂ ਨੂੰ, ਜੋ ਮਰਜ਼ੀ ਕਹੀ ਜਾਣ,
ਕਈ ਸਾਲਾਂ ਤੱਕ ਦਹਿਸ਼ਤ ਰਹੀ।
ਹਾਂ,
ਪੰਜਵੇਂ ਪਾਤਸ਼ਾਹ ਲਈ ਜਾ ਕੇ ਘਟਨਾ
ਵਾਪਰੀ, ਪੰਜਵੇਂ ਪਾਤਸ਼ਾਹ ਵੇਲੇ ਆ ਕੇ ਫਿਰ ਦੁਬਾਰਾ ਇਹਨਾਂ ਨੇ
ਹੌਸਲਾ ਪਿਆ।
ਹਾਂ, ਫਿਰ ਦੁਬਾਰਾ ਆ ਕੇ ਚੱਲ,
ਫਿਰ ਵਿੱਚ 100-150 ਸਾਲ ਦਾ ਫਿਰ ਫਰਕ ਹੈ ਨੌਵੇਂ ਪਾਤਸ਼ਾਹ।
ਹਾਂ, ਨੌਵੇਂ ਪਾਤਸ਼ਾਹ ਵੇਲੇ ਫਿਰ ਵਿਚਾਲੇ ਚੰਦੂ ਫਿਰਦੇ ਤਾਂ ਡਰ ਗਏ, ਬਾਬੀਆਂ ਮੀਰ ਆਇਆ ਹੈ ਉਹਨੇ ਡਰਾਤੇ, ਉਹਨੇ ਕਿਹਾ ਮਰ ਜਾਓਗੇ ਤੁਸੀਂ, ਰਹਿਣਾ ਨਹੀਂ ਕੱਖ ਵੀ ਤੁਹਾਡਾ, ਫਿਰ ਉਹ ਗਲਤੀ ਮੰਨ ਕੇ ਫਿਰ ਦੇ ਦਿੱਤਾ, ਇਹ ਸ਼ਰਾਰਤ ਹੋਈ ਹੈ। ਉਹਦੇ ਬਾਅਦ ਦਸਮ ਪਾਤਸ਼ਾਹ ਵੇਲੇ ਜੋ ਹੋਇਆ ਉਹ ਬਾਈਧਾਰੀਆਂ ਨੇ ਕੀਤਾ, ਜਾਂ ਵਜੀਦੇ ਨੇ ਕਰਤਾ, ਲਾਲਚ ਵੇਲੇ ਕਰਤਾ, ਖਜ਼ਾਨਾ ਖੋਲਾਂਗੇ, ਕਿਸੇ ਆਦਮੀ ਦੀ ਮੱਤ ਮਾਰੀ ਜਾਂਦੀ ਹੁੰਦੀ, ਇਹੋ ਜਿਹੇ ਆਦਮੀ ਹਮੇਸ਼ਾ ਹੀ ਰਹਿੰਦੇ ਨੇ। ਔਰੰਗਜ਼ੇਬ ਨੇ ਫਿਰ ਮੰਨਿਆ ਵੀ ਗਲਤੀ ਹੋਈ ਹੈ, ਮੈਂ ਸਜ਼ਾ ਦਊਂਗਾ, ਤੁਸੀਂ ਮੇਰੇ ਕੋਲ ਆ ਜਾਓ। ਔਰੰਗਜ਼ੇਬ ਫਿਰ ਤਿਆਰ ਸੀ, ਔਰੰਗਜ਼ੇਬ ਦੇ ਮੁੰਡੇ ਨੇ ਸਜ਼ਾ ਦਿੱਤੀ ਹੈ, ਦਵਾਈ ਹੋਈ ਹੈ ਨਾਲ ਰਲ ਕੇ ਬਹਾਦਰ ਸ਼ਾਹ ਨੇ ਨਾਲ ਹੁੰਦਾ ਵਜੀਦਾ ਮਰ ਨਹੀਂ ਸਕਦਾ ਸੀ। ਫਿਰ ਗੁਰੂ ਘਰ ਨੂੰ ਫਿਰ ਪਾੜਤਾ ਇਹਨਾਂ ਨੇ, ਗੁਰੂ ਘਰ ਦੀ ਇਹਨਾਂ ਨਾਲ ਹੁੰਦੀ ਰਹੀ ਹੈ ਅਟੈਚ, ਸ਼ੁਰੂ ਕਈ ਵਾਰ ਬਣੀ ਹੈ ਹਕੂਮਤ ਨਾਲ, ਦੂਏ ਪਾੜ ਦਿੰਦੇ ਸੀ ਇਹਨੂੰ। ਹਾਂ ਕੱਟੜਵਾਦੀ ਔਰ ਪੰਡਿਤ ਜਿਹੜੇ ਸੀ ਵਿਰੋਧੀ ਉਹਨਾਂ ਦੀ ਤਾਦਾਦ ਜ਼ਿਆਦਾ ਸੀ, ਉਹ ਪੜ ਦਿੰਦੇ ਸੀ ਕੋਈ ਨਾ ਕੋਈ, ਅਸੀਂ ਚਾਲ ਚੱਲਦੇ ਸੀ ਫਿਰ ਫੜ ਜਾਂਦੇ ਸੀ। ਹਾਂਜੀ,
ਆਪੇ ਕੌਤਕ ਕਰੇ ਆਨੰਦ ਜੋਜ, ਆਪੇ ਰਸ ਭੋਗਣ ਨਿਰਯੋਗ।
ਆਪੇ ਰਸ ਭੋਗਣ ਨਿਰਯੋਗ, ਆਪੇ ਰਸ ਭੋਗਦਾ ਉਦੋਂ ਨਿਰਯੋਗ ਹੈ,
ਉਦੋਂ ਯੋਗ ਨਹੀਂ ਹੁੰਦਾ।
ਨਿਰਯੋਗ ਹੈ, ਆਪਣੇ ਆਪ ਨਾਲ ਨਹੀਂ, ਆਪਣੇ ਮੂਲ ਨਾਲ ਨਹੀਂ ਜੁੜਿਆ ਹੋਇਆ। ਜਿੰਨਾ ਚਿਰ ਰਸ
ਭੋਗੀ ਹੋ ਜਾਂਦਾ,
ਜਿੰਨਾ ਚਿਰ ਰਸ ਭੋਗਦਾ
ਨਿਰਯੋਗ ਹੈ,
ਉਹਨਾਂ ਚਿਰ ਆਪਣੇ ਮੂਲ ਦੀ ਬਜਾਏ ਨਿਰਯੋਗ ਯੋਗ ਤਾਂ ਹੈ, ਨੈਗੇਟਿਵ ਯੋਗ ਹੈ, ਮਾਇਆ ਦਾ ਸਰੀਰ ਨਾਲ ਜੁੜਿਆ ਹੋਇਆ, ਸਰੀਰ ਦਾ ਯੋਗ ਨਿਰਯੋਗ ਹੁੰਦਾ। ਨਿਰਯੋਗ ਦਾ ਮਤਲਬ ਇਹ ਨਹੀਂ ਵੀ ਜੁੜਿਆ ਹੋਇਆ ਨਹੀਂ ਕਿਤੇ,
ਯੋਗ ਹੈਗਾ ਪਰ ਸਰੀਰ ਨਾਲ,
ਮਾਇਆ ਨਾਲ ਜੁੜਿਆ ਹੋਇਆ। ਉਦੋਂ ਨੈਗੇਟਿਵ ਯੋਗ ਹੈ, ਉਦੋਂ ਜੁੜਿਆ ਹੋਇਆ ਮਾਇਆ ਨਾਲ ਜੁੜਿਆ ਹੋਇਆ, ਮਾਇਆ ਕਹਿ ਦੀਵਾਨਾ ਹੋਇਆ ਹੋਇਆ।
ਜਿਸ ਭਾਵੇ ਤਿਸ ਆਪਣੇ ਨਾਏ ਲਾਵੇ, ਜਿਸ ਭਾਵੇ ਤਿਸ ਖੇਲ ਖਿਲਾਵੇ।
ਦੇਖੋ ਖੇਲ ਖਿਲਾਵੇ ਆ ਜਿਸ ਭਾਵੇ, ਜਿਹੜਾ ਤਾਂ ਚਾਹੁੰਦਾ ਖੇਲ ਖੇਲਣਾ ਮਾਇਆ ਦਾ, ਉਹਨੂੰ ਤਾਂ ਮਾਇਆ ਦਾ ਖੇਲ ਖਿਲਾ ਦਿੰਦਾ। ਜਿਹਨੂੰ ਭਾਉਂਦਾ ਯੋਗ, ਪਰਮੇਸ਼ਰ ਨੂੰ ਨਹੀਂ ਪਾਉਂਦਾ, ਪਰਮੇਸ਼ਰ ਤਾਂ ਜਿਵੇਂ ਮੈਨੂੰ ਪਾਉਂਦਾ ਉਵੇਂ ਕਰਦਾ। ਜਿਸ ਭਾਵੇ
ਤਿਸ ਆਪਣੇ ਨਾਏ ਲਾ, ਜਿਹਦੀ
ਇੱਛਾ ਮਨ ਦੇ ਨਾਮ ਦੀ ਹੈ ਉਹਨੂੰ ਨਾਮ ਆਪਣੇ ਨਾਮ ਨਾਲ ਲਾ ਦਿੰਦਾ, ਜੋ ਨਾਮ ਭਗਤਾ ਉਹਨੂੰ ਨਾਮ ਦੇ ਦਿੰਦਾ, ਜੋ ਇੱਛੇ ਸੋਈ ਫਲ ਪਾਏ। ਜੋ ਆ ਮਾਇਆ ਦੀ ਖੇਡ ਖੇਡਣੀ ਚਾਹੁੰਦਾ ਉਹਨੂੰ ਇਹ ਖੇਡ 'ਚ ਘੜਾ ਦਿੰਦਾ, ਤਾਂ ਵੀ ਤੂੰ ਇਹ ਖੇਡ ਲੈ। ਦੋਏ ਪਾਕਾ
ਆਪੇ
ਉਹਨੂੰ ਮਾਇਆ ਦਾ ਗਿਆਨ ਦੇਈ ਜਾਂਦਾ, ਉਹਨੂੰ ਆਤਮ ਗਿਆਨ ਦੇਈ ਜਾਂਦਾ। ਲੈ ਵੀ ਖੁੱਲ੍ਹ ਕੇ ਖੇਡ, ਚਾਹੇ ਇੱਧਰ ਖੇਡ ਲੈ ਚਾਹੇ ਇੱਧਰ ਖੇਡ ਲੈ।
ਜਿਸ ਭਾਵੇ ਤਿਸ ਆਪਣ ਨਾਏ ਲਾਵੇ, ਜਿਸ ਭਾਵੇ ਤਿਸ ਖੇਲ ਖਿਲਾਵੇ। ਬੇਸ਼ੁਮਾਰ ਅਥਾ ਅਗਣਿਤ ਬਰਤਨ ਹਾਰ, ਬੇਸ਼ੁਮਾਰ ਅਥਾ ਅਗਣਿਤ ਅਤੁੱਲ ਹੈ,
ਬੇਸ਼ੁਮਾਰ
ਅਥਾ ਅਗਣਿਤ ਅਤੁੱਲ ਹੈ,
ਅਗਣਿਤ ਅਤੁੱਲ ਹੈ। ਉਹ ਇੰਨੇ ਬੰਦਿਆਂ ਨੂੰ ਇਕੱਠਾ ਖਿਲਾ ਰਿਹਾ, ਬੇਸ਼ੁਮਾਰ ਕੋਈ ਗਿਣਤੀ ਨਹੀਂ, ਕਿੰਨਿਆਂ ਨੂੰ ਇਕੱਠਾ ਹੀ ਖਿਲਾ ਰਿਹਾ ਇੱਕਦਮ। ਇੱਕ ਆਦਮੀ ਇੱਕ ਨੂੰ ਖਿਲਾ ਦੂ, ਅਗਣਿਤ ਗਿਣਤੀ ਤੋਂ ਰਹਿਤ ਵੇ ਨੇ ਸਾਰਿਆਂ ਨੂੰ ਇਕੱਠਾ ਹੀ ਖਿਲਾ ਰਿਹਾ, ਇੱਧਰ ਖੇਡ ਲੈ ਚਾਹੇ ਇੱਧਰ ਖੇਡ ਲੈ। ਅਤੁੱਲ ਹੈ, ਇਹ ਵੀ ਨਹੀਂ ਵੀ ਇੱਥੇ ਤੱਕ ਖਿਲਾ ਸਕਦਾ, ਜਿੱਥੇ ਮਰਜ਼ੀ ਖੁੱਲ੍ਹ ਕੇ ਖੇਡ, ਡੋਰ ਬਹੁਤ ਹੈ, ਡੋਰ ਨਹੀਂ ਉਹਦੇ ਕੋਲ ਘੱਟ ਹੈ, ਡੋਰ ਬਥੇਰੀ ਵੱਡੀ ਹੈ, ਪਰ ਐਡੀ ਡੋਰ ਤਾਂ ਇੱਥੇ ਤਾਂ ਕੋਈ ਖੇਡ ਨਹੀਂ ਸਕਦਾ।
ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲਦਾ,
ਨਾਨਕ ਦਾਸ ਕਹਿੰਦਾ ਵੀ ਮੈਂ ਨਹੀਂ ਆਪਣੇ ਕੋਲੋਂ ਕੁਛ ਵੀ ਕਿਹਾ, ਮੈਨੂੰ ਤਾਂ ਜੋ ਕਹਾਇਆ ਉਹੀ ਕਹੀ ਹੈ ਗੱਲ, ਇਹ ਗੱਲ ਕਰਾਮਾਤੀ ਹੈ। ਬੇਸ਼ੁਮਾਰ ਅਗਣਿਤ ਅਤੁੱਲ ਜਿਹੜਾ ਲਫ਼ਜ਼ ਹੈ, ਇਹ ਕਹਿੰਦਾ ਉਹਨੇ ਕਹਾਇਆ, ਇਹ ਮੈਂ ਨਹੀਂ ਕਿਹਾ ਹੈਗਾ, ਇਹ ਗੱਲ ਨਹੀਂ ਮੈਂ ਕਹੀ, ਮੈਨੂੰ ਕੀ ਪਤਾ, ਆਹ ਉਹਨੇ ਬੁਲਾਇਆ, ਐਂ ਕਹਿ ਦੇ ਤੂੰ ਜਿੱਥੇ ਤੇ ਮਰਜ਼ੀ ਖੇਲ ਲਵੇ, ਕੋਈ ਮੇਰੇ ਕੋਈ ਘਾਟਾ ਨਹੀਂ, ਇੱਥੇ ਕੁਛ ਨਹੀਂ ਮੁੱਕਦਾ, ਇੱਥੇ ਬਿਨਾਂ ਤੋਲੇ ਬਿਨਾਂ ਦੇ ਸਭ ਕੁਛ
ਖੁੱਲ੍ਹੇ
ਦਿੰਦਾ ਤੇ ਲੈਂਦੇ ਹੱਕ ਪਾਏ, ਜਿਹੜਾ ਮਰਜ਼ੀ ਗਿਆਨ ਮੰਗਲਾ ਮੁੱਕਦਾ ਕੁਛ ਵੀ ਨਹੀਂ, ਜੇ ਨਾਮ ਮੁੱਕੇਗਾ ਉੱਚੇ ਤੋਂ ਉੱਚਾ ਬਰੀਕ ਤੇ ਬਰੀਕ ਹੋਈ ਜਾਣਾ, ਤੂੰ ਥੱਕ ਜਾਏਗਾ, ਇੱਧਰ ਥੱਕਣ ਵਾਲਾ ਮੁੱਕਣ ਵਾਲਾ ਕੁਛ ਵੀ ਨਹੀਂ ਹੈ। ਇਹ ਗੱਲ ਨਾਨਕ ਨੇ ਨਹੀਂ ਕਹੀ, ਇਹ ਕਹਾਈ ਹੋਈ ਕਹੀ ਹੈ, ਜੋ ਬੁਲਾਵੋ ਤੇ ਨਾਨਕ ਦਾਸ। ਆਹ ਕੱਲੀ ਪੰਕਤੀ ਬੇਸ਼ੁਮਾਰ, ਉਹ ਤਾਂ ਦੀਦ ਹੈ ਜੋ ਕਰ ਰਿਹਾ, ਜੋ ਤਾਂ ਸਾਹਮਣੇ ਹੈ ਉਹ ਤਾਂ ਦੱਸਦੀ ਦੇਖ ਕੇ,
ਸਮਝ ਕੇ,
ਆਹ ਤਾਂ ਸਾਹਮਣੇ ਨਹੀਂ ਹੈ ਨਾਨਕ ਦੇ। ਇਹ ਕਿਵੇਂ ਕਹੀ, ਕਿਸ ਬੇਸ ਤੇ ਕਹੀ, ਜਬ ਦੇਖਾਂ ਤਬ, ਫਿਰ ਆਹ ਤਾਂ ਦੇਖਿਆ ਨਹੀਂ ਹੈ, ਜਿੱਥੇ ਬੇਸ਼ੁਮਾਰ ਕਹਿਤਾ, ਅਗਣਤ ਕਹਿਤਾ, ਇਹ ਤਾਂ ਦੇਖਿਆ ਹੀ ਨਹੀਂ ਫਿਰ ਅਤੁੱਲੋ ਕਹਿਤਾ,
ਕਿਵੇਂ ਕਹਿਤਾ,
ਕਿਵੇਂ ਕਹਿਤਾ ਫਿਰ ਇਹ ਤਾਂ, ਇਹ ਤਾਂ ਦੇਖੇ ਦੇ ਬਾਹਰ ਦੀ ਗੱਲ ਹੈ ਨਾ, ਜੋ ਦੇਖੇ ਦੇ ਬਾਹਰ ਦੀ ਗੱਲ ਹੈ ਕਹਿੰਦੇ ਉਹ ਬੁਲਾਇਆ ਬੋਲਿਆ ਮੈਂ ਸਵਾਲ ਖੜਾ ਹੋ ਸਕਦਾ ਸੀ ਇੱਥੇ ਸਵਾਲ ਕਿਤੇ ਖੜਾ ਹੋਣ ਨੂੰ ਜਗ੍ਹਾ ਨਹੀਂ ਛੱਡੀ ਹੋਈ ਪਰ ਇਹਨਾਂ ਦੀ ਬੁੱਧੀ ਸਵਾਲ ਵਾਲਿਆਂ ਦੀ ਤਾਂ ਹੈ ਉਹ ਨਹੀਂ ਇੱਥੇ ਤੱਕ ਜਾਂਦੀ ਵੀ ਕਿੱਥੇ ਕੀ ਸਵਾਲ ਹੋ ਸਕਦਾ ਉਹਨਾਂ ਕੋਲ ਤਾਂ ਉਹ ਅਗਲੇ ਨਹੀਂ ਹੈ ਕਿਉਂ ਨਾਨਕ ਨੇ ਪਹਿਲਾਂ ਇਹ ਗੱਲ ਕਹਿਤੀ ਕਿਤੇ ਸਵਾਲ ਖੜਾ ਹੋ ਸਕਦਾ ਸੀ ਆਹ ਗੱਲ ਕਿਵੇਂ ਕਹਿਤੀ ਹਾਂ ਪਿੱਛੇ ਕਹਿਣਾ ਜਦ ਦੇਖਾ ਤਾਂ ਇੱਥੇ ਦੇਖਿਆ ਹੈ ਨਹੀਂ ਕਹਿਤੀ ਇਹ ਤਾਂ ਬੁੱਧੀ ਤੋਂ ਪਰੇ ਬੁੱਧੀ ਤੋਂ ਪਰੇ ਵਾਲੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਵਾਸਤੇ ਕਹਿ ਜਿਉਂ ਬੁਲਾਵੋ ਤੈਨੂੰ ਦੱਸ ਬੋਲ ਕੁਛ ਜੋ ਦੇਖਿਆ ਉਹ ਗਾਇਆ ਜੋ ਨਹੀਂ ਦੇਖਿਆ ਉਹ ਬੁਲਾਇਆ ਬੋਲਿਆ ਹਾਂਜੀ
ਸਲੋਕ ਜੀ ਜੰਤ ਕੇ ਠਾਕਰਾ ਆਪੇ ਬਰਤਨ ਹਾਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ
ਜੀ ਜੰਤ ਕੇ ਠਾਕਰਾ ਆਪੇ ਬਰਤਨ ਹਾਰ ਜੀ ਜੰਤ ਕਾ ਠਾਕਰ ਕੌਣ ਹੈ ਪੂਰਨ ਬ੍ਰਹਮ ਉਹ ਸਾਰੇ ਪੂਰਨ ਬ੍ਰਹਮੇ ਨੇ ਇੱਕ ਵਚਨ ਮੰਨ ਲਈਦਾ ਹੁੰਦਾ ਇਹਨੂੰ ਅਨੇਕ ਹੈ ਫਿਰ ਏਕ ਹੈ ਉਹ ਜਿਹੜੇ ਨੇ ਜੀ ਜੰਤ ਕੇ ਠਾਕਰ ਅਨੇਕ ਹੁੰਦੇ ਵੀ ਏਕ ਨੇ ਜਿੱਥੇ ਮਤ ਭੇਦ ਹੋਵੇ ਦੂਆ ਉੱਥੇ ਹੋਊਗਾ ਜਾਂ ਮਤ ਭੇਦ ਇਹ ਦੂਆ ਕਿਵੇਂ ਹੋ ਗਿਆ ਉੱਥੇ ਤਾਂ ਤਾਕਤ ਵਧੂ ਇੱਕ ਦੀ ਤਾਂ ਦੂਏ ਨੇ ਵੀ ਆ ਕੇ ਵੋਟ ਦੇ ਦੇਣੀ ਉਸੇ ਨੂੰ ਵੀ ਇਹ ਜੋ ਕਹਿੰਦੇ ਠੀਕ ਹੈ ਸੱਚ ਇੱਕੋ ਹੀ ਰਿਹਾ ਤਾਕਤ ਵਧ ਗਈ ਫਿਰ ਹੋ ਲਿਆ ਉਹ ਕਹਿੰਦਾ ਵੀ ਇਹ ਠੀਕ ਹੈ ਬਿਲਕੁਲ ਹੂ ਬੂ ਇਹ ਹੀ ਠੀਕ ਹੈ ਦੂਏ ਤਾਂ ਉਸਨੂੰ ਸਾਡੀ ਬਾਹੀ ਕਰਦੇ ਨੇ
ਠਾਕਰੋਂ ਨੇ ਕਿਹਾ ਠਾਕਰਾ ਕਿਹਾ
ਠਾਕਰਾ ਕਿਹਾ ਜੀ ਜੰਤ ਕੇ
ਠਾਕਰਾ
ਠਾਕਰਾ ਹਾਂ
ਆਪੇ ਬਰਤਨ ਹਾਰ
ਆਪੇ ਬਰਤਨ ਹਾਰ
ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ
ਨਾਨਕ ਇੱਕੋ ਪਸਰਿਆ ਇੱਕੋ ਹੀ ਪਸਰਿਆ ਸੰਸਾਰ ਦੇ ਵਿੱਚ ਉਹ ਬ੍ਰਹਮ ਦਾ ਹੀ ਪਸਾਰਾ ਸਭ ਨਾਨਕ ਬ੍ਰਹਮ ਪਸਾਰਾ ਸਾਰਾ ਪਸਾਰਾ ਹੀ ਬ੍ਰਹਮ ਦਾ ਇੱਕੋ ਪਸਰਿਆ ਬ੍ਰਹਮ ਪਸਰਿਆ ਹੋਇਆ ਬ੍ਰਹਮ ਵੀ ਇੱਕੋ ਹੀ ਹੈ ਮਨ ਦੇ ਲੈਵਲ 'ਤੇ ਆ ਕੇ ਡਿਫਰੈਂਸਿਸ ਨੇ ਸਾਡੇ 'ਚ ਮਨ ਇੱਕ ਨਹੀਂ ਹੈ ਸਾਰਿਆਂ ਦਾ ਮਨ ਕਰਕੇ ਆਪਾਂ ਆਪਣੇ ਬੁੱਧ ਹੈ ਬੁੱਧ ਔਰ ਮਨ ਕਰਕੇ ਅਸੀਂ ਅਲੱਗ ਅਲੱਗ ਹਾਂ ਅੰਤਰਾਤਮਾ ਕਰਕੇ ਅਲੱਗ ਅਲੱਗ ਨਹੀਂ ਹੈਗੇ ਨਾਨਕ ਇੱਕੋ ਪਸਰੇ ਇੱਕ ਦਾ ਪਸਾਰਾ ਹੈ ਸਿਰਫ
ਦੂਜਾ ਕਹਿ ਦ੍ਰਿਸ਼ਟਾ
ਸੰਸਾਰ 'ਚ ਵੀ ਉਸੇ ਦਾ ਪਸਾਰਾ ਨਿਰਾਕਾਰ ਦੇ ਘਰ 'ਚ ਵੀ ਇੱਕੋ ਹੀ ਹੈ ਇੱਕੋ ਹੀ ਇੱਥੇ ਔਰ ਉੱਥੇ ਇੱਕੋ ਹੀ ਹੈ ਬ੍ਰਹਮ 'ਤੇ ਆ ਕੇ ਇੱਥੇ ਵੀ ਅਸੀਂ ਇੱਕੋ ਹੀ ਹਾਂ ਇੱਕੋ ਪਸਰਿਆ ਦੂਜਾ ਕਹਿ
ਦ੍ਰਿਸ਼ਟਾ
ਦੂਜਾ ਕਿੱਥੇ ਨਹੀਂ ਨਾ ਦੱਸੋ ਕਿੱਥੇ ਹੈ ਦੂਜਾ ਕਹਿ ਕਿੱਥੇ ਹੈ ਦੂਜਾ ਦ੍ਰਿਸ਼ਟਾਰ ਜਿਹਨੂੰ ਦੀਨਾ ਦੱਸੇ ਕੋਈ ਦ੍ਰਿਸ਼ਟੀਮਾਨ ਦੂਜਾ ਨਹੀਂ ਹੈ ਇੱਥੇ ਨਾ ਲੋਕ 'ਚ ਨਾ ਪਰਲੋਕ 'ਚ ਲੋਕ ਦੇ ਵਿੱਚ ਬਿਮਾਰ ਹੈ ਬ੍ਰਹਮਾ ਇੱਕ ਬਿਮਾਰ ਨੇ ਮਰੀਜ਼ ਨੇ ਹੈ ਉਹੀ ਬੰਦਾ ਬਿਮਾਰ ਹੈ ਉੱਥੇ ਤੰਦਰੁਸਤ ਨੇ ਅਤੇ ਦੂਜਾ ਕੌਣ ਹੈ ਫਿਰ ਜੇ ਮਰੀਜ਼ ਹੈ ਤਾਂ ਵੀ ਆਦਮੀ ਹੈ ਜੇ ਡਾਕਟਰ ਹੈ ਤਾਂ ਵੀ ਆਦਮੀ ਹੈ ਦੂਜਾ ਕੌਣ ਦੂਜਾ ਕੋਈ ਵੀ ਨਹੀਂ ਬ੍ਰਹਮ ਦਾ ਪਸਾਰ ਬ੍ਰਹਮ ਇਹ ਲੋਕ 'ਚ ਹੈ ਕਿ ਬਿਮਾਰ ਹੈ ਬ੍ਰਹਮ ਡਿਫੈਕਟਿਵ ਹੈ ਉਹਨਾਂ ਦਾ ਬ੍ਰਹਮ ਜਿਹੜਾ ਹੈ ਕੁਛ ਵੀ ਮੰਨਣ ਬ੍ਰਹਮ ਨੂੰ ਸਾਡਾ ਬ੍ਰਹਮ ਅੱਧਾ ਹੈ ਸਾਡੇ ਕੋਲ ਬ੍ਰਹਮ ਅੱਧਾ ਡਿਫੈਕਟਿਵ ਹੈ ਇਹ ਲੋਕ 'ਚ ਬ੍ਰਹਮ ਪਾਰ ਬ੍ਰਹਮ ਹੈ ਬਾਕੀ ਨਾ ਜੀ ਪੂਰਨ ਬ੍ਰਹਮ ਹੈ ਚੱਲ ਪਾਰ ਬ੍ਰਹਮ ਤਾਂ ਬਾਅਦ ਦੀ ਗੱਲ ਹੈ ਪੂਰਨ ਬ੍ਰਹਮ ਹੈ ਅਪੂਰਨ ਬ੍ਰਹਮ ਜਿਹੜਾ ਅਪੂਰਨ ਬ੍ਰਹਮ ਹੈ ਪੂਰਨ ਨਹੀਂ ਹੈ ਉਹ ਇਸ ਲੋਕ 'ਚ ਪੂਰਨ ਹੋਣ ਵਾਸਤੇ ਆਇਆ ਹੋਇਆ ਉਸੇ ਨੂੰ ਪੂਰ ਰਿਹਾ ਉਹੀ ਪੂਰਿਆ ਜਾ ਰਿਹਾ, ਪੂਰ ਰਹੋ ਸਰਵਤਰਮਾ ਹੈ, ਸਰਵਤਰਮਾ ਹੈ ਜੋ ਬ੍ਰਹਮ ਹੈ ਉਹਨੂੰ ਪੂਰ ਰਿਹਾ। ਕੌਣ ਪੂਰਨ ਬ੍ਰਹਮ? ਜਿਹੜਾ ਆਪ ਪੂਰਨ ਹੈ ਉਹ ਪੂਰ ਰਿਹਾ ਇਹਨੂੰ। ਜੀ ਜੰਤ ਕੇ ਠਾਕਰ ਹੈ, ਸਭ ਕੋ ਵਰਤਣ ਹਰ
ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼।
ਸਾਰਿਆਂ 'ਚ ਵਰਤ ਰਿਹਾ ਤੂੰ, ਸਾਰਿਆਂ 'ਚ ਅੰਤਰਾਤਮਾ ਦੀ ਆਵਾਜ਼ ਤੇਰੀ ਹੈ, ਸਿੱਖਿਆ ਦੇ ਰਿਹਾ ਜਿਹੜੀ, ਸਾਰਿਆਂ ਦੇ ਅੰਦਰ ਬੋਲ ਰਿਹਾ ਤੂੰ। ਸਭ ਕੋ ਵਰਤਣ ਹਰ
ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ।
ਨਾਨਕ ਇੱਕੋ ਪਸਰਿਆ, ਇੱਕੋ ਦਾ ਪਸਾਰਿਆ ਸਾਰਿਆਂ, ਦੂਜਾ ਤਾਂ ਕਦੇ ਦੀਦਾ ਨਹੀਂ, ਜਿਹਨੂੰ ਦੂਜਾ ਦੀਦਾ ਦੱਸੇ। ਜੇ ਦੂਜਾ ਨਹੀਂ ਕੋਈ ਹੈ ਤੇ ਦੁਆਇਤ ਕਿੱਥੋਂ ਆ ਗਈ ਫਿਰ? ਹਿੰਦੂ ਸਿੱਖ ਮੁਸਲਮਾਨ ਕਿੱਥੋਂ ਆ ਗਏ? ਤੇਰੀ ਮੇਰੀ ਕਿੱਥੋਂ ਆ ਗਈ? ਤੂੰ ਹੀ ਕਿੱਥੋਂ ਆ ਗਈ? ਆ ਨਹੀਂ ਸਕਦੀ, ਇੱਕੋ ਹੀ ਪਸਰਿਆ। ਇੱਥੇ ਆ ਕੇ ਏਕਤਾ ਤੋਂ, ਏਕਤਾ ਗਿਣਤੀ ਕਿਵੇਂ ਸ਼ੁਰੂ ਹੋ ਗਈ ਮਾਇਆ 'ਚ? ਮਾਇਆਧਾਰੀਆਂ ਦੇ ਅੰਕੜੇ ਬਣਾਏ ਹੋਏ ਨੇ ਬਜਟ ਦੇ ਵਿੱਚ, ਇੱਥੇ ਤਾਂ ਇੱਕ ਤੋਂ ਗਾਂ ਗਿਣਤੀ ਉਹ ਖਤਮ ਹੈ, ਇੱਕ ਤੋਂ ਗਾਂ ਆਉਂਦਾ ਹੀ ਕੁਛ ਨਹੀਂ। ਨਾਨਕ ਇੱਕੋ ਪਸਰਿਆ
ਦੂਜਾ ਕਹਿ,
ਸਾਰੇ ਜੀ ਜੰਤ ਵਿੱਚ ਇੱਕੋ ਪਸਰਿਆ ਹੋਇਆ। ਦੂਜਾ ਕਹਿ ਕਿੱਥੇ? ਦੂਜਾ ਦੱਸੋ ਤੇ ਸਟਾਰ ਜਿਹੜਾ ਦੀਂਦਾ ਹੋਵੇ, ਪ੍ਰਗਟ ਹੋਵੇ, ਦਿਖਾਓ ਕਿੱਥੇ। ਚੈਲੇਂਜ ਹੈ ਸਾਰਿਆਂ ਨੂੰ, ਸਾਰੀਆਂ ਮਤਾਂ ਫੇਲ ਨੇ। ਜਿਹਨੂੰ ਦੀਂਦਾ ਉਹਨੂੰ ਦੱਸਦਾ, ਜਿਹੜਾ ਦੂਜਾ ਕਹਿੰਦਾ ਦਿਖਾਵੇ ਫਿਰ ਉਹ ਕਿੱਥੇ। ਦੂਜਾ ਕੋਈ ਦੱਸ ਵੀ ਨਹੀਂ ਰਿਹਾ, ਮੰਨਦੇ ਫਿਰ ਵੀ ਨਹੀਂ, ਨਾ ਦੱਸ ਰਿਹਾ ਨਾ ਮੰਨਦੇ ਨੇ। ਹਾਂਜੀ
ਅਸ਼ਟਪਦੀ, ਆਪ ਕਥੇ ਆਪ ਸੁਣਨੇ ਹਾਰ, ਆਪੇ ਏਕ ਆਪ ਵਿਸਥਾਰ।
ਦੂਜਾ ਕਹਿ ਦੇ ਸਟਾਰ, ਜਿਹੜਾ ਦੂਜਾ ਕਹਿਣ ਸੁਣਨ ਕੋ ਦੂਜਾ, ਜਿਹੜਾ ਸ਼ੈਤਾਨ ਦੂਜਾ ਮੰਨ ਲਿਆ ਨਾ, ਉਹ ਵੀ ਕਹਿਣ ਸੁਣਨ ਅਸਲ ਸ਼ੈਤਾਨ ਨਹੀਂ ਹੈ, ਬਿਮਾਰ ਹੈ। ਬਿਮਾਰ ਕਰਕੇ ਦੂਜਾ ਲੱਗਦਾ ਹੈ, ਇੱਕ ਡਾਕਟਰ ਇੱਕ ਮਰੀਜ਼ ਹੈ ਉਹ ਲੱਗਦੇ ਨੇ ਸਾਨੂੰ, ਇੱਕ ਡਾਕਟਰ ਇੱਕ ਮਰੀਜ਼ ਹੈ ਲੱਗਦੇ, ਦੋ ਨੇ, ਇੱਕ ਦਾ ਇਲਾਜ ਹੋ ਰਿਹਾ ਇੱਕ ਇਲਾਜ ਕਰ ਰਿਹਾ, ਲੱਗਦੇ ਦੋ ਨੇ, ਬੇਸਿਕਲੀ ਤਾਂ ਇੱਕੋ ਹੀ ਨੇ। ਜਿੱਦਣ ਇਹ ਤੰਦਰੁਸਤ ਹੋ ਗਿਆ ਬਈ ਉੱਦਣ ਫਿਰ ਕੀ ਹੋਊ? ਇਹਨੇ ਦਵਾਈ ਖਾਂਦੇ ਖਾਂਦੇ ਨੇ, ਇਲਾਜ ਕਰਾਉਂਦੇ ਕਰਾਉਂਦੇ ਨੇ ਡਾਕਟਰ ਬਣ ਜਾਣਾ, ਸਾਰਾ ਭੇਦ ਹੋ ਜਾਣਾ ਇਹਨੂੰ ਵੀ ਡਾਕਟਰੀ ਕੀ ਹੁੰਦੀ ਹੈ, ਡਾਕਟਰੀ ਤਾਂ ਇਹਦੇ 'ਤੇ ਹੀ ਹੋ ਰਹੀ ਹੈ। ਇਹ ਐਵੇਂ ਇਸ ਕਰਕੇ ਉਨਾ ਚਿਰ ਲੱਗਦਾ ਜਿੰਨਾ ਚਿਰ ਬਿਮਾਰ ਹੈ ਦੂਜਾ, ਇਹਨੂੰ ਦੂਜਾ ਤਾਜ਼ਾ ਕੋਈ ਨਹੀਂ ਹੈਗਾ, ਬਹੁਤਾ ਫਰਕ ਨਹੀਂ ਹੈਗਾ ਬਿਮਾਰ ਦਾ ਤੰਦਰੁਸਤ ਹੁੰਦਾ ਡਾਕਟਰ ਦਾ।
ਅਸ਼ਟਪਦੀ, ਆਪ ਕਥੇ ਆਪ ਸੁਣਨੇ ਹਾਰ, ਆਪੇ ਏਕ ਆਪ ਵਿਸਥਾਰ।
ਆਪ ਕਥੇ ਆਪ ਸੁਣਨੇ ਹਾਰ, ਕਰਦਾ ਕੌਣ ਕਥਨ? ਕੌਣ ਕਰਦਾ? ਜਿਹੜਾ ਬੋਲਦਾ ਨਾ, ਬੋਲਦਾ ਜਿਹੜਾ ਉਹ ਕਥਨ ਕਰਦਾ। ਸੁਣਦਾ ਕੌਣ ਹੈ? ਸੁਣਦਾ ਵੀ ਆਪੇ, ਜੇ ਦੂਏ 'ਚ ਸੁਣਦਾ ਜਾਂ ਦੂਜਾ ਹੈ ਹੀ ਨਹੀਂ, ਸੁਣਦਾ ਆਪੇ ਹੈ, ਉੱਤੋਂ ਕੀ ਚੱਲਿਆ? ਦੂਜਾ ਕਹਿ ਕੀ ਕਹਿਤਾ? ਚੇਲਾ ਨਹੀਂ ਹੁੰਦਾ, ਨਾ ਕੋਈ ਗੁਰੂ ਹੈ ਨਾ ਕੋਈ ਚੇਲਾ, ਇੱਥੇ ਕੱਟੀਏ ਮਾਰੀ ਤਲਵਾਰ, ਵੱਢ ਕੇ ਸਾਰੇ ਹੀ ਸੁੱਟਦੇ, ਇੱਕੋ ਟੱਕ ਨਾਲ ਸਾਰੇ ਹੀ ਮਾਰੇ, ਜਾਣੇ ਘਰ ਹੀ ਕਧਾਰ ਕੋ ਸਦ ਰਹਿਮਤ ਤੇਰੇ ਬਾਰ, ਆਹ ਕੱਟਿਆ ਇੱਥੇ, ਉੱਤੋਂ ਕੁਛ ਹੋਰ ਲਿਆਂਦਾ ਸੀ ਕਹਿ ਕੇ ਕੱਟਣਾ ਸੀ ਗੁਰੂ ਚੇਲਾ। ਜੇ ਆਪ ਕਥੇ
ਆਪ ਸੁਣਨੇ ਹਾਰ,
ਤਾਂ ਸੁਣਦਾ ਫਿਰ ਕੌਣ? ਦੂਜਾ ਤਾਂ ਹੈ ਨਹੀਂ ਕੋਈ, ਦੂਜਾ ਤਾਂ ਹੈ ਨਹੀਂ ਕੋਈ, ਚੇਲਾ ਗੁਰੂ ਕੰਮ ਕਿਵੇਂ ਹੋ ਗਿਆ ਬਾਈ? ਬੋਲਤੀ ਬੰਦ ਸਭ ਦੀ, ਬੋਲੇ ਕੌਣ ਬੋਲਦਾ? ਇਹ ਆਪ ਪਹਿਲਾਂ ਕਹਿੰਦਾ ਵੀ ਆਪ ਕਥੇ ਦੂਜਾ ਕਹਿ ਡਿਸਚਾਰਜ ਦਾ ਜਾਂ ਜਵਾਬ ਦੇਣ ਜਾਂ ਇਹ ਗੱਲ ਮੰਨਣ ਜਾਂ ਤਾਂ ਜਵਾਬ ਦੇਣ ਵੀ ਦੂਜਾ ਹੈ ਜਾਂ ਤਾਂ ਜਵਾਬ ਲੱਭ ਲੈਣ ਨਾਨਕ ਨੂੰ ਗੁਰੂ ਬਣਾਉਣ ਵਾਲੇ ਜਵਾਬ ਲੱਭ ਲੈਣ ਉਤਲੀ ਗੱਲ ਦਾ ਇਹ ਗੁਰਬਾਣੀ ਝੂਠੀ ਹੈ ਫਿਰ ਉਹਦਾ ਜਵਾਬ ਦੇਣਾ ਵੀ ਗੁਰਬਾਣੀ ਗਲਤ ਲਿਖੀ ਹੈ ਉਹਦੇ ਅਰਥ ਸਾਨੂੰ ਸਮਝਾ ਦੇਣ ਵੀ ਅਰਥ ਕੀ ਨੇ ਨਾਨਕ ਏਕੋ ਪਸਰਿਆ ਕੋਈ ਬਹੁਤੀ ਔਖੀ ਗੱਲ ਨਹੀਂ ਭਾਸ਼ਾ ਦੇ ਵਿੱਚ ਕੋਈ ਫਰਕ ਨਹੀਂ ਸਪਸ਼ਟ ਗੱਲ ਸਿੱਧੀ ਕਹੀ ਹੈ ਦੂਜਾ ਕਹਿ ਦੇ ਸਟਾਰ ਦੂਜਾ ਕਿੱਥੇ ਆ ਜਿਹੜਾ ਨਜ਼ਰ ਆਉਂਦਾ ਹੋਵੇ ਜਿਹਨੂੰ ਆਉਂਦਾ ਉਹ ਦੱਸ ਦੇਵੇ ਦੂਜਾ ਤਾਂ ਹੈ ਨਹੀਂ ਕਿਤੇ ਉਹ ਜਿਹੜਾ ਹਟਵਾਂ ਪ੍ਰਚਾਰ ਕਰਦੇ ਤੇ ਦੂਜੇ ਦਾ ਉਹਨਾਂ ਦੇ ਮਾਰੀਆ ਤਲਵਾਰ ਦੂਆ ਪ੍ਰਚਾਰ ਹੋ ਹੀ ਨਹੀਂ ਸਕਦਾ ਇੱਕੋ ਹੀ ਪ੍ਰਚਾਰ ਹੋ ਸਕਦਾ ਦੂਜਾ ਕਹਿ ਦਿਸਟਾਰ ਆਪ ਕਥਾ ਤੇ ਇਹ ਤਾਂ ਮੰਨਦੇ ਨਹੀਂ ਗੁਰੂ ਉਹ ਤਾਂ ਗੁਰੂ ਬਣੇ ਬੈਠੇ ਨੇ ਨਾ ਪੰਡਿਤ ਵੀ ਗੁਰੂ ਬਣਿਆ ਬੈਠਾ ਵਿਜਿੱਦ ਹੈ ਸ੍ਰੀ ਚੰਦ ਵੀ ਗੁਰੂ ਬਣਿਆ ਬੈਠਾ ਉਹ ਕਹਿੰਦੇ ਆਪ ਕਥੇ
ਆਪ ਸੁਣਨੇ ਹਾਰ
ਕਥਨ ਕਰਨ ਵਾਲਾ ਵੀ ਆਪ ਹੈ ਸੁਣਨ ਵਾਲਾ ਵੀ ਆਪ ਹੈ ਚੇਲਾ ਗੁਰੂ ਕਿੱਥੋਂ ਆ ਗਏ ਇੱਕ ਬੋਲਦਾ ਇੱਕ ਸੁਣਦਾ ਬੋਲਦਾ ਬੋਲਣ ਵਾਲਾ ਨਹੀਂ ਬੋਲਦਾ ਕੋਈ ਬੁਲਾਉਂਦਾ ਤਾਂ ਬੋਲਦਾ ਉਹ ਜੋ ਕਹਿੰਦਾ ਚੱਲ ਇਹ ਬੋਲਦਾ ਇਹ ਸੁਣਦਾ ਫਰਕ ਤਾਂ ਹੋਇਆ ਉਹ ਕਹਿੰਦਾ ਬੁਲਾਉਣ ਵਾਲਾ ਬੜਾ ਇਹਨੂੰ ਬੁਲਾ ਰਿਹਾ ਜੇ ਇਹਨੂੰ ਬੁਲਾ ਦੂਗਾ ਜੇ ਭਲਾ ਇਹਨੂੰ ਬੁਲਾ ਦਿੰਦਾ ਜਿਹਨੂੰ ਮਰਜ਼ੀ ਬੁਲਾ ਦੇਵੇ ਉਹ ਇਹ ਤਾਂ ਉਹਦੀ ਮਰਜ਼ੀ ਹੋਈ ਨਾ ਪਿੱਛੇ ਬੁਲਾਉਣ ਵਾਲਾ ਬੜਾ ਫਿਰ ਇਹ ਤਾਂ ਦੋਵੇਂ ਬਰਾਬਰ ਨੇ ਇਹ ਤਾਂ ਆਪ ਇਹ ਲਫ਼ਜ਼ ਵਰਤਿਆ ਇੱਥੇ ਇਹ ਵੀ ਨਹੀਂ ਕਿਹਾ ਵੀ ਇੱਕ ਕਰਦਾ ਦੂਆ ਸੁਣਦਾ ਐਵੇਂ ਨਹੀਂ ਕਿਹਾ ਦੂਜਾ ਕਿੱਥੋਂ ਆਪੜਿਆ ਹੁਣ ਦੂਜਾ ਕਹਿ ਦੇ ਸਟਾਰ ਦੂਜਾ ਵੜਦਾ ਕਿ ਮੈਂ ਆ ਕੇ ਫਿਰ ਦੂਜਾ ਵੜ ਗਿਆ ਸੀ ਆ ਕੇ ਹਾਂਜੀ
ਆਪ ਕਿਥੇ ਆਪ ਸੁਣਨੇ ਹਾਰ ਆਪ ਏਕ ਆਪੇ ਏਕ ਆਪ ਵਿਸਤਾਰ
ਆਪੇ ਆਪੇ ਵਿਸਤਾਰ ਸਾਰਿਆਂ 'ਚ ਇੱਕੋ ਹੀ ਹੈ ਵਿਸਤਾਰ ਵੀ ਇੱਕ ਤੇ ਭਏ ਚਲੋ